ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜਨਜੀਤ ਸੇਖੋਂ ਹਾਜ਼ਰ ਹੈ ਸਰੋਤਿਆਂ ਦੇ ਰੂਬਰੂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਅੱਜ ਹਫ਼ਤੇ ਦਾ ਪਹਿਲਾ ਦਿਨ ਸੋਮਵਾਰ ਹੈ ਜੀ, ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਬਹੁਤ ਹੀ ਪਿਆਰੇ ਸਰੋਤਿਆਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਸੋ ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿੱਚ ਲਹਿਰਾਂ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਮਿਤੀ 4 ਨਵੰਬਰ 2019 ਤੇ ਨਾਨਕਸ਼ਾਹੀ 19 ਕੱਤਕ ਹੈ ਜੀ। ਸੋ ਵੀਕਐਂਡ ਤੋਂ ਮਗਰੋਂ ਅੱਜ ਸੜਕਾਂ ਤੇ, ਮੈਲਬਨ ਦੀਆਂ ਸਾਰੀਆਂ ਸੜਕਾਂ ਤੇ ਬੜੀ ਰੌਣਕ ਹੈ ਜੀ। ਬੜੀ ਹੀ ਖੂਬਸੂਰਤ ਸਵੇਰ ਸੂਰਜ ਦੀਆਂ ਕਿਰਨਾਂ ਦੇ ਨਾਲ ਸ਼ੁਰੂਆਤ ਹੋਈ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਥੋੜੀ ਮੌਸਮ ਤੇ ਝਾਤੀ ਮਾਰ ਲਈਏ। ਮੈਲਬਨ ਦੇ ਵਿੱਚ ਸੂਰਜ ਦੀਆਂ ਕਿਰਨਾਂ ਨੇ ਸਾਰੇ ਪਾਸੇ ਆਪਣੀ ਰੌਸ਼ਨੀ ਬਖੇਰੀ ਹੋਈ ਹੈ। ਸੋ ਅੱਜ ਸੂਰਜ, ਬੱਦਲ ਤੇ ਮੀਂਹ ਇਹਨਾਂ ਦੀ ਆਪਸ ਦੇ ਵਿੱਚ ਕਸ਼ਮਕਸ਼ ਰਹੇਗੀ। ਸੋ ਸਾਰਾ ਦਿਨ ਜਿਵੇਂ ਹੈਗਾ ਆਪਾਂ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਮੌਸਮ ਦੀ ਜਿਹੜੀ ਸਟੇਬਿਲਿਟੀ ਪ੍ਰੋਪਰ ਨਹੀਂ ਹੁੰਦੀ। ਸੋ ਮੈਲਬਨ ਦਾ ਜਿਹੜਾ ਟੈਂਪਰੇਚਰ ਹੈਗਾ ਮੈਕਸੀਮਮ 17 ਡਿਗਰੀ ਅਤੇ ਮਿਨੀਮਮ 8 ਡਿਗਰੀ ਰਹੇਗਾ। ਐਡਲੇਡ ਦਾ ਜਿਵੇਂ ਮੌਸਮ ਤਕਰੀਬਨ ਮੈਲਬਨ ਦੇ ਨਾਲ ਮੇਲ ਖਾਂਦਾ, ਸੋ ਐਡਲੇਡ ਦੇ ਵਿੱਚ ਮੈਕਸੀਮਮ ਟੈਂਪਰੇਚਰ 18 ਡਿਗਰੀ ਅਤੇ ਮਿਨੀਮਮ ਟੈਂਪਰੇਚਰ 9 ਡਿਗਰੀ ਰਹੇਗਾ। ਆਓ ਬ੍ਰਿਸਬੇਨ ਚੱਲੀਏ। ਬ੍ਰਿਸਬੇਨ ਦੇ ਵਿੱਚ ਅੱਜ ਥੋੜਾ ਟੈਂਪਰੇਚਰ ਜ਼ਿਆਦਾ ਰਹੇਗਾ, ਮੈਕਸੀਮਮ 29 ਡਿਗਰੀ ਅਤੇ ਮਿਨੀਮਮ 18 ਡਿਗਰੀ ਰਹੇਗਾ। ਸਿਡਨੀ ਦੇ ਵਿੱਚ ਟੈਂਪਰੇਚਰ 22 ਡਿਗਰੀ ਅਤੇ ਮਿਨੀਮਮ ਟੈਂਪਰੇਚਰ 14 ਡਿਗਰੀ ਰਹੇਗਾ। ਪਰਥ ਦੇ ਵਿੱਚ ਅੱਜ ਦੇ ਮੌਸਮ ਦੇ ਅਨੁਸਾਰ ਮੈਕਸੀਮਮ ਟੈਂਪਰੇਚਰ 24 ਡਿਗਰੀ ਅਤੇ ਮਿਨੀਮਮ ਟੈਂਪਰੇਚਰ 11 ਡਿਗਰੀ ਰਹੇਗਾ। ਡਾਰਵਨ ਦੇ ਵਿੱਚ ਮੈਕਸੀਮਮ ਟੈਂਪਰੇਚਰ 32 ਡਿਗਰੀ ਅਤੇ ਮਿਨੀਮਮ ਟੈਂਪਰੇਚਰ 25 ਡਿਗਰੀ ਰਹੇਗਾ। ਇਹ ਸੀ ਜੀ ਆਸਟ੍ਰੇਲੀਆ ਤੇ ਇੱਕ ਮੌਸਮ ਦੀ ਝਾਤ। ਤੇ ਆਓ ਹੁਣ ਆਪਾਂ ਚੱਲੀਏ ਆਪਣੇ ਦੇਸ਼ ਪੰਜਾਬ। ਦੇਸ਼ ਪੰਜਾਬ ਦੇ ਵਿੱਚ ਵੀ ਜਿਹੜਾ ਮੌਸਮ ਚੇਂਜ ਹੋ ਗਿਆ, ਗਰਮੀਆਂ ਤੋਂ ਮਗਰੋਂ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਹੈ। ਸੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਮੈਕਸੀਮਮ 19 ਡਿਗਰੀ ਅਤੇ ਮਿਨੀਮਮ ਟੈਂਪਰੇਚਰ 17 ਡਿਗਰੀ ਰਹੇਗਾ। ਇੰਡੀਆ ਦੀ ਟੈਂਪਰੇਚਰ ਦੇ ਵਿੱਚ ਆਮ ਤੌਰ ਤੇ ਆਪਾਂ ਦਿੱਲੀ ਦਾ ਮਈਅਰ ਕਰਦੇ ਹਾਂ। ਸੋ ਦਿੱਲੀ ਦੇ ਵਿੱਚ ਮੈਕਸੀਮਮ 22 ਡਿਗਰੀ ਅਤੇ ਮਿਨੀਮਮ ਟੈਂਪਰੇਚਰ 20 ਡਿਗਰੀ ਰਹੇਗਾ। ਸੋ ਇਹ ਸੀ ਮੌਸਮ ਤੇ ਝਾਤ। ਸੋ ਇਸ ਦੇ ਨਾਲ ਨਾਲ ਆਪਾਂ ਥੋੜਾ ਸਮੇਂ ਤੇ ਵੀ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿੱਚ सुबह दे 8:05 हुए है। एडलेड मेलबर्न दे नाल नाल सिडनी अते कैनबरा दा जिवें समा बराबर हुंदा है, सो सिडनी अते कैनबरा दे विच भी सुबह दे 8:05 हुए हन। एडलेड दा समा जिवें आपां नूं पता है कि अद्धा घंटा मेलबर्न तो पिछे हुंदा है, सो इस वक्त एडलेड दे विच 7:35 हुए हन। ब्रिस्बेन दे विच 7:05, पर्थ दे विच अजे सुबह अर्ली मॉर्निंग है 5:05, डार्विन दा समय जी 6:36। सो ए सी इस दे नाल साडी इक समय ते चाप। सो आओ सब तो पहला आपा थोड़ा जा गीत संगीत की दुनिया दे विच अपनी हाजरी लवाईए, ते गीत संगीत की दुनिया दे विच सब तो पहला असी एक धार्मिक गीत गीत स्रोतियां दे रूबरू लेके आ रहे हैं। सतगुर नानक आया नी, आओ सुनदे हां धार्मिक गीत सतगुर नानक आया नी।
सतनाम श्री वाहे गुरु,
सतनाम श्री वाहे गुरु।
नानक आया, नानक आया कल तारन गुरु, नानक आया,
नानक आया, नानक आया कल तारन गुरु, नानक आया,
नानक आया, नानक आया कल तारन गुरु, नानक आया,
नानक आया, नानक आया कल तारन गुरु, नानक आया।
चलो चल रल मिल दर्शन करिए सतगुरु नानक आए ने,
चलो चल रल मिल दर्शन करिए सतगुरु नानक आए ने,
चलो चल पग सागर मिल तरिए कलयुग तारन आए ने,
चलो चल पौका घर मिल करिए कल युग तारन आए ने,
सतगुरु नानक आए ने, सतगुरु नानक आए ने,
चलो चल रल मिल दर्शन करिए सतगुरु नानक आए ने,
चलो चल रल मिल दर्शन करिए सतगुरु नानक आए ने।
Yeah.
सच्चा सौदा बोलदा कर तेरा तेरा तोलदा
सच्चा सौदा बोलदा कर तेरा तेरा तोलदा
सूरज नो पिंड विखांदा बेपाक लगदा पानी पाया
चलो चल सत संगत जिन करिए ते दुख सारे दूर गवाए
चलो चल सत संगत मिल करिए ते दुख सारे दूर गवाए
दर्शन करिए सतगुरु नानक आए ने चलो चल पौता घर मिल करिए कलयुग तारन आए ने चलो चल रल मिल दर्शन करिए सतगुरु नानक आए ने चलो चल पौता घर मिल करिए कलयुग तारन आए ने चलो चल रल मिल दर्शन करिए
बहुत ही खूबसूरत गीत। चलो चलिए सतगुर नानक आए ने बड़ा ही खूबसूरत गीत ग्रुप ऑफ सिंगर्स ने गाया। सो गीत संगीत ते इस दे नाल नाल आपां जिहड़ा खबरां दा सिलसिला भी नालो नाल लेके चलांगे। इस दे प्रोग्राम दे दौरान ही तुहाडे विचारां दी तुहाडे मैसेज दी भी सानू उडीक रहूगी ਤੇ ਤੁਹਾਡੇ ਜਿਹੜੇ ਮੈਸੇਜ ਹੈ ਅਸੀਂ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਰਵਾਂਗੇ। ਲਓ ਜੀ ਸਭ ਤੋਂ ਪਹਿਲਾਂ ਸਾਨੂੰ ਮੈਸੇਜ ਆਇਆ ਹੈਗਾ ਐਡਲਿਟ ਤੋਂ ਸਾਡੇ ਭੈਣ ਸੁਖਪ੍ਰੀਤ ਜੀ ਦਾ ਫਤਿਹ ਬੁਲਾਈ ਹੈ ਜੀ ਸਤਿ ਸ੍ਰੀ ਅਕਾਲ ਕਹੀ ਹੈ ਤੇ ਨਾਲ ਉਹ ਕਹਿ ਰਹੇ ਹਨ ਕਿ ਬਹੁਤ ਹੀ ਰੂਹਾਨੀ ਗੀਤ ਹੈ ਬਹੁਤ ਹੀ ਸ਼ੁਕਰੀਆ ਭੈਣ ਜੀ ਸਾਡੇ ਨਾਲ ਜੁੜਨ ਦੇ ਲਈ। ਸੋ ਆਓ ਇਸ ਦੇ ਨਾਲ ਨਾਲ ਆਪਾਂ ਜਿਹੜੀਆਂ ਹੈਗੀਆਂ ਖਬਰਾਂ ਵੀ ਉਹਨਾਂ ਨੂੰ ਡਿਸਕਸ ਕਰਦੇ ਚੱਲਾਂਗੇ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਹੈ ਪਟਿਆਲਾ ਤੋਂ ਸਾਡੇ ਵੀਰ ਸਰਬਜੀਤ ਸਿੰਘ। ਸੋ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖਬਰ ਹੈਗੀ ਹੈ ਜਿਵੇਂ ਆਪਾਂ ਦੇਖਿਆ ਕਿ ਦੁਨੀਆਂ ਭਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਲੈ ਕੇ ਜਿੰਨੀ ਵੀ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈਗਾ। ਸੋ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਅਤੇ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੇ ਸਮਾਗਮਾਂ ਦੀ ਬੜੀ ਜੋਸ਼ੋ ਫਰੋਸ਼ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ। ਸੋ ਪਾਕਿਸਤਾਨ ਤੋਂ ਖਬਰ ਹੈਗੀ ਹੈ ਕਿ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ ਕਰਤਾਰਪੁਰ, ਇਮਰਾਨ ਖਾਨ ਸਾਹਿਬ ਨੇ ਕਿਹਾ। ਤੇ ਇਸ ਦੇ ਨਾਲ ਹੀ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੇ ਜੋ ਨਾਮਸਤਕ ਹੋਣ ਲਈ ਉਹਨਾਂ ਨੇ ਇੱਕ ਜਿਹੜੀ ਜੋ ਸ਼ਰਤਾਂ ਰੱਖੀਆਂ ਸੀ ਉਹਦੇ ਵਿੱਚ ਉਹਨਾਂ ਨੇ ਪਾਸਪੋਰਟ ਦੀ ਸ਼ਰਤ ਨੂੰ ਪਹਿਲਾਂ ਹੀ ਪ੍ਰਵਾਨ ਕਰ ਲਿਆ ਕਿ ਪਾਸਪੋਰਟ ਜਿਹੜੀ ਹੈਗੀ ਆ ਜ਼ਰੂਰਤ ਨਹੀਂ ਹੈਗੀ। ਸੋ ਕਰਤਾਰਪੁਰ ਸਾਹਿਬ ਦੇ ਵਿੱਚ ਤਕਰੀਬਨ ਮੁਕੰਮਲ ਜਿਹੜੀਆਂ ਹੈਗੀਆਂ ਉੱਥੇ ਪਾਕਿਸਤਾਨ ਸਰਕਾਰ ਨੇ ਤਿਆਰੀਆਂ ਕਰ ਲਈਆਂ ਤੇ ਇਸ ਦੇ ਨਾਲ ਹੀ ਜੋ ਇਨ੍ਹਾਂ ਵੀ ਉੱਥੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਹੈਗੀਆਂ ਉਹਨਾਂ ਨੇ ਕੁਛ ਜਿਹੀਆਂ ਤਸਵੀਰਾਂ ਫੋਟੋਆਂ ਵੀ ਜਾਰੀ ਕੀਤੀਆਂ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਸਾਰੀ ਤਿਆਰੀ ਕੀਤੀ ਹੈਗੀ ਹੈ ਜੀ। ਇਸ ਦੇ ਨਾਲ ਹੀ ਸਾਨੂੰ ਮੈਸੇਜ ਆਇਆ ਹੈਗਾ ਸੁਖਵਿੰਦਰ ਸੌਂਦ ਹੈ ਜੀ ਸਿਡਨੀ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਨੂੰ ਭੇਜੀ ਹੈ। ਸਤਿ ਸ੍ਰੀ ਅਕਾਲ ਸੁਖਵਿੰਦਰ ਸੌਂਦ ਜੀ, ਤੁਹਾਡਾ ਸਾਡੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਾਲ ਜੁੜਨ ਲਈ। ਸੋ ਪਾਕਿਸਤਾਨ ਤੋਂ ਮਗਰੋਂ ਆਪਾਂ ਚੱਲਦੇ ਹੈਗੇ ਆ ਇੰਡੀਆ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਾਂ ਚੱਲਦੇ ਆ ਪੰਜਾਬ ਚ। ਸੋ ਜਿਹੜਾ ਕੌਮਾਂਤਰੀ ਨਗਰ ਕੀਰਤਨ ਜਿਹੜਾ ਹੈਗਾ ਦਿੱਲੀ ਤੋਂ ਸ਼ੁਰੂ ਹੋਇਆ ਹੈਗਾ ਕਰਤਾਰਪੁਰ ਸਾਹਿਬ ਦੇ ਲਈ, ਸੋ ਕੌਮਾਂਤਰੀ ਨਗਰ ਕੀਰਤਨ ਨੂੰ ਲੈ ਕੇ ਜਲੰਧਰ ਚ ਮੀਟ ਆਂਡਾ ਤੰਬਾਕੂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ। ਇਹ ਸਾਰੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਜੀ, ਕਿਉਂਕਿ 4 ਨਵੰਬਰ ਨੂੰ ਜਲੰਧਰ ਦੇ ਵਿੱਚ ਕੌਮਾਂਤਰੀ ਨਗਰ ਕੀਰਤਨ ਪਹੁੰਚੂਗਾ। ਸੋ ਉੱਥੇ ਹੁਕਮ ਜਾਰੀ ਕੀਤੇ ਕਿ ਇਹ ਜਿਹੜੀਆਂ ਦੁਕਾਨਾਂ ਹੈਗੀਆਂ ਮੀਟ ਆਂਡੇ ਤੇ ਤੰਬਾਕੂ ਦੀਆਂ ਉਹ ਬੰਦ ਰੱਖੀਆਂ ਜਾਣ। ਸੋ ਬੜੀ ਚੰਗੀ ਗੱਲ ਹੈ, ਬਟ ਹੋਰ ਵੀ ਜ਼ਿਆਦਾ ਚੰਗਾ ਇਹ ਹੋਵੇ ਅਗਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਾਡੇ ਸਿਧਾਂਤ ਹੈਗੇ ਆ, ਜੋ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ ਉਹ ਸਟੇਸ਼ਨ ਚੱਲੀਏ। ਸੋ ਗੱਲ ਇਹ ਹੈ ਕਿ ਇੱਕ ਦਿਨ ਦੇ ਨਾਲ ਆਪਾਂ ਜੇ ਕਹੀਏ ਕਿ ਆਪਾਂ ਇਹ ਦੁਕਾਨਾਂ ਜਾਂ ਜਿਹੜੇ ਹੋਰ ਜਿਹੜੇ ਕਾਰੋਬਾਰ ਹੈਗੇ ਆ ਉਹ ਸਾਨੂੰ ਉੱਥੇ ਬੰਦ ਕਰ ਦੇਣੇ ਚਾਹੀਦੇ ਹੈਗੇ ਆ, ਚੰਗੀ ਗੱਲ ਹੈਗੀ ਹੈ ਕਿ ਇਹ ਜਿਹੜੇ ਨਸ਼ਾ ਵੇਚਣ ਦੀ ਕਿਸੇ ਕਿਸਮ ਦੇ ਜਿਹੜੇ ਤੰਬਾਕੂ ਹੈਗੇ ਆ ਜਾਂ ਹੋਰ ਜਿਹੜੀਆਂ ਘਾਤਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਹ ਇਹਨਾਂ ਦੀਆਂ ਦੁਕਾਨਾਂ ਖੁੱਲਣ ਹੀ ਨਾ। ਸੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਹੈ ਵੀ ਅਸੀਂ ਆਪ ਕਿਰਤੀ ਬਣੀਏ, ਉਦਮੀ ਬਣੀਏ, ਇਹਨਾਂ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਦੂਰ ਰਹੀਏ। ਸੋ ਇੱਕ ਦਿਨ ਦੇ ਨਾਲ ਠੀਕ ਹੈ, ਚਲੋ ਇੱਕ ਉਪਰਾਲਾ ਹੈਗਾ, ਬਟ ਚੰਗੀ ਗੱਲ ਹੋਵੇ ਜੇ ਸਰਕਾਰ ਇਹਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਦੇਵੇ ਕਿ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਗਤੀਵਿਧੀਆਂ ਜਿਹੜੀਆਂ ਸਾਡੇ ਵਾਸਤੇ ਠੀਕ ਨਹੀਂ ਹੈਗੀਆਂ, ਘਾਤਕ ਹੈਗੀਆਂ, ਸਾਡੇ ਗੁਰੂ ਸਾਹਿਬਾਨ ਪੀਰਾਂ ਪੈਗੰਬਰਾਂ ਦੀ ਜਿਹੜੀ ਇਹ ਧਰਤੀ ਹੈਗੀ ਆ ਉਸ ਤੇ ਇਹੋ ਜਿਹੜੇ ਹੈਗੇ ਆ ਕਾਰੋਬਾਰ ਨਾ ਕੀਤੇ ਜਾਣ। ਸੋ ਇਸ ਦੇ ਨਾਲ ਹੀ ਸਾਨੂੰ ਫਤਿਹ ਸਾਡੇ ਨਾਲ ਫਤਿਹ ਦੀ ਸਾਂਝ ਕੀਤੀ ਹੈਗੀ ਹੈ ਜੀ ਰਾਜਨਦੀਪ ਸਿੰਘ ਨੇ। ਸੋ ਫਤਿਹ ਭੇਜੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਨਦੀਪ ਸਿੰਘ ਜੀ ਗੁਰਫਤਿਹ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਾਲ ਜੁੜਨ ਲਈ। ਸੋ ਇਸ ਦੇ ਨਾਲ ਹੀ ਇੱਕ ਹੋਰ ਖਬਰ ਹੈਗੀ ਹੈ, ਪ੍ਰਕਾਸ਼ ਪੁਰਬ ਦੀ ਅਗਵਾਈ ਕਰਨਾ ਸ਼੍ਰੋਮਣੀ ਕਮੇਟੀ ਦਾ ਕਾਰਜ। ਬੜੀ ਚੰਗੀ ਗੱਲ ਹੈ ਜੀ। ਫਿਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਪ੍ਰਕਾਸ਼ ਪੁਰਬ ਦੀ ਅਗਵਾਈ ਕਰਨੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਹੈ। ਬਟ ਆਪਾਂ ਦੇਖਦੇ ਹੈਗੇ ਕਿ ਪੰਜਾਬ ਦੇ ਵਿੱਚ ਕੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਕਾਰਜਾਂ ਨੂੰ ਲੈ ਕੇ ਕਹਿ ਰਹੀ ਹੈਗੀ ਹੈ ਕਿ ਉਹ ਅਸੀਂ ਉਹਨਾਂ ਚੀਜ਼ਾਂ ਦੀ ਅਗਵਾਈ ਕਰਨੀ ਹੈ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਅਰੇਂਜ ਕਰਨੇ ਆ। ਸੋ ਗੱਲ ਫਿਰ ਇੱਥੇ ਉਹੀ ਆ ਜਾਂਦੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਦੀ। ਗੁਰੂ ਪਾਤਸ਼ਾਹ ਨੇ ਸਾਨੂੰ ਇਕੱਠੇ ਰਲ ਮਿਲ ਕੇ ਬੈਠ ਕੇ ਇੱਕ ਭਾਈਚਾਰਕ ਸਾਂਝ ਦਾ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀਗਾ, ਨਾ ਕਿ ਅਸੀਂ ਜਿਹੜੇ ਉਹਨਾਂ ਪਾਤਸ਼ਾਹਾਂ ਦੇ ਜਿਹੜੇ ਗੁਰਪੁਰਬ ਬਣਾਉਣੇ ਆ ਮਨਾਉਣੇ ਹੈਗੇ ਆ ਉਹਨਾਂ ਦਾ ਜਿਹੜਾ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀਗਾ ਉਹਨੂੰ ਅਸੀਂ ਪਿੱਛੇ ਹਟ ਕੇ ਰੱਖ ਕੇ ਅਸੀਂ ਆਪਣੀ ਇੱਕ ਚਲੋ ਈਕੋ ਦੇ ਵਿੱਚ ਸਾਰੀਆਂ ਚੀਜ਼ਾਂ ਕਰ ਰਹੇ ਹੈਗੇ ਆ। ਮਤਲਬ ਹੁਣ ਸਾਰਿਆਂ ਨੂੰ ਆਪਣੇ ਸਰੋਤਿਆਂ ਨੂੰ ਪਤਾ ਹੀ ਹੈ ਕਿ ਇਸਦੇ ਪਿੱਛੇ ਜਿਹੜਾ ਪਰਪਜ਼ ਹੈਗਾ ਉਹ ਜਿਹੜੇ ਸਰਕਾਰ ਹੈਗੇ ਆ ਜਾਂ ਉਹਨਾਂ ਦੇ ਹੋਰ ਕੁਛ ਪਰਪਜ਼ ਹੈਗੇ ਆ। ਸੋ ਇਹਨਾਂ ਚੀਜ਼ਾਂ ਨੂੰ ਉਹਨੂੰ ਹੈ ਵੀ ਹਾਂਜੀ ਪਬਲਿਕ ਦੇ ਵਿੱਚ ਸਾਡਾ ਇਮੇਜ ਆਵੇ ਕਿ ਅਸੀਂ ਇਸ ਚੀਜ਼ ਨੂੰ ਮਨਾ ਰਹੇ ਹੈਗੇ ਆ, ਸਟੇਜਾਂ ਤੇ ਸਾਡੇ ਕਬਜ਼ੇ ਹੋਣ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਆਪਾਂ ਗੱਲ ਕਰਦੇ ਹਾਂ ਬਾਦਲ, ਸੋ ਉਹਨਾਂ ਨੂੰ ਹੈਗਾ ਕਿ ਇਹ ਸਾਡੀ ਰਹਿਨੁਮਾਈ ਹੇਠ ਹੋਵੇ। ਸੋ ਜੋ ਸਾਡੇ ਪਾਤਸ਼ਾਹਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀਗਾ ਜਿਸ ਪਰਪਜ਼ ਨੂੰ ਲੈ ਕੇ ਅਸੀਂ ਇਹਨਾਂ ਆਪਣੇ ਪਾਤਸ਼ਾਹਾਂ ਦੇ ਗੁਰਪੁਰਬ ਮਨਾਉਣੇ ਆ ਉਹ ਸਾਡੇ ਪਰਪਜ਼ ਤਾਂ ਸਾਡੇ ਮਨੋਂ ਜਿਹੜੇ ਹੈਗੇ ਆ ਉਹ ਵਿਸਰ ਚੁੱਕੇ ਹੈਗੇ ਆ ਤੇ ਅਸੀਂ ਇੱਕ ਹੋਰ ਹੀ ਦੌੜ ਦੇ ਵਿੱਚ ਲੱਗੇ ਹੋਏ ਆ। ਸੋ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਮਿਹਰ ਕਰਨ ਸਾਨੂੰ ਸਮਰੱਥ ਬਖਸ਼ਣ ਤਾਂ ਜੋ ਅਸੀਂ ਜਿਹੜੇ ਅਜਿਹੇ ਕਾਰਜ ਹੈਗੇ ਆ ਰਲ ਮਿਲ ਕੇ ਅਸੀਂ ਆਪਸ ਦੇ ਵਿੱਚ ਰਲ ਮਿਲ ਕੇ ਇੱਕ ਭਾਈਚਾਰਕ ਸਾਂਝ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਮਨਾਈਏ। ਸੋ ਨਾਲ ਦੀ ਨਾਲ ਆਪਾਂ ਖਬਰਾਂ ਡਿਸਕਸ ਕਰਾਂਗੇ, ਨਾਲ ਦੀ ਨਾਲ ਹੀ ਜਿੰਨੇ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਅਸੀਂ ਜਿਹੜੇ ਹੈਗੇ ਮੈਸੇਜ ਟਾਈਮ ਟੂ ਟਾਈਮ ਜੋ ਆ ਰਹੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਇਸ ਦੇ ਨਾਲ ਨਾਲ ਆਓ ਆਪਾਂ ਥੋੜਾ ਥੋੜਾ ਗੀਤ ਸੰਗੀਤ ਦਾ ਵੀ ਆਪਾਂ ਆਨੰਦ ਲੈਂਦੇ ਰਹੀਏ। ਸੋ ਅਗਲਾ ਗੀਤ ਲੈ ਕੇ ਆ ਰਹੇ ਹੈਗੇ ਆ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਰਵਿੰਦਰ ਗਰੇਵਾਲ ਇੱਕ ਬਹੁਤ ਹੀ ਖੂਬਸੂਰਤ ਤੇ ਧੜੱਲੇਦਾਰ ਆਵਾਜ਼ ਦਾ ਜਿਹੜਾ ਮਾਲਕ ਹੈਗਾ ਜੀ। ਸੋ ਆਓ ਸੁਣਦੇ ਆ ਰਵਿੰਦਰ ਗਰੇਵਾਲ ਕੀ ਕਹਿੰਦੇ ਆ ਸਾਡੇ ਸਰੋਤਿਆਂ ਦੇ ਰੂਬਰੂ ਹੋ ਕੇ ਰਵਿੰਦਰ ਗਰੇਵਾਲ।
ਪੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਪੰਡਾ ਭੰਡਾਰੀਆ ਕਿੰਨਾ ਕਪਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਡੋਲਿਆ ਜੰਮ ਦੇ ਜਵਾਕ ਜਿੱਥੇ ਨਾਮ ਲੈਣਾ ਸਿੱਖਦੇ ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ ਹੁਸਨਾ
बहुत ही खूबसूरत गीत पंजाबी बोली बोलियां मैं रंगले पंजाब दी भंडा भंडारिया किन्ना कपार एक मुट्ठी चक लै के दूजी नूं प्यार वाह जी वाह क्या बात क्या खूबसूरत जिहड़ा हैगा है। गीत गाया ते क्या खूबसूरत समय दे विच सानूं रविंदर गरेवाल जी लैके गए आ कल ही मैं साडे भैण जी सुखप्रीत दे नाल इस विषय ते गल कर रहा सीगा कि किन्ना खूबसूरत समां सी जिहड़ा पुराना समां किन्ना खूबसूरत समां सी आही असीं गल्लां कर रहे सी कि कोटला छपाकी खेडना भंडा भंडारिया किन्ना क भार ओ खेडना ते जदो छोटे छोटे हुंदे सी मीह पैना ते जिहड़े साइकल दे टायर हुंदा हैगा ओ टायर एक डंडे दे नाल छोटी जी सोटी दे नाल ओनू टायर नूं चलाउणा भजाउणा पंज पंज सत सत जणे ने आपदे आपदे उहनां कोल टायर होणे टायर ते एडी वड्डी फीलिंग आउंदी सीगी कि मैं ना पता नहीं की जहाज चला रहा हैगा सो पांच पांच सत सत जाणियां ने दस दस जाणियां दी जिहड़ियां टोलियां हुंदियां सीगियां उहनां ने ओह टायर चलाउणे ते जिहदे कोल जिहड़ा साइकल दा जिहड़ा चक्का हुंदा ओह चक्का हुंदा सीगा ते ओह फिर ओह सारिआं दे विच्चों आपदे आप नूं ना सुपीरियर समझदा हुंदा सी वी मैं ना जी बहुत सुपीरियर हैगा मेरे कोल इहनां दे नालदिआं दे कंपैरेटिवली बड़ा वधिया जिहड़ा हैगा हैगा चक्का हैगा ते असीं वी ना उहदे विच जैलसी फील करिआ करनी वी यार साडे कोल वी इह चीज होवे ते सो मतलब किन्ना वधिया समां हुंदा सी अज जे आपां गल करिए ओह उहनां सारिआं चीज़ां दी ते साडे जिहड़े फोन है जां प्ले स्टेशन हैगे आ जां लैपटॉप्स हैगे आ ਜਿਹੜੇ ਬੱਚਿਆਂ ਦੀਆਂ ਜਿਹੜੀਆਂ ਉਹ ਖੇਡਾਂ ਹੈਗੀਆਂ ਰਲ ਮਿਲ ਕੇ ਆਪਸ ਦੇ ਵਿੱਚ ਖੇਡਣਾ ਇੱਕ ਭਾਈਚਾਰਕ ਸਾਂਝ ਇੱਕ ਪਿਆਰ ਇੱਕ ਕਿਸ ਤਰੀਕੇ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਵਿਚਰਨਾ ਇੱਕ ਵਾਰੀ ਖੇਡਦੇ ਖੇਡਦੇ ਲੜ ਪੈਣਾ ਤੇ ਮੁੜ ਕੇ ਫੇਰ ਅਗਲੇ ਦਿਨ ਫਿਰ ਉਸੇ ਥਾਂ ਤੇ ਆ ਕੇ ਫਿਰ ਉਸੇ ਤਰੀਕੇ ਦੇ ਨਾਲ ਰਲ ਮਿਲ ਕੇ ਫੇਰ ਖੇਡਣਾ ਤੇ ਸੋ ਕਿੱਡਾ ਸੋਹਣਾ ਸਮਾਂ ਹੁੰਦਾ ਸੀ ਕਿੱਡਾ ਖੂਬਸੂਰਤ ਸਮਾਂ ਹੁੰਦਾ ਸੀਗਾ ਰਲ ਮਿਲ ਕੇ ਖੇਡਣਾ ਰੋਟੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਆਪਾਂ ਜਦੋਂ ਸਕੂਲਾਂ ਦੇ ਵਿੱਚ ਜਾਣਾ ਤੇ ਪੌਣਿਆਂ ਦੇ ਵਿੱਚ ਰੋਟੀਆਂ ਪਾ ਕੇ ਲੈ ਕੇ ਜਾਇਆ ਕਰਨੀਆਂ ਸੋ ਮਾਂ ਨੇ ਰੋਟੀਆਂ ਦੇ ਵਿੱਚ ਜੇ ਘਰ ਦੇ ਵਿੱਚ ਚਟਨੀ ਬਣੀ ਹੋਣੀ ਲਾਲ ਮਿਰਚਾਂ ਦੀ ਤਾਂ ਉਹਨਾਂ ਨੇ ਲਾਲ ਮਿਰਚਾਂ ਦੀ ਚਟਨੀ ਰੱਖ ਦੇਣੀ ਨਾਲ ਮੱਖਣ ਰੱਖ ਦੇਣਾ ਤੇ ਜੇ ਅਚਾਰ ਹੋਣਾ ਤਾਂ ਅਚਾਰ ਤੇ ਜੇ ਕਿਸੇ ਕੋਲ ਸਬਜ਼ੀ ਹੋਣੀ ਤਾਂ ਸਬਜ਼ੀ ਤੇ ਸਬਜ਼ੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਉਦੋਂ ਬੜੀ ਰੇਅਰ ਨਾਲ ਲਿਆਉਂਦੇ ਹੁੰਦੇ ਸੀ ਸੋ ਤੁਸੀਂ ਸੋਚ ਕੇ ਦੇਖੋ ਵੀ ਉਦੋਂ ਉਹਨਾਂ ਸਮਿਆਂ ਦੇ ਵਿੱਚ ਲਾਲ ਮਿਰਚਾਂ ਦੀ ਚਟਨੀ ਤੇ ਨਾਲ ਰੋਟੀ ਖਾਣੀ ਤੇ ਜਦੋਂ ਆਪਾਂ ਸਕੂਲ ਦੇ ਵਿੱਚ ਰੋਟੀ ਖਾਣੀ ਤੇ ਫਿਰ ਮੂੰਹ ਮੱਚਣਾ ਫਿਰ ਛੇਤੀ ਛੇਤੀ ਨਰਕ ਕੇ ਵੱਲ ਭੱਜਣਾ ਕਰਨਾ ਸੋ ਬੜਾ ਅੱਛਾ ਕਿੱਡਾ ਖੂਬਸੂਰਤ ਅੰਦਾਜ਼ ਹੁੰਦੇ ਸੀਗੇ ਰਲ ਮਿਲ ਕੇ ਇੱਕ ਦੂਜੇ ਤੋਂ ਬੁਰਕੀਆਂ ਲੈਣੀਆਂ ਇੱਕ ਦੂਜੇ ਨੂੰ ਬੁਰਕੀਆਂ ਆਪਦੀ ਰੋਟੀ ਦੇ ਵਿੱਚੋਂ ਦੇਣੀਆਂ ਇੱਕ ਦੂਜੇ ਤੋਂ ਖੋਹਣਾ ਕਰਨਾ ਸੋ ਕਿੰਨਾ ਵਧੀਆ ਸਮਾਂ ਹੁੰਦਾ ਸੀ ਆਪਸ ਦੇ ਵਿੱਚ ਲੜਨਾ ਝਗੜਨਾ ਪਰ ਇਹ ਸਾਰੀਆਂ ਲੜਾਈ ਝਗੜਿਆਂ ਦੇ ਵਿੱਚ ਜਿਹੜਾ ਪਿਆਰ ਸੀ ਅਪਣੱਤ ਸੀ ਜਿਹੜੀ ਉਹ ਉਸ ਦਾ ਕੋਈ ਮੁੱਲ ਨਹੀਂ ਸੀਗਾ ਇੰਨੀ ਇਹ ਭਾਈਚਾਰਕ ਸਾਂਝ ਸੀਗੀ ਸੋ ਅੱਜ ਉਹ ਸਾਰੀ ਜਿਹੜੇ ਪਿਆਰ ਹੈਗੇ ਆ ਜਿਹੜੀਆਂ ਇੱਕ ਭਾਈਚਾਰਕ ਸਾਂਝਾਂ ਹੈਗੀਆਂ ਸਾਡੇ ਪਿੰਡਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਕਾਲਜ ਦੇ ਵਿੱਚੋਂ ਜਿਹੜੀਆਂ ਉਹ ਸਾਰੀਆਂ ਆਪਾਂ ਦੇਖਦੇ ਹਾਂ ਕਿ ਇਹ ਚੀਜ਼ਾਂ ਆਲਮੋਸਟ ਅਲੋਪ ਹੋ ਚੁੱਕੀਆਂ ਤੇ ਉਹਨਾਂ ਸਾਰੀਆਂ ਦੀ ਜਿਹੜੀ ਥਾਂ ਹੈਗੀ ਆ ਸਾਡੇ ਜਿਹੜੇ ਸਮਾਰਟ ਫੋਨ ਹੈਗੇ ਆ ਉਹਨਾਂ ਨੇ ਲੈਪਟੋਪਸ ਨੇ ਤੇ ਸਾਡੇ ਜਿਹੜੇ ਹੋਰ ਪਲੇ ਸਟੇਸ਼ਨ ਹੈ ਟੀਵੀ ਹੈਗੇ ਆ ਉਹਨਾਂ ਨੇ ਲੈ ਰਹੀਆਂ ਸਾਨੂੰ ਸੁੱਖ ਸਹੂਲਤਾਂ ਤਾਂ ਪਰਮਾਤਮਾ ਨੇ ਬਹੁਤ ਦਿੱਤੀਆਂ ਪਰ ਇਹਨਾਂ ਚੀਜ਼ਾਂ ਦੇ ਨਾਲ ਨਾਲ ਜਿਹੜਾ ਇਕੱਲਾਪਣ ਹੈ ਉਹ ਬਹੁਤ ਸਾਡੇ ਵਿੱਚ ਆ ਗਿਆ ਸੋ ਉਹ ਇੰਨਾ ਖੂਬਸੂਰਤ ਸਮਾਂ ਜਿਹਨੂੰ ਅਸੀਂ ਰਲ ਮਿਲ ਕੇ ਸ਼ੇਅਰ ਕਰਦੇ ਸੀ ਆਪਸ ਦੇ ਵਿੱਚ ਰਲ ਮਿਲ ਕੇ ਉਹ ਸਮਾਂ ਵੰਡਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਦਿਨ ਚੜਿਆ ਤੇ ਕਦੋਂ ਰਾਤ ਹੋ ਗਈ ਸੋ ਗੱਲ ਚੱਲੀ ਸੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਤੇ ਦੂਜੀ ਨੂੰ ਤਿਆਰ ਮੈਂ ਤਾਂ ਉਹ ਜਿਹੜੇ ਆਪਣੇ ਜਿਹੜੇ ਬਚਪਨ ਦੇ ਸਮੇਂ ਦੇ ਵਿੱਚ ਚਲਾ ਗਿਆ ਸੀਗਾ ਸੋ ਪਤਾ ਨੀ ਮਤਲਬ ਚਾਹੇ ਉਦੋਂ ਕੋਠੀਆਂ ਕਾਰਾਂ ਲਗਜ਼ਰੀ ਜਿਹੜੀਆਂ ਸਾਡੀਆਂ ਫੈਸਿਲਿਟੀਆਂ ਸਾਡੇ ਕੋਲ ਨਹੀਂ ਸੀ ਹੁੰਦੀਆਂ, ਪਰ ਜਿਹੜੀ ਖੁਸ਼ੀਆਂ ਸੀਗੀਆਂ ਸਾਡੇ ਹਾਸੇ ਸੀਗੇ ਉਹ ਬਹੁਤ ਸੀ। ਉੱਚੀ ਉੱਚੀ ਠਾਕੇ ਲਾ ਕੇ ਹੱਸਣਾ, ਦੇਰ ਰਾਤਾਂ ਤੱਕ ਆਪਸ ਦੇ ਵਿੱਚ ਖੇਡਣਾ, ਗੱਲਾਂ ਬਾਤਾਂ ਕਰਨੀਆਂ, ਕਿੰਨੀ ਵੱਡੀ ਆਪਸ ਦੇ ਵਿੱਚ ਇੱਕ ਸਾਂਝ ਹੁੰਦੀ ਸੀ। ਬਟ ਅੱਜ ਜਿਹੜੀਆਂ ਹੈਗੀਆਂ ਉਹ ਸਾਰੀਆਂ ਚੀਜ਼ਾਂ ਤਕਰੀਬਨ ਅਲੋਪ ਹੋ ਚੁੱਕੀਆਂ ਹੈਗੀਆਂ। ਸੋ ਦੁੱਖ ਵੀ ਹੁੰਦਾ ਹੈਗਾ, ਅਸੀਂ ਮਤਲਬ ਕੁਦਰਤ ਤੋਂ ਜਿਹੜੀਆਂ ਜੋ ਸਾਨੂੰ ਸਾਡੇ ਵਿਰਸੇ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲੀਆਂ ਸੀਗੀਆਂ, ਜੋ ਸਾਡਾ ਵਿਰਸਾ ਹੈਗਾ ਉਹ ਅਸੀਂ ਦਿਨ ਬ ਦਿਨ ਅਸੀਂ ਭੁੱਲਦੇ ਜਾ ਰਹੇ ਹੈਗੇ ਆ, ਤੇ ਵਿਰਸੇ ਨੂੰ ਕਿਸੇ ਹੋਰ ਨਜ਼ਰੀਏ ਦੇ ਨਾਲ ਅਸੀਂ ਦੇਖ ਰਹੇ ਹੈਗੇ ਆ। ਸੋ ਅੱਜ ਦਾ ਸਾਨੂੰ ਜਿਹੜਾ ਵਿਰਸਾ ਕਈ ਵਾਰੀ ਇਹ ਲੱਗਦਾ ਕਿ ਜਿਹੜੇ ਇਹ ਸਿੰਗਰ ਹੈ ਜਾਂ ਜੋ ਅਖਾੜੇ ਲੱਗਦੇ ਆ ਖਮਣੀ, ਸ਼ਾਇਦ ਕਿਤੇ ਸਾਡਾ ਵਿਰਸਾ ਇਹਨਾਂ ਦੇ ਵਿੱਚ ਹੈ। ਨਹੀਂ, ਸਾਡਾ ਜਿਹੜਾ ਵਿਰਸਾ ਬੜਾ ਅਮੀਰ ਵਿਰਸਾ ਸਾਡੇ ਪੰਜਾਬ ਦਾ, ਸਾਡੀ ਪੰਜਾਬੀ ਬੋਲੀ ਦਾ, ਸਾਡਾ ਜਿਹੜਾ ਮਾਣ ਮੱਤਾ ਜਿਹੜਾ ਇਤਿਹਾਸ ਸਾਡੇ ਕੋਲ ਪਿਆ, ਬਟ ਉਹ ਅਸੀਂ ਅਸੀਂ ਉਹਨੂੰ ਦਿਨ ਬ ਦਿਨ ਜਿਹੜੇ ਹੈਗੇ ਆ ਭੁੱਲਦੇ ਜਾ ਰਹੇ ਆ। ਸੋ ਗੱਲਬਾਤ ਸਾਡੀ ਉਸ ਗੀਤ ਸੰਗੀਤ ਤੋਂ ਹੀ ਚੱਲੀ ਸੀ, ਭੰਡਾ ਭੰਡਾਰੀ ਆ ਕਿੰਨਾ ਕੁ ਭਾਰ। ਸੋ ਇਸ ਦੇ ਨਾਲ ਹੀ ਮੈਂ ਸਰੋਤਿਆਂ ਨੂੰ ਅੱਜ ਦੱਸਣਾ ਚਾਹੁੰਦਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਗੁਰਪੁਰਬ ਅਸੀਂ ਮਨਾਉਣ ਜਾ ਰਹੇ ਹਾਂ, ਇਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਕ ਲੰਬੀ ਜਿਹੜੀ ਹੈਗੀ ਹੈ ਵਿਚਾਰ ਕਰਾਂਗੇ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਦੇ ਨਾਲ। ਪ੍ਰਿੰਸੀਪਲ ਮਨਿੰਦਰ ਸਿੰਘ ਜਿਹੜੇ ਹੈਗੇ ਆ ਸਕੂਲਾਂ ਕਾਲਜ ਦੇ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀਆਂ ਦੇ ਨਾਲ ਅੱਜ ਵੀ ਸੇਵਾ ਕਾਰਜ ਜਿਹੜੇ ਹੈਗੇ ਆ ਨਿਭਾ ਰਹੇ ਹੈਗੇ ਆ। ਸੋ ਨੈਤਿਕ ਸਿੱਖਿਆ ਸਾਡੀ ਜਿਹੜੀ ਹੈਗੀ ਆ, ਸਾਡੀ ਪਰਸਨੈਲਿਟੀ ਡਿਵੈਲਪਮੈਂਟ ਕੈਂਪਸ ਹੈਗੇ ਆ ਜਾਂ ਗੌਰਮੈਂਟ ਟ੍ਰੇਨਿੰਗ ਕੈਂਪ ਹੈਗੇ ਆ, ਉਹਨਾਂ ਦੇ ਵਿੱਚ ਉਹ ਆਪਣੇ ਜਿਹੜੀਆਂ ਸੇਵਾਵਾਂ ਕੰਟੀਨਿਊਸਲੀ ਨਿਭਾ ਰਹੇ ਹੈਗੇ ਆ। ਸੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕੀ ਸਾਨੂੰ ਫਲਸਫਾ ਦਿੱਤਾ ਸੀ, ਕੀ ਸਾਨੂੰ ਸੰਦੇਸ਼ ਦਿੱਤਾ ਸੀ, ਤੇ ਅਸੀਂ ਅੱਜ ਕਿੱਧਰ ਨੂੰ ਜਾ ਰਹੇ ਹਾਂ। ਸੋ ਇਸ ਵਿਸ਼ੇ ਤੇ ਅੱਜ ਅਸੀਂ ਉਹਨਾਂ ਨਾਲ ਵਿਚਾਰ ਜਿਹੜੀ ਹੈਗੀ ਹੈ ਚਰਚਾ ਅਸੀਂ ਇਹਦੇ ਨਾਲ ਅਸੀਂ ਅੱਜ ਕਰਾਂਗੇ। ਸੋ ਆਓ ਇਸ ਤੋਂ ਮਗਰੋਂ ਇਸ ਦੇ ਨਾਲ ਨਾਲ ਆਪਾਂ ਜਿਹੜੀ ਹੈਗੀਆਂ ਖਬਰਾਂ ਨੂੰ ਵੀ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਉਹਨਾਂ ਨੂੰ ਵੀ ਆਪਾਂ ਨਾਲ ਦੀ ਨਾਲ ਡਿਸਕਸ ਕਰਾਂਗੇ। ਸੋ ਅਗਲੀ ਖਬਰ ਦੇ ਵਿੱਚ ਹੈਗਾ ਜੀ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਲੱਗਣਗੇ ਜੈਮਰ, ਤੇ ਇਹ ਆਦੇਸ਼ ਹੁਕਮ ਦਿੱਤੇ ਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਸੋ ਦੇਖੋ ਕਿ ਅੱਜ ਕੋਈ ਵੀ ਜਿਹੜਾ ਰੂਲ ਹੈਗਾ ਉਹਨੂੰ ਬਣਾਉਣ ਵਾਸਤੇ ਜਾਂ ਜੋ ਆਮ ਤੌਰ ਤੇ ਜੋ ਗਲਤ ਗਤੀਵਿਧੀਆਂ ਚੱਲ ਰਹੀਆਂ ਹੈਗੀਆਂ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਕੋਰਟ ਹੈਗੀ ਆ, ਕੋਰਟ ਨੂੰ ਆਪਣੇ ਜਿਹੜੇ ਸੰਦੇਸ਼ ਜਾਂ ਹੁਕਮ ਦੇਣੇ ਪੈਂਦੇ ਆ। ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਨਾਕਾਮ ਜਾਂ ਫੇਲ ਹੋ ਚੁੱਕੀਆਂ। ਆਪਾਂ ਪਹਿਲਾਂ ਤਾਂ ਮੂਵੀਜ਼ ਦੇ ਵਿੱਚ ਦੇਖਦੇ ਹੁੰਦੇ ਸੀ, ਹਿੰਦੀ ਮੂਵੀਜ਼ ਦੇ ਵਿੱਚ ਦੇਖੀਦਾ ਸੀਗਾ ਕਿ ਜਿਹੜਾ ਕ੍ਰਾਈਮ ਹੈਗਾ ਉਹ ਜੇਲ੍ਹਾਂ ਦੇ ਵਿੱਚੋਂ ਚੱਲਦਾ। ਸੋ ਆਮ ਤੌਰ ਤੇ ਜਿਹੜੀਆਂ ਦੂਜੀਆਂ ਸਟੇਟਸ ਦੇ ਵਿੱਚ ਆਪਾਂ ਦੇਖਦੇ ਸੀ ਜਦੋਂ ਕ੍ਰਿਮੀਨਲਸ ਜਿਹੜੇ ਹੈਗੇ ਆ ਜੇਲ੍ਹਾਂ ਦੇ ਵਿੱਚ ਜਾਂਦੇ ਆ, ਤੇ ਜੇਲ੍ਹਾਂ ਦੇ ਵਿੱਚ ਉਹ ਆਪਦਾ ਸਾਰਾ ਜਿਹੜਾ ਤਾਣਾ ਬਾਣਾ ਹੈਗਾ ਉਹ ਕਿਸ ਤਰੀਕੇ ਨਾਲ ਚਲਾਉਣਾ ਹੈ, ਕਿਵੇਂ ਚਲਾਉਣਾ ਹੈ, ਸਾਰੀ ਉਹਦੀ ਜਿਹੜੀ ਪਲੈਨਿੰਗ ਹੈਗੀ ਉਹ ਜੇਲ੍ਹਾਂ ਦੇ ਵਿੱਚੋਂ ਹੁੰਦੀ ਹੈ, ਤੇ ਜੇਲ੍ਹਾਂ ਦੇ ਵਿੱਚੋਂ ਹੀ ਸਾਰੇ ਹੁਕਮ ਦਿੱਤੇ ਜਾਂਦੇ ਆ ਕਿ ਫਲਾਨੀ ਥਾਂ ਤੇ ਆਹ ਕਰਨਾ ਆਹ ਕਰਨਾ। ਸੋ ਮੋਸਟਲੀ ਜਿਹੜੇ ਕ੍ਰਿਮੀਨਲਸ ਹੈਗੇ ਆ ਆਪਾਂ ਦੇਖਦੇ ਹਾਂ ਮੂਵੀਜ਼ ਦੇ ਵਿੱਚ ਕਿ ਉਹ ਅਰੈਸਟ ਕਰਨ ਵਾਸਤੇ ਜਿਹੜੇ ਹੈਗੇ ਜੇਲ੍ਹਾਂ ਦੇ ਵਿੱਚ ਜਾਂਦੇ ਆ, ਬਟ ਜਿਹੜੀ ਉਹਨਾਂ ਦੀ ਐਸ਼ੋ ਇਸ਼ਰਤ ਹੈਗੀ ਆ ਉਸ ਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਸਾਰੀਆਂ ਜਿਹੜੀਆਂ ਸੁੱਖ ਸਹੂਲਤਾਂ ਉੱਥੇ ਮਿਲਦੀਆਂ ਹੈਗੀਆਂ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੁੱਖ ਸਹੂਲਤਾਂ ਕਿਹੜੇ ਤਰੀਕੇ ਨਾਲ ਮਿਲਦੀਆਂ, ਸੁੱਖ ਸਹੂਲਤਾਂ ਪੈਸੇ ਦੇ ਨਾਲ ਮਿਲਦੀਆਂ। ਸੋ ਅੱਜ ਇਹ ਹਾਲਾਤ ਹੋ ਗਏ ਕਿ ਜੇਲ੍ਹਾਂ ਦੇ ਵਿੱਚ ਜਾ ਕੇ ਜਿਹੜੀ ਹੈਗਾ ਅਪਰਾਧਿਕ ਜਿਹੜੀਆਂ ਗਤੀਵਿਧੀਆਂ ਹੈਗੀਆਂ ਉਹ ਹੋਰ ਵੱਧ ਫੁੱਲ ਰਹੀਆਂ। ਸੋ ਇਹ ਜਿਹੜਾ ਸਿਸਟਮ ਸੀ ਜੇਲ੍ਹਾਂ ਵਾਲਾ ਜਿਹੜਾ ਸਿਸਟਮ ਸੀਗਾ ਇਹ ਤਾਂ ਕੀਤਾ ਸੀਗਾ ਵੀ ਬੰਦਾ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਸੀ, ਉੱਥੋਂ ਬੰਦਾ ਸੁਧਰ ਕੇ ਆਵੇ। ਬਟ ਅੱਜ ਕੀ ਹਾਲਾਤ ਹੋ ਗਏ ਹੈਗੇ ਆ ਕਿ ਜਿਹੜਾ ਅਪਰਾਧ ਉੱਥੋਂ ਬੜਾ ਬੇਖੌਫ ਤਰੀਕੇ ਦੇ ਨਾਲ ਕੀਤਾ ਜਾਂਦਾ। ਸੋ ਚਾਹੇ ਉੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਹੁੰਦਾ ਉਹਨਾਂ ਨੂੰ ਮੋਟੀਆਂ ਰਕਮਾਂ ਮੋਟੇ ਪੈਸੇ ਦਿੱਤੇ ਜਾਂਦੇ ਆ। ਪਿੱਛੇ ਜੇ ਦੇਖ ਰਿਹਾ ਸੀਗਾ ਕਿ ਮਤਲਬ ਇੱਕ ਆਪਣੇ ਪੰਜਾਬ ਦੇ ਵਿੱਚੋਂ ਲੱਖਾ ਸਧਾਣਾ ਅੱਜ ਕੱਲ ਉਹ ਬੜੇ ਸਮਾਜ ਤੇ ਵੀ ਕੰਮ ਕਰ ਰਹੇ ਹੈਗੇ ਆ ਤੇ ਕਿਸੇ ਸਮੇਂ ਉਹ ਗੈਂਗਸਟਰ ਸੀਗੇ। ਉਹਨਾਂ ਨੇ ਦੱਸਿਆ ਕਿ ਕਿਹੜੇ ਤਰੀਕੇ ਦੇ ਨਾਲ ਜਿਹੜੇ ਹੈਗੇ ਜੇਲ੍ਹਾਂ ਦੇ ਵਿੱਚ ਜਿਹੜੇ ਨਸ਼ੇ ਵਿਕਦੇ ਹੈਗੇ ਆ। ਉਹ ਕਹਿੰਦਾ ਮੈਂ ਓਪਨਲੀ ਮੇਰੇ ਨਾਲ ਡਿਸਕਸ ਕਰੋ, ਮੈਂ ਤੁਹਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸਦਾ ਕਿੱਥੇ ਕਿੱਥੇ ਤੇ ਕੀ ਹੁੰਦਾ। ਸੋ ਆਮ ਜਿਹੜਾ ਨਾਗਰਿਕ ਹੈਗਾ ਜਾਂ ਆਮ ਜਿਹੜਾ ਆਦਮੀ ਹੈਗਾ ਉਹਨੂੰ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ, ਉਹ ਦੱਸ ਵੀ ਰਿਹਾ ਹੈਗਾ, ਪਰ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੀ ਸਾਡੇ ਸਿਸਟਮ ਨੇ ਜਿਹਨੇ ਡਿਊਟੀ ਲਾਈ ਹੈਗੀ ਉਹਨਾਂ ਨੇ ਉਹਨਾਂ ਚੀਜ਼ਾਂ ਦੀ ਦੇਖ ਰੇਖ ਕਰਨੀ, ਉਹਨਾਂ ਚੀਜ਼ਾਂ ਨੂੰ ਰੋਕਣਾ, ਬਟ ਉਹ ਉਸ ਸਿਸਟਮ ਦਾ ਇੱਕ ਹਿੱਸਾ ਬਣੇ ਗਿਆ, ਪਾਰਟ ਬਣਿਆ ਗਿਆ। ਸੋ ਗੱਲ ਚੱਲ ਰਹੀ ਸੀਗੀ ਕਿ ਇਹ ਚੀਜ਼ਾਂ ਪਹਿਲਾਂ ਅਸੀਂ ਹਿੰਦੀ ਮੂਵੀਜ਼ ਦੇ ਵਿੱਚ ਦੇਖਦੇ ਹੁੰਦੇ ਸੀ ਜਾਂ ਦੂਜੀਆਂ ਸਟੇਟਸ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ, ਅੱਜ ਇਹ ਸਾਰੀ ਜਿਹੜੀ ਥਾਂ ਹੈਗੀ ਹੈ ਸਾਡੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਇਹ ਸੇਮ ਜਿਹੜਾ ਹੈਗਾ ਸਿਸਟਮ ਹੋ ਚੁੱਕਿਆ। ਸੋ ਬੜਾ ਜਿਹੜਾ ਫਿਕਰ ਹੁੰਦਾ ਹੈਗਾ, ਬੜੀ ਚਿੰਤਾ ਹੁੰਦੀ ਹੈ ਇਸ ਪਾਰਟ ਤੇ ਵੀ ਅਸੀਂ ਕਿੱਧਰ ਨੂੰ ਜਾ ਰਹੇ ਹੈਗੇ ਹਾਂ। ਸੋ ਅੱਜ ਜਿਹੜੀਆਂ ਹੈਗੀਆਂ ਹਾਈ ਕੋਰਟ ਇਸ ਚੀਜ਼ ਦਾ ਆਦੇਸ਼ ਦੇ ਰਹੀ ਹੈਗੀ ਕਿ ਉੱਥੇ ਜੈਮਰ ਲਾਏ ਜਾਣ ਤਾਂ ਜੋ ਕਿਸੇ ਕਿਸਮ ਦੀਆਂ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਮੋਬਾਈਲ ਦੇ ਜ਼ਰੀਏ ਹੋ ਰਹੀਆਂ ਜਾਂ ਹੋਰ ਰਹੀਆਂ ਹੈਗੀਆਂ ਉਹ ਨਾ ਹੋਣ। ਸੋ ਮੈਨੂੰ ਇਹ ਲੱਗਦਾ ਕਿ ਇੱਥੇ ਸਰਕਾਰ ਦਾ ਫਰਜ਼ ਬਣਦਾ ਸੀ, ਇੱਥੇ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ। ਇਹ ਤਾਂ ਬੜੀ ਛੋਟੀ ਚੀਜ਼ ਆ, ਕੋਈ ਵੀ ਆਮ ਛੋਟੋ ਤੋਂ ਛੋਟਾ ਜਿਹੜਾ ਆਮ ਜਿਹੜਾ ਨਾਗਰਿਕ ਹੈਗਾ ਉਹ ਵੀ ਇਸ ਚੀਜ਼ ਨੂੰ ਸੋਚਦਾ ਵੀ ਜੇ ਇਹ ਚੀਜ਼ਾਂ ਉੱਤੇ ਹੋ ਰਹੀਆਂ ਤਾਂ ਉੱਥੇ ਜੈਮਰ ਲਾ ਦਿਓ ਜਾਂ ਉੱਥੇ ਸਾਡੀ ਜਿਹੜੀ ਨਿਗਰਾਨੀ ਇੰਨੀ ਸਖ਼ਤ ਹੋਣੀ ਚਾਹੀਦੀ ਹੈ। ਪਰ ਜਦੋਂ ਕਹਿੰਦੇ ਆ ਕੁੱਤਾ ਹੀ ਚੋਰ ਨਾ ਰਲ ਜੇ ਤਾਂ ਫਿਰ ਆਪਾਂ ਉਸ ਚੀਜ਼ ਦੀ ਕਿੱਥੇ ਕੀ ਆਸ ਰੱਖ ਸਕਦੇ ਹੈਗੇ ਆ। ਸੋ ਜੈਮਰ ਤਾਂ ਵਧੀਆ ਗੱਲ ਹੈ ਜਿਹੜੇ ਹੈਗੇ ਉੱਥੇ ਲਾਏ ਜਾਣਗੇ, ਬਟ ਇਹ ਕਿੰਨੇ ਕੁ ਕਾਰਾਗਾਰ ਸਿੱਧ ਹੋਣਗੇ, ਕਿੰਨੇ ਕੁ ਸਹੀ ਸਿੱਧ ਹੋਣਗੇ, ਸੋ ਮਤਲਬ ਉਹ ਚੱਲਣਗੇ ਵੀ ਕਿ ਨਹੀਂ ਚੱਲਣਗੇ, ਇਹ ਗਾਂ ਫਿਰ ਜਿਹੜੇ ਚਲਾਉਣ ਵਾਲਿਆਂ ਤੇ ਡਿਪੈਂਡ ਕਰਦਾ ਹੈਗਾ। ਸੋ ਆਮ ਤੌਰ ਤੇ ਆਪਾਂ ਦੇਖਦੇ ਆ ਸਾਡੇ ਇੰਡੀਆ ਦੇ ਵਿੱਚ ਰੂਲ ਮਗਰੋਂ ਬਣਦਾ ਤੇ ਉਹਨੂੰ ਕਿਹੜੇ ਤਰੀਕੇ ਦੇ ਨਾਲ ਉਹਨੂੰ ਤੋੜਿਆ ਜਾਵੇ ਉਹਦੀ ਪਲੈਨਿੰਗ ਪਹਿਲਾਂ ਹੋ ਜਾਂਦੀ ਹੈ। ਸੋ ਸਾਨੂੰ ਜਿਹੜਾ ਪ੍ਰਸ਼ਾਸਨ ਹੈਗਾ ਜਾਂ ਜੋ ਜਿਸ ਕੰਮ ਦੀਆਂ ਅਸੀਂ ਉੱਥੇ ਤਨਖਾਹਾਂ ਲੈਂਦੇ ਹਾਂ, ਡਿਊਟੀਆਂ ਕਰਦੇ ਹਾਂ, ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਜਿਹੜਾ ਹੈਗਾ ਤਨਦੇਹੀ ਦੇ ਨਾਲ ਅਸੀਂ ਆਪਣੀਆਂ ਡਿਊਟੀਆਂ ਨਿਭਾਈਏ। ਸਾਨੂੰ ਸਰਕਾਰਾਂ ਬੜੀਆਂ ਵੱਡੀਆਂ ਤਨਖਾਹਾਂ ਦਿੰਦੀਆਂ, ਉਹ ਟੈਕਸ ਦੇ ਰੂਪ ਦੇ ਵਿੱਚ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਆਉਂਦਾ ਹੈਗਾ। ਸੋ ਆਪਾਂ ਉਹਨਾਂ ਲੋਕਾਂ ਵੱਲ ਦੇਖੀਏ ਜਿਹੜੇ ਵਿਚਾਰੇ ਬੇਰੁਜ਼ਗਾਰ ਹੈਗੇ, ਜਿਹਨਾਂ ਕੋਲ ਰੁਜ਼ਗਾਰ ਨੇ ਉਹਨਾਂ ਨੂੰ ਕੀ ਕੁਛ ਕਰਨਾ ਪੈਂਦਾ। ਸੋ ਅਸੀਂ ਆਪਣੇ ਫਰਜ਼ ਸੰਭਾਲੀਏ, ਸੋ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਕੋਰਟਾਂ ਨੂੰ ਅੱਗੇ ਨਾ ਆਉਣਾ ਪਵੇ। ਸੋ ਇਸ ਦੇ ਨਾਲ ਨਾਲ ਹੀ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਸੋ ਇਸ ਤੋਂ ਜਿਹੜਾ ਅਗਲਾ ਗੀਤ ਹੈਗਾ ਉਹ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਰੂਬਰੂ ਲੈ ਕੇ ਆ ਰਹੇ ਹਾਂ। ਸੋ ਪ੍ਰੋਗਰਾਮ ਦੇ ਨਾਲ ਨਾਲ ਹੀ ਸਾਡੇ ਨਾਲ ਜੁੜੇ ਹੋਏ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਆ, ਸਰੋਤੇ ਹੈਗੇ ਆ, ਜਿਨ੍ਹਾਂ ਦੇ ਮੈਸੇਜ ਆ ਰਹੇ ਹੈਗੇ ਆ, ਉਹ ਵੀ ਅਸੀਂ ਨਾਲ ਨਾਲ ਡਿਸਕਸ ਕਰਾਂਗੇ ਤੇ ਇਸ ਦੇ ਨਾਲ ਨਾਲ ਜਿਹੜੀਆਂ ਹੈਗੀਆਂ ਖਬਰਾਂ ਦਾ ਸਿਲਸਿਲਾ ਵੀ ਸਾਡੇ ਨਾਲ ਨਾਲ ਚੱਲੂਗਾ ਤੇ ਇਸ ਦੇ ਨਾਲ ਨਾਲ ਅਸੀਂ ਜਿਹੜਾ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਲੋ ਆਓ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਆਪਣਾ ਗੀਤ ਲੈ ਕੇ ਆ ਰਹੇ ਹੈ ਹਰਜੀਤ ਹਰਮਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਇਸ਼ਕੇ ਦੇ ਖੇਲ ਦੀ ਉਸ ਸੱਚੇ ਰੱਬ ਮੇਲ ਕਰਾਏ ਜੇ ਮਿਲਾਂਗੇ ਜ਼ਰੂਰ ਕੇ ਦੀ ਹੋ ਜੇ ਐਸੀ ਬਰਸਾਤ ਬਈ ਦਿਲ ਵੀ ਹਸੀਨ ਪਿਆਰੀ ਹੋ ਜੇ ਰਾਤ ਬਈ ਦਿਲ ਵੀ ਹਸੀਨ ਪਿਆਰੀ ਹੋ ਜੇ ਰਾਤ ਬਈ ਕੜੀ ਉਹ ਸੁਲੱਖਣੀ ਜੀ ਕਦੇ ਆਏ ਜੇ ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਬੜਾ ਹੀ ਅਸੀਂ ਜਿਹੜਾ ਖੂਬਸੂਰਤ ਗੀਤ ਸੁਣਿਆ ਬੜਾ ਆਨੰਦ ਆਇਆ ਜੀ ਸਰੋਤਿਆਂ ਨੂੰ ਦੁਬਾਰਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਆਓ ਇੱਕ ਹੋਰ ਸਾਡੇ ਨਾਲ ਜਿਹੜੇ ਜੁੜੇ ਹੈਗੇ ਆ ਬੱਸੀ ਪਠਾਣਾ ਤੋਂ ਹਰਜਿੰਦਰ ਸਿੰਘ ਘੁੰਮਣ ਹਰਜਿੰਦਰ ਸਿੰਘ ਘੁੰਮਣ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਹਰਜਿੰਦਰ ਸਿੰਘ ਘੁੰਮਣ ਕਹਿੰਦੇ ਆ ਜੀ ਭਾਰਤ ਵਿੱਚ ਕਾਨੂੰਨ ਜ਼ਿਆਦਾ ਹਨ ਪਰ ਸਾਰੇ ਤੋੜਨ ਵਾਲੇ ਪਰ ਅੱਜ ਵਿਗਾੜ ਘਰ ਹੈ ਬਿਲਕੁਲ ਬਾਈ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਕਾਨੂੰਨ ਜ਼ਿਆਦਾ ਹੈਗੇ ਆ ਤੇ ਪਰ ਜਿੰਨੇ ਕਾਨੂੰਨ ਹੈਗੇ ਆ ਉਦੋਂ ਵੱਧ ਉਹਨਾਂ ਨੂੰ ਤੋੜਨ ਵਾਲੇ ਹੈਗੇ ਆ ਸੋ ਆਪਾਂ ਦੇਖਦੇ ਹੈਗੇ ਕਿ ਜਿਹੜਾ ਬੰਦਾ ਕਾਨੂੰਨ ਤੋੜਦਾ ਉਹ ਨਾ ਉੱਥੇ ਆਪਦੇ ਆਪ ਨੂੰ ਸੁਪੀਰੀਅਰ ਸਮਝਦਾ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਾਨੂੰਨ ਤੋੜ ਕੇ ਜਿੰਨਾ ਵੱਡਾ ਬੰਦਾ ਹੋਊਗਾ ਆਪਾਂ ਦੇਖਦੇ ਹਾਂ ਰੈਡ ਲਾਈਟਸ ਜਿਹੜੀਆਂ ਉੱਥੇ ਲੱਗੀਆਂ ਹੈਗੀਆਂ ਬਟ ਉਹਨਾਂ ਦੀ ਜਿਹੜੀ ਪਾਲਣਾ ਨੀ ਕੀਤੀ ਜਾਂਦੀ ਹੁਣ ਇਹ ਜਿਹੜੇ ਕਾਨੂੰਨ ਹੈਗੇ ਨਾ ਜੀ ਇਹ ਕਾਨੂੰਨ ਹੈਗੇ ਆ ਛੋਟੇ ਬੰਦੇ ਵਾਸਤੇ ਜਿਹੜਾ ਕਮਜ਼ੋਰ ਬੰਦਾ ਹੈਗਾ ਉਹਦੇ ਵਾਸਤੇ ਕਾਨੂੰਨ ਹੈਗੇ ਆ ਸਾਰੇ ਜਿਹੜਾ ਵੱਡਾ ਬੰਦਾ ਉਹਦੇ ਵਾਸਤੇ ਕੋਈ ਕਾਨੂੰਨ ਨੀ ਉਹਦਾ ਤਾਂ ਕੰਮ ਉਹਨਾਂ ਨੂੰ ਤੋੜਨਾ ਸੋ ਲਾਈਟਾਂ ਤੇ ਲੋਕ ਖੜੇ ਆ ਲਾਈਨਾਂ ਲੱਗੀਆਂ ਹੈਗੀਆਂ ਤੇ ਦੂਜੀ ਸਾਈਡ ਤੇ ਜਿਹੜੀ ਹੂਟਰ ਵਾਲੀ ਗੱਡੀ ਆਉਂਦੀ ਹੈ ਤੇ ਘੂੰ ਘੂੰ ਕਰਦੀ ਉਹ ਕੋਲ ਦੀ ਚਲੀ ਜਾਂਦੀ ਹੈ ਤੇ ਕਈ ਵਾਰੀ ਇਹ ਵੀ ਨੀ ਦੇਖਿਆ ਜਾਂਦਾ ਕਿ ਜਿਹੜੀ ਹੈਗੀ ਕਿਸੇ ਥਾਂ ਤੇ ਕੋਈ ਐਂਬੂਲੈਂਸ ਖੜੀ ਹੁੰਦੀ ਹੈ ਐਂਬੂਲੈਂਸ ਨੂੰ ਵੇਟ ਕਰਨੀ ਪੈਂਦੀ ਹੈ ਬਟ ਸਾਡੇ ਜਿਹੜੇ ਵੀ ਵੀ ਆਈ ਪੀ ਬੰਦੇ ਹੈਗੇ ਆ ਉੱਥੇ ਜਿਹੜੇ ਸਾਡੀਆਂ ਲੋਕਾਂ ਦੇ ਸਿਰ ਤੇ ਜਿਹੜੇ ਹੈਗੇ ਉਹ ਰਾਜ ਭਾਗ ਭੋਗ ਰਹੇ ਹੈਗੇ ਆ ਸੋ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਇੱਕ ਮਿੰਟ ਨੀ ਰੁਕ ਸਕਦੀਆਂ ਸੋ ਉਹਨਾਂ ਦੀਆਂ ਗੱਡੀਆਂ ਨੇ ਲੰਘਣਾ ਉਹਨਾਂ ਵਾਸਤੇ ਜਿਹੜਾ ਕੋਈ ਕੈੜਾ ਕਾਨੂੰਨ ਨੀ ਕੋਈ ਕੁਛ ਨੀ ਸੋ ਕਾਨੂੰਨ ਉੱਥੇ ਆਮ ਨਾਗਰਿਕ ਕਮਜ਼ੋਰ ਬੰਦੇ ਵਾਸਤੇ ਹੈਗੇ ਤੇ ਉਹ ਇਹ ਲੋਕ ਤਾਂ ਸਗੋਂ ਫਖਰ ਮਹਿਸੂਸ ਕਰਦੇ ਆ ਇਹਨਾਂ ਨੂੰ ਵਧੀਆ ਲੱਗਦਾ ਵੀ ਆਹ ਦੇਖੋ ਜਿਹੜੀ ਰੈਡ ਲਾਈਟ ਸੀਗੀ ਤੇ ਮੈਂ ਰੈਡ ਲਾਈਟ ਜਿਹੜੀ ਹੈਗੀ ਆ ਕਰੋਸ ਕਰ ਰਿਹਾ ਹੈਗਾ ਸੋ ਬਾਈ ਜੀ ਹਰਜਿੰਦਰ ਸਿੰਘ ਜੀ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਤੇ ਇਹਦੇ ਨਾਲ ਹੀ ਘੁੰਮਣ ਸਾਹਿਬ ਨੇ ਦੁਆਰਾ ਫਿਰ ਇੱਕ ਮੈਸੇਜ ਜਿਹੜਾ ਹੈਗਾ ਕੀਤਾ ਹੈਗਾ ਤੇ ਕਹਿੰਦੇ ਆ ਜੀ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਸੋ ਜਿਹੜੀ ਹੈਗੀ ਆ ਕੁੱਤੀ ਚੋਰਾਂ ਨੂੰ ਸੱਦ ਕੇ ਲਿਆਉਂਦੀ ਹੈ ਤੇ ਆਪਣਾ ਜਿਹੜਾ ਉਹਦੇ ਨਾਲ ਰਲ ਮਿਲ ਕੇ ਜਿਹੜਾ ਹਿੱਸਾ ਕਰਕੇ ਖਾਂਦੇ ਆ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਕਿ ਜਿਨ੍ਹਾਂ ਨੇ ਸਾਡੀ ਜਿਹੜੀ ਜਾਨ ਮਾਲ ਦੀ ਰਾਖੀ ਕਰਨੀ ਹੈਗੀ ਹੈ ਉਹ ਤਾਂ ਆਪ ਜਿਹੜੇ ਹੈਗੇ ਆ ਉਹ ਇਹ ਚੀਜ਼ਾਂ ਕਰਵਾ ਰਹੇ ਹੈਗੇ ਆ ਸੋ ਅੱਗੇ ਆਪਾਂ ਥੋੜਾ ਜਿਹਾ ਇਸ ਤੇ ਹੋਰ ਡਿਟੇਲ ਦੇ ਵਿੱਚ ਜਾ ਕੇ ਆਪਾਂ ਡਿਸਕਸ ਕਰਾਂਗੇ ਕਿ ਅੱਜ ਸਾਡੇ ਕੀ ਹਾਲਾਤ ਹੋ ਗਏ ਆ ਕਿਹੜੇ ਕਾਰਨਾਂ ਕਰਕੇ ਹੋ ਗਏ ਆ ਸੋ ਵਿਸ਼ਾ ਉਹਦੇ ਵਿੱਚ ਥੋੜਾ ਜਿਹਾ ਅਖੀਰਲਾ ਮੈਂ ਟੌਪਿਕ ਰੱਖਿਆ ਸੀ ਜਿਹੜਾ ਨਸ਼ੇ ਦਾ ਟੌਪਿਕ ਸੀਗਾ ਬੜਾ ਗੰਭੀਰ ਮੁੱਦਾ ਹੈਗਾ ਸੋ ਵਾਕਿਆ ਤੁਹਾਡੀ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਕੁੱਤੀ ਜਿਹੜੀ ਹੈਗੀ ਹੈ ਝੋਰਾਂ ਨਾਲ ਰਲੀ ਦੀ ਹੈ ਇਸ ਦੇ ਨਾਲ ਨਾਲ ਸਾਡੇ ਕੋਲ ਅਮਨ ਝੋਟੀ ਜਿਹੜੇ ਹੈਗੇ ਆ ਜੋਟੀ ਜਿਹੜੇ ਹੈਗੇ ਆ ਸਾਡੇ ਨਾਲ ਸਾਂਝ ਪਾਉਂਦੇ ਆ ਸਾਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਸਤਿ ਸ੍ਰੀ ਅਕਾਲ ਅਮਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਨ ਲਈ ਤੁਹਾਡਾ ਇਸੇ ਤਰ੍ਹਾਂ ਜਿਹੜਾ ਹੈਗਾ ਸਾਥ ਬਣਿਆ ਰਵੇ ਸਾਡੇ ਨਾਲ ਸਾਥ ਜੁੜਿਆ ਰਵੇ ਸੋ ਟਾਈਮ ਟੂ ਟਾਈਮ ਤੁਹਾਡੇ ਜਿਹੜੇ ਸੁਨੇਹੇ ਹੈਗੇ ਆ ਜਾਂ ਤੁਹਾਡੇ ਜਿਹੜੇ ਵਿਚਾਰ ਹੈਗੇ ਆ ਉਹ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬਾਕੀ ਦਰਸ਼ਕਾਂ ਦੇ ਨਾਲ ਵੀ ਸਾਂਝੇ ਕਰਾਂਗੇ ਸੋ ਇਸ ਤੋਂ ਅੱਗੇ ਆਪਾਂ ਫਿਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਚੱਲ ਰਹੇ ਹੈਗੇ ਜੀ ਸੋ ਅੱਜ ਕੱਲ ਜਿਵੇਂ ਆਪਾਂ ਆਮ ਦੇਖਦੇ ਹੈਗੇ ਆ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਪੋਲੂਸ਼ਨ ਹੈਗਾ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੋ ਪੰਜਾਬ ਦੇ ਵਿੱਚ 2923 ਕਿਸਾਨਾਂ ਵਿਰੁੱਧ ਕਾਰਵਾਈ ਕੀਤੀ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਚੱਲਿਆ ਸਰਕਾਰ ਦਾ ਡੰਡਾ ਸੋ ਸਰਕਾਰ ਨੇ ਉੱਥੇ ਜਿਹੜੀ ਲੀਗਲ ਕਾਰਵਾਈ 2923 ਕਿਸਾਨਾਂ ਤੇ ਕੀਤੀ ਹੈ ਤੇ ਅੰਕੜਿਆਂ ਦੇ ਮੁਤਾਬਕ ਜਿਹੜਾ ਸੀਗਾ ਪਿਛਲੇ ਸਾਲ ਦੇ ਕੰਪੈਰੀਟਿਵਲੀ 10-20% ਜਿਹੜਾ ਫਰਕ ਪਿਆ ਹੈਗਾ ਇਸ ਚੀਜ਼ ਦਾ ਗਿਰਾਵਟ ਆਈ ਹੈਗੀ ਹੈ ਸੋ ਗੱਲ ਫਿਰ ਇੱਥੇ ਆ ਜਾਂਦੀ ਹੈ ਜੀ ਕਿ ਜਿਹੜੇ ਕਿਸਾਨ ਹੈਗੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਪਰਾਲੀ ਸਾੜਨ ਤੋਂ ਬਿਨਾਂ ਸਾਡੇ ਕੋਲ ਬਦਲ ਕੀ ਆ ਸਾਡੀ ਜਿਹੜੀ ਆਰਥਿਕ ਜਿਹੜੀ ਵਿਵਸਥਾ ਹੈਗੀ ਆ ਜਾਂ ਜਿਹੜੀ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਹੈਗੀਆਂ ਉਹ ਸਾਨੂੰ ਅਲਾਓ ਨਹੀਂ ਕਰਦੀਆਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਪਰਾਲੀ ਨੂੰ ਵਿੱਚ ਵਾਹੀਏ ਸਾਡਾ ਜਿਹੜਾ ਖਰਚਾ ਹੈਗਾ ਬਹੁਤ ਜ਼ਿਆਦਾ ਆ ਜਾਂਦਾ ਇਸ ਕਰਕੇ ਸਾਡੀ ਮਜਬੂਰੀ ਹੈਗੀ ਹੈ ਸੋ ਕਿਸੇ ਪੱਖ ਤੋਂ ਆਪਾਂ ਦੇਖਿਆ ਜਾਵੇ ਤਾਂ ਚਲੋ ਕਿਸੇ ਪੱਖ ਤੋਂ ਆਪਾਂ ਲੈ ਕੇ ਕਹਿੰਦੇ ਠੀਕ ਵੀ ਗੱਲ ਹੈਗੀ ਹੈ ਪਰ ਨਿੱਜੀ ਤੌਰ ਤੇ ਮੈਂ ਕਹਿਣਾ ਵੀ ਨਹੀਂ ਸਾਨੂੰ ਜਿਹੜੀ ਕੁਦਰਤ ਹੈਗੀ ਹੈ ਜਾਂ ਸਾਡਾ ਜਿਹੜਾ ਵਾਤਾਵਰਨ ਹੈਗਾ ਉਹਦੇ ਨਾਲ ਸਾਨੂੰ ਛੇੜਛਾੜ ਨਹੀਂ ਕਰਨੀ ਚਾਹੀਦੀ ਸੋ ਆਪਾਂ ਬਾਣੀ ਦੇ ਵਿੱਚ ਵੀ ਦੇਖਦੇ ਹੈਗੇ ਆ ਪਵਨ ਜਿਹੜੀ ਹੈਗੀ ਹੈ ਬਾਣੀ ਦੇ ਵਿੱਚ ਵੀ ਸਾਨੂੰ ਕਿਹਾ ਹੈਗਾ ਕਿ ਜਿਹੜੀ ਹਵਾ ਪੌਣ ਪਾਣੀ ਜਿਹੜਾ ਹੈਗਾ ਧਰਤੀ ਹੈਗੀ ਹੈ ਜਿਹੜੀ ਸਾਨੂੰ ਇਹ ਸਾਰਾ ਜਿਹੜਾ ਸ਼ੁੱਧ ਰੱਖਣੀ ਚਾਹੀਦੀ ਹੈਗੀ ਹੈ ਕੁਦਰਤ ਨੇ ਸਾਨੂੰ ਜਿਹੜੀਆਂ ਇਹ ਦਾਤਾਂ ਦਿੱਤੀਆਂ ਹੈਗੀਆਂ ਬਟ ਅਸੀਂ ਮਤਲਬ ਧਰਤੀ ਨੂੰ ਵੀ ਡੇ ਬਾਏ ਡੇ ਦੂਸ਼ਿਤ ਕਰ ਰਹੇ ਹਾਂ ਤੇ ਜਿਹੜੀ ਹਵਾ ਹੈਗੀ ਆ ਵਾਤਾਵਰਨ ਹੈਗਾ ਉਹਨੂੰ ਵੀ ਦੂਸ਼ਿਤ ਕਰ ਰਹੇ ਹੈਗੇ ਆ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਪਾਣੀ ਨੂੰ ਵੀ ਦੂਸ਼ਿਤ ਕਰ ਰਹੇ ਹੈਗੇ ਆ ਪਾਣੀ ਦੇ ਵਿੱਚ ਆਪਾਂ ਰੋਜ਼ਮਰਾ ਦੇਖਦੇ ਹਾਂ ਜੀਵ ਜੰਤੂਆਂ ਦੀਆਂ ਮੌਤਾਂ ਹੋ ਰਹੀਆਂ ਜ਼ਹਿਰੀਲਾ ਪਾਣੀ ਪੀਤਾ ਜਾ ਰਿਹਾ ਸੋ ਇੱਥੇ ਮੈਂ ਇਕੱਲੇ ਜਿਹੜੇ ਕਿਸਾਨਾਂ ਨੂੰ ਨਹੀਂ ਕਹੂੰਗਾ ਕਿ ਕਿਸਾਨਾਂ ਦਾ ਕਸੂਰ ਹੈ ਠੀਕ ਹੈ ਬਿਲਕੁਲ ਕਿਸੇ ਹੱਦ ਤੱਕ ਹੈਗਾ ਉਹ ਕਹਿੰਦੇ ਆ ਵੀ ਤੁਹਾਨੂੰ ਸਾਡਾ ਹੀ ਜਿਹੜੀ ਪਰਾਲੀ ਦਾ ਧੂੰਆਂ ਦਾ ਦਿਸ ਜਾਂਦਾ ਹੈਗਾ ਵੀ ਇਹਦਾ ਧੂੰਆਂ ਹੁੰਦਾ ਹੈਗਾ ਤੇ ਜਿਹੜੇ ਅਸੀਂ ਆਹ ਦੁਸਹਿਰਿਆਂ ਤੇ ਕਿੰਨੇ ਲੱਖਾਂ ਕਰੋੜਾਂ ਦੇ ਜਿਹੜੇ ਪਟਾਕੇ ਬਾਲ ਦਿੰਦੇ ਹੈਗੇ ਜਾਂ ਦੀਵਾਲੀਆਂ ਤੇ ਬਾਲਦੇ ਹੈਗੇ ਆ ਉਹਦਾ ਜਿਹੜਾ ਕਿੰਨਾ ਪ੍ਰਦੂਸ਼ਣ ਹੁੰਦਾ ਉਹ ਤੁਹਾਨੂੰ ਨੀ ਦਿਸਦਾ ਜਿਹੜਾ ਫੈਕਟਰੀਆਂ ਦੇ ਵਿੱਚੋਂ ਇੰਨਾ ਗੰਦਾ ਲਗਾਤਾਰ ਧੂੰਆਂ ਨਿਕਲ ਰਿਹਾ ਹੈਗਾ ਉਹ ਤੁਹਾਨੂੰ ਦਿਸਦਾ ਨੀ ਜਿਹੜੀਆਂ ਆ ਗੱਡੀਆਂ ਇੰਨੇ ਜ਼ਹਿਰੀਲੇ ਧੂੰਏ ਛੱਡ ਰਹੀਆਂ ਹੈਗੀਆਂ ਇਹ ਤੁਹਾਨੂੰ ਦਿਸਦੀਆਂ ਨੀ ਤੁਸੀਂ ਉੱਥੇ ਪੈਸੇ ਪੇ ਕਰਦੇ ਹੋ ਤੇ ਪੋਲੂਸ਼ਨ ਦਾ ਸਰਟੀਫਿਕੇਟ ਲੈ ਰਹੇ ਹੋ ਕੋਈ ਜਿਹੜਾ ਆਪਾਂ ਗੱਲ ਕਰੀਏ ਕੋਈ ਉੱਥੇ ਇੰਜਨ ਦੀ ਚੈਕਿੰਗ ਨੀ ਹੁੰਦੀ ਕਿ ਤੁਸੀਂ ਜਿਹੜਾ ਹੈਗਾ ਕਿੰਨੇ ਇੰਜਨ ਚੈੱਕ ਕਰਾਉਣਾ ਕਿ ਇਹਦੇ ਵਿੱਚ ਜਿਹੜਾ ਧੂੰਆਂ ਛੱਡ ਰਿਹਾ ਕਿੰਨੇ ਪਰਸੈਂਟ ਉਹਦੇ ਵਿੱਚ ਜਿਹੜੀ ਜ਼ਿਆਦਾ ਪੋਲੂਸ਼ਨ ਹੈਗੀ ਹੈ ਕਾਰਬਨ ਡਾਈਆਕਸਾਈਡ ਹੈਗੀ ਹੈ ਕਿੰਨਾ ਜਿਹੜਾ ਜ਼ਹਿਰੀਲਾ ਹੈਗਾ ਧੂੰਆਂ ਸੋ ਉੱਥੇ ਜਿਹੜਾ ਇੱਕ ਦਿਖਾਉਣ ਵਾਸਤੇ ਪਰਚੀ ਦਿਖਾਉਣ ਵਾਸਤੇ ਜਿਹੜਾ ਉਹ ਪੈਸੇ ਦਿੱਤੇ ਜਾਂਦੇ ਆ ਇੱਕ ਧੰਦਾ ਬਣ ਗਿਆ ਸੋ ਹੁਣ ਆਪਾਂ ਫਿਰ ਦੇਖੀਏ ਜਿਹੜਾ ਕਾਇਦਾ ਕਾਨੂੰਨ ਬਣਾਇਆ ਸੀ, ਜਿਸ ਪਰਪਸ ਨੂੰ ਲੈ ਕੇ ਬਣਾਇਆ ਸੀ, ਉਹ ਤਾਂ ਠੀਕ ਹੈ ਖਤਮ ਹੋ ਗਈਆਂ। ਠੀਕ ਹੈ, ਸੋ ਜਾਂ ਤਾਂ ਅਸੀਂ ਉਹ ਜਿਹੜੀ ਪੋਲੂਸ਼ਨ ਦੀ ਭਰਤੀ ਲੈ ਲਈ ਪੈਸੇ ਪੇ ਕਰਕੇ, ਤੇ ਨਹੀਂ ਜੇ ਸਾਡੇ ਕੋਲ ਹੈਗੀ ਤਾਂ ਅਸੀਂ ਜਿਹੜੇ ਉਹ ਗਾਂ ਅੱਗੇ ਰਿਸ਼ਵਤ ਦੇ ਤੀ ਜੇ ਸਾਨੂੰ ਫੜ ਲਿਆ। ਸੋ ਜਿਸ ਪਰਪਸ ਨੂੰ ਲੈ ਕੇ ਚੀਜ਼ਾਂ ਬਣਾਈਆਂ ਗਈਆਂ ਉਹਨਾਂ ਵਾਲੇ ਪਾਸੇ ਜਿਹੜਾ ਧਿਆਨ ਨੇ ਉਹ ਗੱਲ, ਫਿਰ ਜਿਵੇਂ ਘੁੰਮਣ ਸਾਹਿਬ ਨੇ ਕਿਹਾ ਕਿ ਕੁੱਤੀ ਜਿਹੜੀ ਚੋਰਾਂ ਨਾਲ ਰਲੀ ਵੀ ਹੈਗੀ ਹੈ। ਸੋ ਗੱਲ ਇਹ ਹੈਗੀ ਹੈ ਵੀ ਜਿਨ੍ਹਾਂ ਨੇ ਇਹ ਸਿਸਟਮ ਠੀਕ ਕਰਨਾ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹੈਗੀਆਂ, ਉਹ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਸੋ ਇੱਕ ਦੂਜੇ ਤੇ ਦੂਸ਼ਣਬਾਜ਼ੀ ਹੋ ਰਹੀ ਹੈ। ਸੋ ਮੈਂ ਤਾਂ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਸਾਨੂੰ ਕਿਸੇ ਤੇ ਅਸੀਂ ਦੂਸ਼ਣਬਾਜ਼ੀ ਕਰੀਏ, ਉਂਗਲ ਕਰੀਏ, ਦੂਜਿਆਂ ਦਾ ਆਪਾਂ ਖਹਿੜਾ ਛੱਡੀਏ, ਆਪਾਂ ਆਪਦੇ ਆਪ ਤੋਂ ਸ਼ੁਰੂਆਤ ਕਰੀਏ। ਕਿਉਂਕਿ ਅਗਰ ਅਸੀਂ ਜਿਹੜੀਆਂ ਪਰਾਲੀਆਂ ਨੂੰ ਅੱਗ ਲਾਉਣੇ ਆ ਤਾਂ ਸਾਡੇ ਜਿਹੜੇ ਮਿੱਤਰ ਜੀਵ ਜੰਤੂ ਹੈਗੇ ਆ ਜਿਹੜੇ ਜ਼ਮੀਨਾਂ ਦੇ ਵਿੱਚ, ਉਹ ਵੀ ਮਰਦੇ ਆ, ਉਹਦੇ ਨਾਲ ਵੀ ਸਾਡਾ ਨੁਕਸਾਨ ਹੁੰਦਾ ਹੈਗਾ। ਸੋ ਕੁਛ ਪਿੰਡਾਂ ਨੇ ਜਿਹੜਾ ਹੈਗਾ ਇਸ ਚੀਜ਼ ਦਾ ਸਟਾਰਟ ਕੀਤਾ ਹੈਗਾ ਕਿ ਇਹਨੂੰ ਆਪਾਂ ਜਿਹੜਾ ਹੈਗਾ ਪਰਾਲੀ ਵਾਲੇ ਸਾੜਨ ਵਾਲੇ ਪਾਸੇ ਆਪਾਂ ਨਾ ਚੱਲੀਏ। ਸੋ ਆਪਾਂ ਨੂੰ ਇਧਰਲੇ ਪਾਸੇ, ਕਿਉਂਕਿ ਦੇਖੋ ਜੇ ਧੂੰਆਂ ਹੁੰਦਾ ਤੇ ਅਸੀਂ ਉਸ ਧੂੰਏ ਦੇ ਵਿੱਚ ਵੀ ਅਸੀਂ ਰਹਿੰਦੇ ਹਾਂ, ਸਾਡੇ ਬੱਚੇ ਰਹਿੰਦੇ ਆ, ਸਾਡੇ ਮਾਂ ਬਾਪ ਰਹਿੰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਬਿਮਾਰ ਹੋਣਾ ਹੈ ਜਾਂ ਨੁਕਸਾਨ ਹੋਣਾ ਉਹ ਤਾਂ ਸਾਡਾ ਹੀ ਹੋਣਾ ਨਾ। ਸੋ ਇੱਕ ਥੋੜੇ ਪੈਸੇ ਬਚਾਉਣ ਦੇ ਵਾਸਤੇ ਅਸੀਂ ਪਤਾ ਨੀ ਉਦੋਂ ਮਗਰੋਂ ਕਿੰਨਾ ਲੱਖਾਂ ਰੁਪਈਆ ਦਵਾਈਆਂ ਤੇ ਜਾਂ ਡਾਕਟਰਾਂ ਤੇ ਲਾ ਦਿੰਦੇ ਹੈਗੇ ਆ। ਸੋ ਸਾਨੂੰ ਆਪ ਹੀ ਚਾਹੀਦਾ ਕਿ ਅਸੀਂ ਜਿਹੜੀਆਂ ਹੈਗੀਆਂ ਕਿਸੇ ਕਿਸਮ ਦਾ ਜਿਹੜਾ ਇਹੋ ਜਿਹਾ ਪੋਲੂਸ਼ਨ ਜਿਹੜਾ ਹੈਗਾ ਨਾ ਕਰੀਏ ਕਤਰੀਏ, ਤੇ ਤਾਂ ਜੋ ਜਿਹੜੇ ਹੈਗਾ ਸਰਕਾਰਾਂ ਨੂੰ ਜਿਹੜੇ ਹੈਗੇ ਉਹ ਡੰਡੇ ਨਾ ਚੱਕਣੇ ਪੈਣ। ਹੋਣਾ ਕਰਨਾ ਫਿਰ ਵੀ ਕੁਛ ਨੀ, ਵਿਚਲੇ ਬੰਦਿਆਂ ਨੇ ਫਿਰ ਚਾਰ ਪੈਸੇ ਲੈ ਲੈਣੇ ਆ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਛੱਡ ਦੇਣਾ ਹੈਗਾ। ਸੋ ਇਸ ਦੇ ਨਾਲ ਅਗਲੀ ਖਬਰ ਸੀਗੀ ਜੀ, ਭਾਰਤ ਵਿੱਚ ਨਿਵੇਸ਼ ਲਈ ਹਾਲੇ ਸਭ ਤੋਂ ਚੰਗਾ ਸਮਾਂ। ਮੋਦੀ ਸਾਹਿਬ ਨੇ ਕਿਹਾ ਜੀ ਕਿ ਭਾਰਤ ਦੇ ਵਿੱਚ ਇੱਕ ਪਰਫੈਕਟ ਟਾਈਮ ਹੈਗਾ ਕਿ ਤੁਸੀਂ ਜਿਹੜਾ ਹੈਗਾ ਨਿਵੇਸ਼ ਕਰੋ। ਮੋਦੀ ਸਾਹਿਬ 3 ਦਿਨਾਂ ਥਾਈਲੈਂਡ ਦੌਰੇ ਤੇ ਗਏ ਵੇ ਹੈਗੇ ਤੇ ਉੱਥੇ ਉਹਨਾਂ ਨੇ ਜਿਹੜੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ। ਕਦੇ ਕਦੇ ਨਾ ਮੈਨੂੰ ਬੜਾ ਹਾਸੋਹੀਣੀ ਜੀ ਸਥਿਤੀ ਲੱਗਦੀ ਹੁੰਦੀ ਹੈਗੀ ਆ ਕਿ ਕੀ ਸਾਡੀਆਂ ਜਿਹੜੀਆਂ ਹੈਗੀਆਂ ਸਰਕਾਰਾਂ ਇਹ ਕਰੀ ਜਾਂਦੀਆਂ ਹੈਗੀਆਂ। ਸੋ ਸਾਡੇ ਆਪ ਦਾ ਤਾਂ ਸਾਡਾ ਬੁਰਾ ਹਾਲ ਹੋਇਆ ਪਿਆ ਤੇ ਸਾਡਾ ਜਿਹੜਾ ਕਿਸਾਨੀ ਵਰਗ ਹੈਗਾ ਜਾਂ ਸਾਡਾ ਜਿਹੜਾ ਬਿਜ਼ਨਸਮੈਨ ਹੈਗਾ ਇੰਨਾ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ, ਸਾਡੇ ਕੋਲੋਂ ਆਪਦਾ ਘਰ ਸੰਭਾਲਿਆ ਨਹੀਂ ਜਾਂਦਾ ਤੇ ਦੂਜੇ ਮੁਲਕਾਂ ਦੇ ਵਿੱਚ ਅਸੀਂ ਕੰਟੀਨਿਊਸਲੀ ਜਿਹੜੇ ਹੈਗੇ ਕਿੰਨੇ ਸਾਲਾਂ ਤੋਂ ਦੌਰੇ ਲਾ ਰਹੇ ਹਾਂ ਤੇ ਉਹਨਾਂ ਦੌਰੇ ਲਾਉਣ ਦੇ ਨਾਲ ਕਿੰਨਾ ਨਿਵੇਸ਼ ਹੋਇਆ, ਕੀ ਕੰਟਰੀ ਨੂੰ ਫਾਇਦਾ ਹੋਇਆ, ਅਸੀਂ ਕਿੱਥੇ ਸੀ ਤੇ ਕਿੱਥੇ ਪਹੁੰਚ ਗਏ ਹਾਂ। ਸੋ ਅਸੀਂ ਜਿਹੜੀ ਸਾਡੀ ਅਸੀਂ ਸਾਡੀ ਆਰਥਿਕ ਜਿਹੜੀ ਵਿਵਸਥਾ ਚੰਗੀ ਹੋਣ ਦੀ ਬਜਾਏ ਅਸੀਂ ਡੇ ਬਡੇ ਥੱਲੇ ਹੀ ਗਏ ਹੈਗੇ ਹਾਂ। ਕੀ ਤੁਹਾਨੂੰ ਲੱਗਦਾ ਕਿ ਜਿਸ ਦੇਸ਼ ਦੇ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਦੇ ਕੋਲ ਡੇ ਬਾਏ ਡੇ ਜਿਹੜੀ ਉਹਨਾਂ ਦੀ ਆਰਥਿਕ ਜਿਹੜੀ ਹਾਲਤ ਹੈਗੀ ਹੈ ਬਹੁਤ ਮੰਦੀ ਹੋ ਰਹੀ ਹੈ ਤੇ ਉਸ ਮੰਦੀ ਦੇ ਵਿੱਚ ਕੋਈ ਦੂਜੇ ਕੰਟਰੀ ਵਾਲਾ ਜਿਹੜਾ ਹੈਗਾ ਪੈਸੇ ਇਨਵੈਸਟ ਕਰੂਗਾ। ਸੋ ਇਸ ਨੂੰ ਆਪਾਂ ਲੈ ਕੇ ਚੱਲੀਏ ਤੋ ਮਤਲਬ ਮੋਦੀ ਸਾਹਿਬ ਨੂੰ ਚਾਹੀਦਾ ਕਿ ਆਪਦੇ ਜਿਹੜੇ ਦੌਰੇ ਹੈਗੇ ਆ ਉਹ ਦੂਜੇ ਕੰਟਰੀਆਂ ਦੇ ਬੰਦ ਕਰਨ ਤੇ ਮਤਲਬ ਕਿਰਪਾ ਕਰਕੇ ਉਹ ਇਹਨਾਂ ਲੋਕਾਂ ਵੱਲ ਧਿਆਨ ਦੇਣ ਜੋ ਇਹਨਾਂ ਦੇ ਰੁਜ਼ਗਾਰ ਦੇ ਸਾਧਨ ਦਿਨ ਬ ਦਿਨ ਘਟਦੇ ਜਾ ਰਹੇ ਹੈਗੇ ਆ, ਉਹ ਉਸ ਚੀਜ਼ ਵਾਲੇ ਪਾਸੇ ਇਹ ਧਿਆਨ ਕਰਨ ਕਤਰਨ। ਸੋ ਬਜਾਏ ਕਿ ਆਪਾਂ ਦੂਜੇ ਮੁਲਕਾਂ ਦੇ ਵਿੱਚ ਕਹੀਏ ਕਿ ਸਾਡੇ ਕੋਲ ਤੁਸੀਂ ਆ ਕੇ ਨਿਵੇਸ਼ ਕਰੋ ਜੀ, ਨਿਵੇਸ਼ ਨਵੂਸ਼ ਨਹੀਂ ਕੋਈ ਕਰਦਾ, ਨਿਵੇਸ਼ ਉਦੋਂ ਹੀ ਕਰਨਗੇ ਜਦੋਂ ਸਾਡੇ ਆਪਦੇ ਲੋਕ ਖੁਸ਼ਹਾਲ ਹੋਣਗੇ। ਅਸੀਂ ਤਾਂ ਟੈਕਸ ਇੰਨੇ ਪਰਸੈਂਟ ਲਾਈ ਬੈਠੇ ਹਾਂ, 30-30, 40-40% ਅਸੀਂ ਟੈਕਸ ਲਾਈ ਬੈਠੇ ਹਾਂ ਤੇ ਕਿਹੜੇ ਕੰਟਰੀ ਦਾ ਬੰਦਾ ਉੱਥੇ ਆ ਕੇ ਨਿਵੇਸ਼ ਕਰੂਗਾ। ਜੇ ਕੋਈ ਇਹੋ ਜਿਹੀ ਕੋਈ ਕੰਪਨੀ ਜਾਂ ਹੋਰ ਸ਼ੁਰੂਆਤ ਹੁੰਦੀ ਹੈ ਤਾਂ ਉਹਦੀ ਆਪੋਜੀਸ਼ਨ ਪਹਿਲਾਂ ਸਟਾਰਟ ਹੋ ਜਾਂਦੀ ਹੈਗੀ ਹੈ ਕਿ ਜੀ ਬਾਹਰਲੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਇੱਥੇ ਆ ਰਹੀਆਂ, ਇੱਥੇ ਆ ਰਹੀਆਂ। ਅੱਜ ਆਪਾਂ ਦੇਖਦੇ ਹੈਗੇ ਤੇ ਕਿੰਨੇ ਕੰਟਰੀਜ਼ ਨੇ, ਚਾਈਨਾ ਲੈ ਲਓ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮੈਰੀਕਾ, ਕੈਨੇਡਾ, ਟ੍ਰੇਡ ਫ੍ਰੀ ਚੱਲ ਰਿਹਾ ਹੈਗਾ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਟ੍ਰੇਡਿੰਗ ਫ੍ਰੀ ਹੈਗੀ ਹੈ ਤੇ ਜੇ ਤੁਸੀਂ ਇੰਡੀਆ ਦੀ ਗੱਲ ਕਰਦੇ ਹੋ ਤਾਂ ਉੱਥੇ 30-40% ਟੈਕਸ ਹੈ। ਸੋ ਕਿਹੜਾ ਬੰਦਾ, ਕਿਹੜਾ ਭੜੂਆ ਬੰਦਾ ਉੱਥੇ ਜਾ ਕੇ ਜਿਹੜਾ ਹੈਗਾ ਇਨਵੈਸਟ ਕਰੂ, ਤੁਹਾਡੇ ਇੰਨੇ ਟੈਕਸ ਲੱਗੇ ਹੋਏ ਹੈਗੇ ਆ। ਸੋ ਮੋਦੀ ਜੀ ਆਪਦੇ ਲੋਕਾਂ ਦੇ ਵੱਲ ਧਿਆਨ ਦਿਓ, ਇਹਨਾਂ ਦੀ ਜਿਹੜੀ ਹਾਲਤ ਹੈ ਦਿਨ ਬ ਦਿਨ ਮਾੜੀ ਹੋ ਰਹੀ ਹੈ, ਕਿਸੇ ਦਾ ਜੀ ਨਹੀਂ ਕਰਦਾ ਆਪਦੇ ਜਿਹੜੇ ਆਲ੍ਹਣੇ ਛੱਡ ਕੇ ਦੂਜੀ ਥਾਂ ਤੇ ਜਾਣ ਨੂੰ, ਦੂਜੇ ਮੁਲਕਾਂ ਦੇ ਵਿੱਚ ਜਾਣ ਨੂੰ, ਬਟ ਅੱਜ ਹਾਲਾਤ ਇਹ ਹੋ ਰਹੇ ਆ ਕਿ ਜੇ ਆਪਾਂ ਮੰਨ ਲਓ ਪੰਜਾਬ ਦੀ ਵੀ ਗੱਲ ਕਰਦੇ ਹਾਂ ਤੇ ਹਰ ਇੱਕ ਬੰਦੇ ਨੂੰ ਕਿਹੜਾ ਟਾਈਮ ਹੋਵੇ ਮੈਂ ਆਪਦੇ ਬੱਚਿਆਂ ਨੂੰ ਇੱਥੋਂ ਬਾਹਰ ਕੱਢਣਾ ਕਿਉਂਕਿ ਫਿਊਚਰ ਹੀ ਨਹੀਂ ਦਿਸਦਾ। ਸਰਕਾਰਾਂ ਦੇ ਕੋਲ ਕੋਈ ਪਲੈਨਿੰਗ ਨਹੀਂ, ਕੋਈ ਪ੍ਰਪੋਜ਼ਲ ਨਹੀਂ ਹੈਗੀ, ਕੋਈ ਪ੍ਰੋਜੈਕਟ ਨਹੀਂ ਹੈਗੇ ਤੇ ਫਿਊਚਰ ਨਹੀਂ ਦਿਸਦਾ। ਸੋ ਮਾੜਾ ਜੇ ਆਪਾਂ ਦੇਖੀਏ, ਮਾੜਾ ਬਹੁਤ ਕੁਛ ਹੈਗਾ ਇੱਥੇ। ਸੋ ਉਧਰਲੇ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਆ। ਆਪਾਂ ਜਿਹੜੇ ਜੋ ਕ੍ਰਾਈਮ ਹੈਗਾ ਉਹਨੂੰ ਘਟਾਈਏ ਤੇ ਚੰਗੀਆਂ ਪ੍ਰਪੋਜ਼ਲ, ਚੰਗੇ ਪ੍ਰੋਜੈਕਟ ਲੈ ਕੇ ਆਈਏ ਤਾਂ ਜੋ ਇੱਕ ਖੁਸ਼ਹਾਲ ਸਾਡਾ ਜਿਹੜਾ ਕੰਟਰੀ ਹੈਗਾ ਉਹ ਬਣ ਸਕੇ। ਸੋ ਆਓ ਇਸ ਦੇ ਨਾਲ ਨਾਲ ਆਪਾਂ ਮਾਸਟਰ ਸਲੀਮ ਦਾ ਗੀਤ ਜਿਹੜਾ ਹੈਗਾ ਉਹ ਸੁਣਦੇ ਹੈਗੇ ਆ। ਸੋ ਸਾਡੇ ਦਰਸ਼ਕਾਂ ਦੇ ਰੂਬਰੂ ਮਾਸਟਰ ਸਲੀਮ ਦਾ ਗੀਤ। ਪਰ ਇਸ ਤੋਂ ਪਹਿਲਾਂ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬ ਦੇ ਸੰਬੰਧ ਦੇ ਵਿੱਚ ਜੋ ਤਿਆਰੀਆਂ ਚੱਲ ਰਹੀਆਂ ਹੈਗੀਆਂ ਜਾਂ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਫਲਸਫਾ ਦਿੱਤਾ ਸੀਗਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਉਸ ਫਲਸਫੇ ਤੇ ਡਿਟੇਲ ਦੇ ਵਿੱਚ ਅਸੀਂ ਵਿਚਾਰਾਂ ਕਰਾਂਗੇ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਦੇ ਨਾਲ। ਤੇ ਆਓ ਅਸੀਂ ਹੁਣ ਸੁਣਦੇ ਹਾਂ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।
ਇਸ਼ਕ ਪਿਆਰ ਦਾ
ਮੈਨੂੰ ਪਾਰ ਲੰਘਾ ਦੇ।
ਮੈਨੂੰ ਪਾਰ ਲੰਘਾ ਦੇਵੇ ਮੈਂ ਤਾਂ ਮਿੰਨਤਾਂ ਤੇਰੀਆਂ ਕਰਦੀ। ਬਹੁਤ ਹੀ ਖੂਬਸੂਰਤ ਗੀਤ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਸਰੋਤਿਆਂ ਨੇ ਜਿਹੜਾ ਹੈਗਾ ਸੁਣਿਆ ਹੈਗਾ। ਸੋ ਇਸ ਤੋਂ ਮਗਰੋਂ ਆਪਣੀ ਇੱਕ ਕਮਰਸ਼ੀਅਲ ਬ੍ਰੇਕ ਹੋਊਗੀ ਤੇ ਉਸ ਤੋਂ ਮਗਰੋਂ ਅਸੀਂ ਪ੍ਰਿੰਸੀਪਲ ਅਮਰਿੰਦਰ ਸਿੰਘ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਬਾਬੇ ਨਾਨਕ ਦੇ ਫਲਸਫੇ ਨੂੰ ਲੈ ਕੇ ਵਿਚਾਰਾਂ ਕਰਾਂਗੇ। ਆਓ ਆਪਾਂ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
08514101।
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK Kids,
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ ਤੇ ਸਾਰੀ ਦੁਨੀਆ ਭਰ ਤੋਂ ਜਿੰਨੇ ਵੀ ਸਰੋਤੇ ਨੂੰ ਜੀ ਆਇਆ ਕਹਿੰਦਾ ਜੀ, ਅੱਜ ਇੱਕ ਅਸੀਂ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਨਾਲ। ਪ੍ਰਿੰਸੀਪਲ ਮਨਿੰਦਰ ਸਿੰਘ ਜੀ ਜਿਨ੍ਹਾਂ ਦਾ ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ ਬੜਾ ਲੰਬਾ ਤਜਰਬਾ ਰਿਹਾ, ਐਕਸਪੀਰੀਅੰਸ ਰਿਹਾ, ਸੋ ਇਸ ਦੇ ਨਾਲ ਨਾਲ ਇਹ ਬੜੇ ਲੰਬੇ ਟਾਈਮ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਸੇਵਾ ਕਾਰਜਾਂ ਦੇ ਵਿੱਚ ਲੱਗੇ ਹੋਏ ਆ, ਜਿਸ ਦੇ ਵਿੱਚ ਕਿ ਇਹ ਸਕੂਲਾਂ, ਕਾਲਜਸ ਤੇ ਯੂਨੀਵਰਸਿਟੀਜ਼ ਦੇ ਬੱਚਿਆਂ, ਸਟੂਡੈਂਟਸ ਦੇ ਨਾਲ ਇਹ ਡਾਇਰੈਕਟਲੀ ਟੱਚ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਦੇ ਨਾਲ ਸਮੇਂ ਸਮੇਂ ਤੇ ਅਲੱਗ ਅਲੱਗ ਟੌਪਿਕਸ ਤੇ, ਸਪੈਸ਼ਲੀ ਜੇ ਮੈਂ ਕਹਾਂ ਤਾਂ ਪਰਸਨੈਲਿਟੀ ਡਿਵੈਲਪਮੈਂਟ, ਗੌਰਮੈਂਟ ਟ੍ਰੇਨਿੰਗ ਕੈਂਪਸ ਜਿਹੜੇ ਹੈਗੇ ਆਰਗਨਾਈਜ਼ ਕਰਦੇ ਰਹਿੰਦੇ ਆ। ਸੋ ਅੱਜ ਅਸੀਂ ਇੱਕ ਖਾਸ ਮੁਲਾਕਾਤ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਜੀ ਨਾਲ ਕਰਨ ਜਾ ਰਹੇ ਹਾਂ। ਸੋ ਅੱਜ ਦੀ ਜਿਹੜੀ ਮੁਲਾਕਾਤ ਦਾ ਵਿਸ਼ਾ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ, ਜੋ ਸਾਰੀ ਦੁਨੀਆਂ ਦੇ ਵਿੱਚ ਅਸੀਂ 550 ਸਾਲਾ ਗੁਰਪੁਰਬ ਮਨਾਉਣ ਜਾ ਰਹੇ ਹਾਂ, ਉਸ ਦੇ ਸੰਬੰਧ ਵਿਚ ਅਸੀਂ ਇਨ੍ਹਾਂ ਦੇ ਨਾਲ ਵਿਚਾਰ ਕਰਾਂਗੇ। ਸੋ ਜੋ ਵੀ ਨਾਨਕ ਨਾਮ ਲੇਵਾ ਸੰਗਤ ਜੋ ਦੁਨੀਆਂ ਭਰ ਵਿਚ ਬੈਠੀ ਹੈ, ਉਸ ਸਾਰੀ ਸੰਗਤ ਦੇ ਵਿਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਇਸ ਦੇ ਨਾਲ ਨਾਲ ਇਸ ਮੇਰਾ ਇਹ ਕਹਿਣਾ ਬਣਦਾ ਹੈ ਕਿ ਸਾਡੀਆਂ ਜਿੰਨੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਦੁਨੀਆਂ ਭਰ ਦੇ ਵਿਚ ਬੈਠੀਆਂ, ਜਿਹੜੇ ਲੰਬੇ ਸਮੇਂ ਤੋਂ ਨਨਕਾਣਾ ਸਾਹਿਬ ਦੇ ਦਰਸ਼ਨ ਦਦਾਰਿਆਂ ਦੇ ਲਈ ਅਰਦਾਸਾਂ ਕਰਦੀਆਂ ਸੀ, ਸੋ ਉਹ ਅਕਾਲ ਪੁਰਖ ਵਾਹਿਗੁਰੂ ਨੇ ਉਹ ਅਰਦਾਸਾਂ ਕਬੂਲ ਕੀਤੀਆਂ ਤੇ ਇਸ ਸਾਲ ਜਿਹੜੇ ਹੈਗੇ ਆ ਨਨਕਾਣਾ ਸਾਹਿਬ ਦੇ ਆਮ ਸ਼ਰਧਾਲੂਆਂ ਦੇ ਲਈ ਦਰਵਾਜ਼ੇ ਖੋਲੇ ਆ। ਸੋ ਬੜੇ ਲੰਬੇ ਸਮੇਂ ਮਗਰੋਂ ਉਹ ਅਰਦਾਸਾਂ ਕਬੂਲ ਹੋਈਆਂ, ਉਹਨਾਂ ਬਾਰੇ ਵੀ ਅਸੀਂ ਜਿਹੜੀ ਹੈਗੀ ਆ ਵਿਚਾਰ ਕਰਾਂਗੇ। ਸੋ ਸਭ ਤੋਂ ਪਹਿਲਾਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ, ਤੁਹਾਡਾ ਹਰਮਨ ਰੇਡੀਓ ਤੇ ਸਵਾਗਤ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੁਰੂ ਪਾਤਸ਼ਾਹ ਦੀ ਜਿਹੜੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਬੜਾ ਵਧੀਆ ਲੱਗ ਰਿਹਾ ਸਰ ਤੁਹਾਡੇ ਦੇ ਨਾਲ ਅੱਜ ਦੁਬਾਰਾ ਫਿਰ ਗੱਲਬਾਤ ਕਰਕੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਿਧਾਂਤ ਹੈ, ਭਾਵ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਸ ਬਾਰੇ ਅੱਜ ਅਸੀਂ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਵਿਚਾਰ ਕਰਾਂਗੇ। ਸੋ ਇਸ ਦੇ ਬਾਰੇ ਥੋੜਾ ਤੁਸੀਂ ਦੱਸੋ ਕਿ ਜੋ ਇਹਨਾਂ ਨੇ ਸਾਨੂੰ ਇਹ ਜਿਹੜਾ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਰਣਜੀਤਪਾਲ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਗੱਲਬਾਤ ਲਈ ਮੌਕਾ ਦਿੱਤਾ ਔਰ ਇਸ ਵੱਡੇ ਪੱਧਰ ਤੇ ਜਿਹੜੇ ਦਾਇਰੇ ਤੇ ਜਿੱਥੇ ਇੰਨੇ ਸਰੋਤੇ ਨਾਲ ਜੁੜਦੇ ਹੈ, ਤਾਂ ਮੈਂ ਇਹੀ ਅਰਦਾਸ ਕਰੂੰਗਾ ਕਿ ਸੱਚੇ ਪਾਤਸ਼ਾਹ ਇੰਨੀ ਕੁ ਮਹੱਤਵਪੂਰਨ ਬਖਸ਼ਣ ਕਿ ਮੈਂ ਗੁਰਮਤਿ ਅਨੁਸਾਰੀ ਜਵਾਬ ਦੇ ਸਕਾਂ। ਅਸੀਂ ਇਸ ਸਿਧਾਂਤ ਨੂੰ ਅਕਸਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਅਸੀਂ ਉਹਨਾਂ ਦੀ ਲਾਈਫ ਨੂੰ ਪੜ੍ਹਦੇ ਹਾਂ ਜਾਂ ਉਹਨਾਂ ਬਾਰੇ ਅਸੀਂ ਜਾਂ ਜੋ ਉਹਨਾਂ ਨੇ ਬਾਣੀ ਦੇ ਵਿੱਚ ਸਾਨੂੰ ਕਿਹਾ, ਸਾਰੇ ਪਾਸੇ ਚੋਂ ਜੇ ਤੱਤ ਕੱਢੀਏ ਤਾਂ ਉਹ ਇਹ ਨਿਕਲ ਕੇ ਆਉਂਦਾ ਕਿ ਉਹਨਾਂ ਨੇ ਜ਼ਿੰਦਗੀ ਨੂੰ ਬੜਾ ਹੀ ਸਿੰਪਲੀਫਾਈ ਕਰਤਾ, ਬੜਾ ਸਰਲ ਕਰਤਾ, ਇਹਨੂੰ ਸਾਰੇ ਰਿਚੁਅਲ ਤੋਂ ਕਰਮ ਕਾਂਡਾਂ ਤੋਂ ਕੱਢ ਕੇ ਤੇ ਇੱਕ ਪ੍ਰੈਕਟੀਕਲ ਤਰੀਕੇ ਨਾਲ ਜਿਉਣ ਤੇ ਅਸਰਦਾਰ ਇਫੈਕਟਿਵ ਤਰੀਕੇ ਨਾਲ ਜਿਉਣ ਦਾ ਸਾਨੂੰ ਢੰਗ ਦੱਸਿਆ ਤੇ ਕੁਦਰਤੀ ਢੰਗ, ਮਤਲਬ ਜਿਹੜਾ ਕੁਦਰਤ ਦੇ ਅਨੁਸਾਰ ਹੀ ਹੋ ਕੇ ਜਿਉਣ ਦਾ ਸਾਨੂੰ ਉਹਨਾਂ ਨੇ ਸੁਨੇਹਾ ਦਿੱਤਾ। ਸੋ ਇਹ ਬੜਾ ਹੀ ਸਰਲ ਹੈ ਔਰ ਬੜਾ ਹੀ ਇਫੈਕਟਿਵ ਹੈ ਕਿਉਂਕਿ ਇਹ ਕੁਦਰਤੀ ਹੈ। ਜੋ ਵੀ ਚੀਜ਼ ਨੈਚੁਰਲ ਹੈ ਉਹ ਸਦੀਵੀ ਹੈ, ਜੋ ਅਨਨੈਚੁਰਲ ਹੈ ਉਹ ਥੋੜੀ ਦੇਰ ਲਈ ਰਹਿੰਦੀ ਹੈ ਫਿਰ ਉਹ ਹਟ ਜਾਂਦੀ ਹੈ। ਯਾਨੀ ਕਿ ਇਉਂ ਸਮਝ ਲਓ ਵੀ ਜਦੋਂ ਅਸੀਂ ਐਕਟਿੰਗ ਕਰਦੇ ਹਾਂ ਤਾਂ ਲਗਾਤਾਰ ਐਕਟਿੰਗ ਨਹੀਂ ਕੀਤੀ ਜਾ ਸਕਦੀ, ਲੇਕਿਨ ਨੈਚੁਰਲ ਚ ਰਹਿੰਦੇ ਹਾਂ, ਸਹਿਜ ਚ ਰਹਿੰਦੇ ਹਾਂ ਤਾਂ ਸਹਿਜ ਚੀਜ਼ ਜਿੰਨਾ ਚਿਰ ਮਰਜ਼ੀ ਕੋਈ ਰਹੇ ਉਹ ਮਤਲਬ ਲੰਮਾ ਸਮਾਂ ਚੱਲ ਸਕਦੀ ਹੈ। ਜਿਹੜੀ ਕੋਈ ਵੀ ਆਰਟੀਫਿਸ਼ਲ ਚੀਜ਼ ਹੈ ਉਹ ਥੋੜਾ ਚਿਰ ਚੱਲਦੀ ਹੈ। ਸੋ ਕੁਦਰਤ ਦੇ ਅਨੁਸਾਰ ਹੀ ਜੀਵਨ ਜਿਹੜਾ ਜਦੋਂ ਬੰਦਾ ਜਿਉਂਦਾ ਤਾਂ ਉਹ ਸਰਲ ਹੁੰਦਾ, ਉਹ ਖੁਸ਼ੀਆਂ ਭਰਿਆ ਹੁੰਦਾ, ਉਹ ਇਫੈਕਟਿਵ ਵੀ ਹੁੰਦਾ, ਇੰਜੋਏ ਵੀ ਕਰਦਾ, ਉਹਨੂੰ ਐਪਰੀਸ਼ੀਏਟ ਵੀ ਕਰਦਾ, ਰੈਲਿਸ਼ ਵੀ ਕਰਦਾ
ਜੀ।
ਇਹ ਹੁਣ ਚੀਜ਼ਾਂ ਜਿੰਨੀਆਂ ਸਰਲ ਹੈ, ਮਤਲਬ ਨੋ ਡਾਊਟ ਮੇਰੀ ਇੱਕ ਮੰਨਣਾ ਹੈ ਕਿ ਕੋਈ ਵੀ ਚੀਜ਼ ਤੁਸੀਂ ਕਿਸੇ ਨੂੰ ਕਿੰਨੇ ਸਰਲ ਤਰੀਕੇ ਨਾਲ ਸਮਝਾਉਂਦੇ ਹੋ ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਕਿ ਤੁਸੀਂ ਪਹਿਲਾਂ ਉਸ ਕੰਸੈਪਟ ਨੂੰ ਕਿੰਨੀ ਡੂੰਘਾਈ ਸਮਝਿਆ
ਜੀ।
ਜਿੰਨੀ ਡੂੰਘਾਈ ਦੇ ਵਿੱਚ ਕਿਸੇ ਵੀ ਕੰਸੈਪਟ ਦੀ ਤੁਹਾਨੂੰ ਨੌਲੇਜ ਹੈ, ਉਨਾ ਹੀ ਸਰਲ ਤੇ ਸਾਦੇ ਤਰੀਕੇ ਨਾਲ ਤੁਸੀਂ ਲੋਕਾਂ ਸਾਹਮਣੇ ਰੱਖ ਸਕੋਗੇ। ਸੋ ਗੁਰੂ ਨਾਨਕ ਸਾਹਿਬ ਦੀ ਆਬਜ਼ਰਵੇਸ਼ਨ ਇੰਨੀ ਕੀ ਮਹੀਨਾ ਉਹਨਾਂ ਨੇ ਜਿਹੜਾ ਹੈ ਦੁਨੀਆਂ ਨੂੰ ਮਤਲਬ ਕੁਦਰਤ ਦੇ ਵਰਤਾਰੇ ਨੂੰ ਇੰਨੀ ਕੀਨ ਆਬਜ਼ਰਵੇਸ਼ਨ ਦੇ ਨਾਲ ਉਹਨਾਂ ਨੇ ਮਤਲਬ ਦੇਖਿਆ ਤੇ ਉਸ ਦੇ ਵਿੱਚੋਂ ਫਿਰ ਉਹਨਾਂ ਨੇ ਜੋ ਇੱਕ ਇੰਨਾ ਸਰਲ ਤਰੀਕੇ ਨਾਲ ਸਾਨੂੰ ਇੱਕ ਉਹਨਾਂ ਨੇ ਹੱਲ ਦਿੱਤਾ ਜਿਹੜਾ ਅਸੀਂ ਸਮਰਾਈਜ਼ ਕਰ ਲੈਂਦੇ ਹਾਂ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਚੀਜ਼ਾਂ ਅਸੀਂ ਫਿਰ ਸਕੂਲਾਂ ਚ ਕਾਲਜਾਂ ਚ ਬੱਚਿਆਂ ਨਾਲ ਵੀ ਸ਼ੇਅਰ ਕਰਦੇ ਹਾਂ
ਜੀ।
ਤੇ ਜਿਵੇਂ ਹੁਣ ਤੁਸੀਂ ਦੇਖੋ ਵੀ ਬੱਚੇ ਜਿਹੜੇ ਆ ਸਕੂਲਾਂ ਦੇ ਵਿੱਚ ਜੇ ਅਸੀਂ ਮੰਨ ਲਓ ਜਾਈਏ ਜਾਂ ਕਾਲਜ ਚ ਜਾਈਏ ਜਾਂ ਯੂਨੀਵਰਸਿਟੀ ਜਾਈਏ ਤਾਂ ਹਰੇਕ ਦਾ ਲੈਵਲ ਅਲੱਗ ਹੁੰਦਾ ਤੇ ਗੌਰਮੈਂਟ ਸਕੂਲ ਦੇ ਵਿੱਚ ਬੱਚੇ ਜਿਹੜੇ ਉਹ ਹੈ ਵੀ ਲੋਅਰ ਸਟੇਟਾਂ ਦੇ ਔਰ ਜੋ ਉਹਨਾਂ ਦਾ ਵਿਦਿਅਕ ਲੈਵਲ ਹੁੰਦਾ ਤੇ ਕਲਾਸਾਂ ਵੀ ਛੋਟੀਆਂ ਤੋਂ ਸ਼ੁਰੂ ਹੋ ਜਾਂਦੇ ਸਾਰੇ ਬੈਠੇ ਹੁੰਦੇ ਅਕਸਰ ਅਸੈਂਬਲੀ ਚ ਟਾਈਮ ਮਿਲਦਾ ਸਾਨੂੰ ਜਦੋਂ ਅਸੀਂ ਕਿਸੇ ਗੌਰਮੈਂਟ ਸਕੂਲ ਚ ਜਾਂਦੇ
ਤਕਰੀਬਨ ਹਰ ਇੱਕ ਵਰਗ ਦਾ ਬੱਚਾ ਹੁੰਦਾ ਛੋਟੀ ਉਮਰ ਦਾ ਵੀ ਹੁੰਦਾ ਥੋੜਾ ਜਿਹਾ ਵੱਡਾ ਤੇ ਉਦੋਂ ਵੀ ਵੱਡਾ ਹੁੰਦਾ ਹੈਗਾ ਮਤਲਬ ਆਪਾਂ ਪਹਿਲੀ ਕਲਾਸ ਤੋਂ ਲੈ ਕੇ ਤੇ ਤਕਰੀਬਨ ਬਾਰਵੀਂ ਕਲਾਸ ਤੱਕ ਦੇ ਜਿਹੜੇ ਬੱਚੇ ਹੈਗੇ ਆ ਉੱਥੇ ਹੁੰਦੇ ਹੈਗੇ ਆ ਸੋ ਉੱਥੇ ਤੁਸੀਂ ਜਿਹੜੇ ਹੈਗੇ ਬਾਬੇ ਨਾਨਕ ਦੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦਿੰਦੇ ਹੋ ਮੁੱਢਲੀ ਜਾਣਕਾਰੀ ਦਿੰਦੇ ਹੋ ਕਿ ਮਤਲਬ ਉਹ ਬੱਚੇ ਇੰਟਰਸਟ ਲੈਂਦੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆ ਕਿ ਬੱਚਿਆਂ ਦਾ ਜਿਹੜਾ ਜ਼ਿਆਦਾ ਧਿਆਨ ਹੈਗਾ ਉਹ ਟੀਵੀ ਦੇ ਵਿੱਚ ਮੋਬਾਈਲ ਦੇ ਵਿੱਚ ਲੱਗਿਆ ਹੋਇਆ ਮੈਨੂੰ ਮਤਲਬ ਇਹ ਲੱਗਦਾ ਰਹਿੰਦਾ ਹੈਗਾ ਵੀ ਅੱਜ ਦਾ ਜਿਹੜਾ ਬੱਚਾ ਹੈਗਾ ਉਹਦੇ ਕੋਲ ਨਾ ਇਧਰਲੇ ਪਾਸੇ ਕੋਈ ਨੌਲੇਜ ਹੀ ਨੀ ਕੋਈ ਧਿਆਨ ਹੀ ਨੀ ਮੈਂ ਨਾ ਪਿੱਛੇ ਜੇ ਦੇਖ ਰਿਹਾ ਸੀ ਇੱਕ ਵੀਡੀਓ ਫੇਸਬੁੱਕ ਤੇ ਕਿਸੇ ਨੇ ਪਾਈ ਸੀਗੀ ਤੇ ਉਹ ਮਤਲਬ ਦੋ ਕੁ ਦਿਨਾਂ ਦੀ ਗੱਲ ਹੀ ਹੈ ਤੇ ਉਹ ਮਤਲਬ ਉਹ ਤਾਂ ਵੱਡੇ ਬੱਚੇ ਸੀਗੇ ਤਕਰੀਬਨ ਕਾਫੀ ਵੱਡੇ ਸੀ ਜਿਵੇਂ ਕਾਲਜ ਲੈਵਲ ਦੇ ਹੁੰਦੇ ਤੇ ਪੁੱਛ ਰਹੇ ਸੀ ਨਵੰਬਰ 84 ਦੇ ਬਾਰੇ ਜਿਹੜਾ ਦਿੱਲੀ ਕਤਲੇਆਮ ਹੋਇਆ ਹੈਗਾ ਤੇ ਮੈਨੂੰ ਬੜਾ ਦੁੱਖ ਲੱਗਿਆ ਵੀ ਜਿੰਨੇ ਵੀ ਬੱਚਿਆਂ ਨੂੰ ਉਹਨਾਂ ਨੇ ਪੁੱਛਿਆ ਵੀ ਜਿਹੜਾ ਨਵੰਬਰ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਕਦੋਂ ਹੋਇਆ ਸੀ ਕਿੱਥੇ ਹੋਇਆ ਸੀ ਕਿਵੇਂ ਹੋਇਆ ਸੀ ਤੇ ਸੋ ਤੁਸੀਂ ਵਿਸ਼ਵਾਸ ਨੀ ਮੰਨੋ ਵੀ ਕਿਸੇ ਨੂੰ ਵੀ ਨੀ ਸੀ ਪਤਾ ਉਸ ਚੀਜ਼ ਬਾਰੇ ਕੋਈ ਕਵੇ ਉਹ ਜਿਲ੍ਹਿਆਂ ਵਾਲੇ ਜਿਹੜਾ ਬਾਗ ਸੀ ਉੱਥੇ ਹੋਇਆ ਸੀ ਕੋਈ ਕਵੇ ਨਹੀਂ ਜੀ ਮੈਨੂੰ ਪਤਾ ਨੀ ਸੋ ਮੇਰੀ ਕਹਿਣ ਦਾ ਮਤਲਬ ਜਿਵੇਂ ਤੁਸੀਂ ਸਕੂਲ ਚ ਜਾਂਦੇ ਹੈਗੇ ਹੋ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋ ਤੇ ਉਹ ਤੁਹਾਡੀ ਗੱਲ ਸੁਣਦੇ ਆ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਤੁਸੀਂ ਉੱਥੇ ਉਹਨਾਂ ਨਾਲ ਉਹਨਾਂ ਜਾਣਕਾਰੀ ਡਿਸਕਸ ਕਰਦੇ ਹੋ ਤੇ ਸੁਣਦੇ ਆ ਕੀ ਤੁਹਾਡਾ ਐਕਸਪੀਰੀਅੰਸ ਆ ਉਹਦੇ ਬਾਰੇ
ਇਹਦੇ ਚ ਨਾ ਮੈਂ ਜਨਦੀਪ ਪਾਲ ਮੈਂ ਇਹ ਸਮਝਣਾ ਕਿ ਮੈਨੂੰ ਜੋ ਹੁਣ ਤੱਕ ਦਾ ਮੇਰਾ ਮਤਲਬ ਟੀਚਿੰਗ ਐਕਸਪੀਰੀਅੰਸ ਰਿਹਾ ਹੈ ਕਾਲਜ ਦੇ ਵਿੱਚ ਤੇ ਜਾਂ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਦੀ ਲਾਈਫ ਨੂੰ ਸਟੱਡੀ ਕੀਤਾ ਕਿ ਉਹਨਾਂ ਨੇ ਕਿਵੇਂ ਮਤਲਬ ਲੋਕਾਂ ਦਾ ਜਿਵੇਂ ਕਹਿ ਲਓ ਧਿਆਨ ਖਿੱਚਣ ਦੇ ਲਈ ਹੈ ਨਾ ਪਹਿਲਾਂ ਸਟੂਡੈਂਟ ਨੂੰ ਤਿਆਰ ਕਰਨਾ ਪੈਂਦਾ ਹੈ ਪਹਿਲਾਂ ਉਹਦੇ ਚ ਸਵਾਲ ਪਾਉਣਾ ਪੈਂਦਾ ਤੇ ਉਹਨਾਂ ਨੇ ਚਾਹੇ ਉਹ ਹਰਿਦੁਆਰ ਗਏ ਚਾਹੇ ਉਹ ਕਿਤੇ ਗਏ ਉਹਨਾਂ ਨੇ ਪਹਿਲਾਂ ਹੀ ਜਵਾਬ ਨੀ ਦਿੱਤਾ ਮਤਲਬ ਪਹਿਲਾਂ ਕੁਸਚਨ ਪੋਜ ਹੋਣਾ ਚਾਹੀਦਾ ਕੁਸਚਨ ਤਿਆਰ ਹੋਣਾ ਚਾਹੀਦਾ ਕੁਸਚਨ ਪਲਾਟ ਹੋਣਾ ਚਾਹੀਦਾ ਫਿਰ ਉਹ ਤੋਂ ਬਾਅਦ ਜਵਾਬ ਦਿੰਦੇ ਹੋ ਤੇ ਫਿਰ ਉਹ ਲੈਂਦਾ ਹੁਣ ਇਹ ਗੁਰੂ ਸਾਹਿਬ ਦੀ ਜ਼ਿੰਦਗੀ ਚੋਂ ਹੀ ਸਿੱਖ ਲਿਆ ਕਿ ਆਪਾਂ ਡਿਸਕੋਰਸ ਕਿਵੇਂ ਕਰਨਾ ਆਪਾਂ ਗੱਲ ਕਿਸੇ ਨਾਲ ਜਾ ਕੇ ਕਿਵੇਂ ਕਰਨੀ ਹੈ ਤਾਂ ਪਹਿਲਾਂ ਜਵਾਬ ਨੀ ਦੇਣਾ ਮਤਲਬ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਉਹਨਾਂ ਚ ਉਹ ਜਗਿਆਸਾ ਪੈਦਾ ਕਰਾਂ ਵੀ ਉਹ ਪੁੱਛਣ ਵੀ ਫਿਰ ਆਏ ਕਿਉਂ ਹੈ ਹੁਣ ਮਿਸਾਲ ਦੇ ਤੌਰ ਤੇ ਮੈਂ ਦੱਸਦਾ ਵੀ ਜਿਵੇਂ ਸਕੂਲ ਚ ਗਏ ਤੇ ਉਹਨਾਂ ਨੂੰ ਪੁੱਛੀ ਰਿਹਾ ਵੀ ਤੁਸੀਂ ਜਨਮ ਦਿਨ ਮਨਾ ਰਹੇ ਹੋ ਆਪਦਾ ਉਹ ਕਹਿੰਦੇ ਜੀ ਮਨਾਉਂਦੇ ਆ ਉਹ ਕਨੈਕਟ ਹੋ ਗਏ ਨਾਲ ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਆਪਦੇ ਮੰਮੀ ਪਾਪਾ ਦਾ ਵੀ ਮਨਾਉਂਦੇ ਹੋ ਹਾਂਜੀ ਮਨਾਉਂਦੇ ਆ ਕੁਛ ਹੱਥ ਖੜੇ ਕਰ ਦਿੰਦੇ ਆ ਉਸ ਪਿੰਡਾਂ ਚ ਵੈਸੇ ਘੱਟ ਹੀ ਮਨਾਉਂਦੇ ਆ ਤੇ ਲੇਕਿਨ ਉਦੋਂ ਬਾਅਦ ਪੁੱਛੀਦਾ ਚਲੋ ਠੀਕ ਹੈ ਦਾਦਾ ਦਾਦੀ ਦਾ ਮਨਾਉਂਦੇ ਹੋ
ਹਾਂਜੀ
ਹੋ ਸਕਦਾ ਇੱਕ ਦੋ ਉਹਨਾਂ ਚੋਂ ਵੀ ਹੱਥ ਖੜੇ ਕਰ ਦਿੰਦੇ ਹੋਣ ਹੁਣ ਉਹ ਨਾਲ ਗੱਲਾਂ ਦੇ ਜੁੜ ਰਹੇ ਆ
ਤੇ
ਫਿਰ ਅਖੀਰ ਪੁੱਛੀਦਾ ਵੀ ਠੀਕ ਹੈ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ ਆਪਦੇ ਪੜਦਾਦਾ ਜੀ ਦੇ ਪੜਦਾਦਾ ਜੀ ਦਾ ਨਾਂ ਜਾਣਦੇ ਹੋ ਉਦੋਂ ਸਾਰੇ ਚੁੱਪ ਹੋ ਜਾਂਦੇ ਵੀ ਇਹ ਤਾਂ ਨੀ ਪਤਾ
ਹਾਂਜੀ
ਫਿਰ ਉਹਨਾਂ ਨੂੰ ਇਉਂ ਪੁੱਛ ਲਈਦਾ ਵੀ ਵੇਖੋ ਤੁਸੀਂ ਆਪਦੇ ਪੜਦਾਦਾ ਜੀ ਦੇ ਪੜਦਾਦਾ ਜੀ ਦਾ ਨਾਂ ਵੀ ਨੀ ਜਾਣਦੇ ਤੇ ਇੱਕ ਇਹ ਬਾਬਾ ਹੈ ਜਿਹੜਾ ਮਤਲਬ ਇਹ ਗੱਲ ਜਿਹੜੀ ਪੜਦਾਦੇ ਵਾਲੀ ਹੈ ਤਾਂ 150 ਸਾਲ ਤੱਕ ਦੀ ਆਉਣੀ ਹੈ
ਠੀਕ ਹੈ
ਇਹ ਬਾਬਾ ਤਾਂ 550 ਸਾਲ ਹੋ ਗਏ ਇਹਨੂੰ ਤੇ ਇਹਦਾ ਫਿਰ ਵੀ ਅਸੀਂ ਹੈਪੀ ਬਰਥਡੇ ਮਨਾਈ ਜਾਂਦੇ ਆ
ਜੀ
ਤੇ ਨਾ ਇਹ ਸਾਡੇ ਪਰਿਵਾਰ ਚੋਂ ਹੈ ਨਾ ਇਹ ਸਾਡੇ ਪਿੰਡ ਚੋਂ ਹੈ ਅਸੀਂ ਹੀ ਨੀ ਮਨਾ ਰਹੇ ਮਤਲਬ ਪੰਜਾਬ ਹੀ ਨੀ ਮਨਾ ਰਿਹਾ ਭਾਰਤ ਹੀ ਨੀ ਮਨਾ ਰਿਹਾ ਸਾਰੀ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਕੋਈ ਤਾਂ ਗੱਲ ਹੋਊਗੀ ਵੀ ਇਸ ਬੰਦੇ ਦਾ ਕਿਉਂ ਆਇਆ ਜਨਮ ਦਿਨ ਮਨਾਇਆ ਜਾ ਰਿਹਾ ਕੌਣ ਸੀ ਗੁਰੂ ਨਾਨਕ ਤੇ ਜਦੋਂ ਉਹਨਾਂ ਨੂੰ ਇਉਂ ਪੁੱਛੀਦਾ ਵੀ ਫਿਰ ਕੌਣ ਸੀ ਗੁਰੂ ਨਾਨਕ ਫਿਰ ਉਹ ਇੱਕ ਜਿਹੜਾ ਆਮ ਹੀ ਉਹਨਾਂ ਨੂੰ ਜਵਾਬ ਜਿਹੜਾ ਉਹ ਦੇ ਦਿੰਦੇ ਆ ਸਿੱਖਾਂ ਦੇ ਪਹਿਲੇ ਗੁਰੂ ਸੀ ਜੀ ਹੁਣ ਆਪਾਂ ਕਹਿੰਦੇ ਆ ਬਾਬਾ ਜਗਤ ਗੁਰੂ ਸੀ
ਜੀ
ਬੱਚੇ ਜਵਾਬ ਦੇ ਰਹੇ ਉਹ ਸਿੱਖਾਂ ਦੇ ਪਹਿਲੇ ਗੁਰੂ ਸੀ
ਜੀ
ਤਾਂ ਇੱਥੇ ਲੱਗਦਾ ਵੀ ਜਾਂ ਤਾਂ ਸਾਨੂੰ ਦੱਸਣਾ ਨੀ ਆਇਆ ਜਾਂ ਸਾਨੂੰ ਆਪ ਨੂੰ ਪੂਰੀ ਸਮਝ ਨਹੀਂ ਆਈ
ਜੀ
ਤੇ ਫਿਰ ਉਹਨਾਂ ਨੂੰ ਇਉਂ ਗੱਲ ਕਰੀਦੀ ਹੈ ਵੀ ਦੇਖੋ ਗੁਰੂ ਜੀ ਤਾਂ ਜਿਵੇਂ ਟੀਚਰ ਹੈ ਹਨਾ ਤਾਂ ਤੁਹਾਡੇ ਕੋਲੇ ਤੁਹਾਡੇ ਗਣਿਤ ਦੇ ਟੀਚਰ ਹੈ ਮੈਥਮੈਟਿਕਸ ਦੇ, ਇਹ ਤੁਹਾਡੇ ਗਣਿਤ ਦੇ ਗੁਰੂ ਜੀ ਹੈ, ਤੁਹਾਡੇ ਸਾਇੰਸ ਦੇ ਗੁਰੂ ਜੀ ਹੈ, ਵਿਗਿਆਨ ਦੇ, ਤੁਹਾਡੇ ਭਾਸ਼ਾਵਾਂ ਦੇ ਗੁਰੂ ਜੀ ਹੈ, ਕੋਈ ਪੰਜਾਬੀ ਦੇ ਕੋਈ ਹਿੰਦੀ ਦੇ ਹੈ, ਇਹਨਾਂ ਦੇ ਨਾਂ ਹੋਰ ਹੈ, ਇਹਨੇ ਨਾਨਕ ਦਾ ਨਾਮ ਮਾਪਿਆਂ ਨੇ ਨਾਨਕ ਰੱਖਤਾ, ਲੇਕਿਨ ਗੁਰੂ ਨਾਨਕ ਉਹਨੂੰ ਤਾਂ ਹੀ ਕਹਿਣ ਲੱਗੇ ਕਿਉਂਕਿ ਉਹ ਕਿਸੇ ਵਿਸ਼ੇ ਤੇ ਕੋਈ ਗੱਲ ਉਹਨਾਂ ਨੇ ਕੀਤੀ ਜਿਹੜੀ ਲੋਕਾਂ ਦੇ ਕੰਮ ਦੀ ਸੀ। ਤਾਂ ਗਣਿਤ ਵਾਲੇ ਗੁਰੂ ਜੀ ਤੁਹਾਨੂੰ ਕੋਈ ਫਾਰਮੂਲਾ ਦੱਸਦੇ ਆ, ਤੁਸੀਂ ਉਸ ਫਾਰਮੂਲੇ ਨੂੰ ਯਾਦ ਕਰ ਲੈਣਾ, ਸਾਰੀ ਉਮਰ ਤੁਸੀਂ ਉਸ ਫਾਰਮੂਲੇ ਤੇ ਚੱਲਦੇ ਹੋਏ, ਉਸ ਕੰਮ ਤੋਂ ਉਸ ਇੱਕ ਗੱਲ ਤੇ ਤੁਸੀਂ ਕਦੇ ਧੋਖਾ ਨਹੀਂ ਖਾਂਦੇ। ਫਾਰਮੂਲਾ ਹੀ ਲਾ ਦੋ ਵੀ ਤੁਸੀਂ ਹੱਟੀ ਤੇ ਗਏ, ਦੁਕਾਨ ਤੇ 10 ਰੁਪਏ ਤੁਹਾਡੇ ਕੋਲੇ ਹੈ, ਤੁਸੀਂ ਕੋਈ 7 ਰੁਪਏ ਦੀ ਚੀਜ਼ ਖਰੀਦੀ, ਵਾਪਸ ਕਿੰਨੇ ਲੈਣੇ ਹੈ, ਤਾਂ ਤੁਹਾਨੂੰ ਉਹ ਬਹੁਤ ਛੋਟੀ ਕਲਾਸ ਦੇ ਵਿੱਚ ਗਣਿਤ ਵਾਲੇ ਗੁਰੂ ਜੀ ਨੇ ਦੱਸਤਾ ਵੀ ਭਾਈ 10 ਉੱਤੇ ਲਿਖ ਕੇ ਥੱਲੇ 7 ਲਿਖ ਕੇ ਘਟਾਓ ਦਾ ਸਾਇਨ ਪਾ ਕੇ ਮਾਈਨਸ ਦਾ, ਤੇ ਉਸ ਚੋਂ 10 ਚੋਂ 7 ਕੱਢ ਦਿਓ, ਪਿੱਛੇ 3 ਬਚ ਗਏ।
ਠੀਕ ਹੈ,
ਇਉਂ ਇਸ ਫਾਰਮੂਲੇ ਨਾਲ ਤੁਸੀਂ ਛੋਟੀ ਕਲਾਸ ਤੋਂ ਸ਼ੁਰੂ ਹੋ ਕੇ ਤੇ ਗਣਿਤ ਦੇ ਗੁਰੂ ਜੀ ਦੀ ਇਹ ਸਿੱਖਿਆ ਤੁਸੀਂ ਮਨ ਚ ਵਸਾ ਕੇ ਤੇ ਉਦੋਂ ਬਾਅਦ ਸਾਰੀ ਉਮਰ ਤੁਸੀਂ ਭਾਵੇਂ ਲੱਖਾਂ ਕਰੋੜਾਂ ਦੇ ਸੌਦੇ ਕਰੀ ਜਾਓ, ਤੁਹਾਨੂੰ ਪ੍ਰੋਬਲਮ ਨਹੀਂ ਆਊਗੀ।
ਜੀ,
ਉਹ ਗਣਿਤ ਦੇ ਗੁਰੂ ਜੀ ਦਾ ਕਮਾਲ ਹੈ। ਹੁਣ ਇਸੇ ਲਈ ਉਹਨਾਂ ਦੀ ਕਦਰ ਹੈ। ਕੀ ਗੁਰੂ ਨਾਨਕ ਨੂੰ ਗੁਰੂ ਕਿਹਾ ਜਾਂਦਾ ਕੋਈ ਉਹ ਗਣਿਤ ਪੜ੍ਹਾਉਂਦੇ ਸੀ ਤਾਂ ਬੱਚੇ ਉਦੋਂ ਨਾਲ ਹੀ ਸ਼ਾਮਿਲ ਹੋ ਜਾਂਦੇ? ਨਹੀਂ ਜੀ। ਫਿਰ ਕੀ ਉਹ ਸਾਇੰਸ ਪੜ੍ਹਾਉਂਦੇ ਸੀ? ਨਹੀਂ ਜੀ। ਮਿਊਜ਼ਿਕ ਪੜ੍ਹਾਉਂਦੇ ਸੀ? ਨਹੀਂ ਜੀ। ਫਾਈਨ ਆਰਟਸ ਤੇ ਪੜ੍ਹਾ ਸੀ ਕੇ? ਨਹੀਂ ਜੀ। ਫਿਰ ਚਲੋ ਵੇਖੀਏ ਤਾਂ ਸਹੀ ਵੀ ਗੱਲਾਂ ਕੀ ਕੀਤੀਆਂ, ਫਿਰ ਆਪਾਂ ਸਬਜੈਕਟ ਬਾਰੇ ਆ ਜਾਂਗੇ। ਤਾਂ ਜਦੋਂ ਗੱਲਾਂ ਦੀ ਗੱਲ ਕਰਦੇ ਆ ਤਾਂ ਫਿਰ ਬਾਬੇ ਨਾਨਕ ਨੇ ਕਿਹਾ ਵੀ ਕਿਰਤ ਕਰੋ। ਹੁਣ ਆਪਣਾ ਕੰਮ ਜੇ ਅਸੀਂ ਆਪ ਕਰ ਸਕਦੇ ਆ ਤਾਂ ਫਿਰ ਸਾਨੂੰ ਕਿਸੇ ਦੇ ਤਰਲੇ ਕਰਨ ਦੀ ਲੋੜ ਨਹੀਂ, ਉਸ ਕੰਮ ਲਈ ਕਿਸੇ ਹੋਰ ਦੀ ਮਿਹਨਤ ਕਰਨ ਦੀ ਲੋੜ ਨਹੀਂ, ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ।
ਠੀਕ ਹੈ,
ਤਾਂ ਅਸੀਂ ਅਣਖ ਨਾਲ ਜਿਉ ਸਕਦੇ ਹਾਂ ਵੀ ਅਸੀਂ ਆਪਦਾ ਕੰਮ ਆਪ ਕਰ ਸਕਦੇ ਹਾਂ, ਉਸ ਕੰਮ ਪਿੱਛੇ ਸਾਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ, ਤਾਂ ਕਿਸੇ ਅੱਗੇ ਨਿਆਉਣ ਦੀ ਲੋੜ ਨਹੀਂ, ਤਾਂ ਸਾਨੂੰ ਕਿਸੇ ਅੱਗੇ ਮੰਗਤੇ ਵੰਡਣ ਦੀ ਲੋੜ ਨਹੀਂ। ਕਹਿ ਲੋ
ਜੀ,
ਮੰਗਤਿਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਤੇ ਅਣਖ ਵਣਾ ਜ਼ਿੰਦਗੀ ਜਿਹੜੀ ਆ ਉਹ ਹਰਾਮ ਹੈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ, ਮੰਗਤੇ ਦੀ ਇੱਜ਼ਤ ਨਹੀਂ ਹੁੰਦੀ, ਇੱਜ਼ਤ ਬਿਨਾਂ ਜ਼ਿੰਦਗੀ ਹਰਾਮ ਹੈ। ਸੋ ਕਿਰਤ ਜਿਹੜੀ ਹੈ ਉਹ ਬਹੁਤ ਹੀ ਮਤਲਬ ਵਧੀਆ ਸਿਧਾਂਤ ਹੈ। ਬੱਚੇ ਇਸ ਗੱਲ ਨਾਲ ਐਗਰੀ ਕਰ ਜਾਂਦੇ ਵੀ ਵਾਕਈ ਜੇ ਅਸੀਂ ਕਿਹੜਾ ਕੰਮ ਅਸੀਂ ਆਪ ਕਰ ਸਕਦੇ ਉਹਦੇ ਵਾਸਤੇ ਸਾਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ।
ਬਿਲਕੁਲ ਬਿਲਕੁਲ।
ਫਿਰ ਇਹਨੂੰ ਕੁਦਰਤ ਦੇ ਵਿੱਚੋਂ ਵੀ ਜੇ ਵੇਖੀਏ ਤਾਂ ਚਿੜੀਆਂ ਜਨੌਰ ਇਹ ਆਪਦਾ ਦਾਣਾ ਆਪ ਚੁਗਦੇ ਆ, ਇਹਨਾਂ ਦੀ ਕੋਈ ਹੋਰ ਨਹੀਂ ਲਿਆ ਕੇ ਦਿੰਦਾ। ਜੰਗਲ ਦੇ ਵਿੱਚ ਵੇਖੀਏ ਤਾਂ ਬੱਚਿਆਂ ਨੂੰ ਇੰਟਰਸਟ ਬਣਾਉਣ ਲਈ ਸਵਾਲ ਵੀ ਇਹ ਕਰੀਦਾ, ਹਕੀਕਤ ਵੀ ਹੈ ਵੈਸੇ ਕੁਦਰਤ ਦੀ, ਬਹੁਤ ਕੁਛ ਬਹੁਤ ਕੀ ਸਾਰਾ ਕੁਝ ਹੀ ਜਿਹੜਾ ਗੁਰਬਾਣੀ ਦੇ ਵਿੱਚ ਹੈ ਉਹ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੈ, ਤੇ ਕੁਦਰਤ ਦੇ ਨਿਯਮ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਹੁਕਮ ਦੀ ਰਜ਼ਾ ਚ ਚੱਲਣ ਵਾਸਤੇ ਹੀ ਉਹਨਾਂ ਨੇ ਕਿਹਾ। ਤਾਂ ਇੱਕ ਜੇ ਉਹਨਾਂ ਨੂੰ ਪੁੱਛੀਏ ਵੀ ਬਈ ਬੱਚਿਓ ਜੰਗਲ ਦਾ ਰਾਜਾ ਕੌਣ ਹੈ, ਸਾਰੇ ਇੱਕ ਆਵਾਜ਼ ਚ ਬੋਲ ਦਿੰਦੇ ਜੀ ਸ਼ੇਰ। ਹੁਣ ਇਹ ਚ ਵੱਡੇ ਛੋਟੇ ਦੀ ਗੱਲ ਨੀ, ਇੰਟਰਸਟ ਸਾਰਿਆਂ ਦਾ ਹੀ ਬਣ ਜਾਂਦਾ ਕਿਉਂਕਿ ਇਸ ਲੈਵਲ ਤੇ ਛੋਟੇ ਤੋਂ ਛੋਟਾ ਬੱਚਾ ਵੀ ਕਨੈਕਟ ਹੋ ਜਾਂਦਾ। ਤਾਂ ਹੁਣ ਸ਼ੇਰ ਜੰਗਲ ਦਾ ਰਾਜਾ ਹੈ, ਦੇਖੋ ਕਦੇ ਵੀ ਕੋਈ ਇਹ ਨੀ ਕਹਿੰਦਾ ਵੀ ਗਿੱਦੜ ਹੈ ਜੀ ਜਾਂ ਕੋਈ ਡੂੰਬੜੀ ਹੈ ਜੀ ਜਾਂ ਕੁੱਤਾ ਹੈ ਜੀ, ਸ਼ੇਰ ਹੀ ਕਿਉਂ ਰਾਜਾ ਹੈ? ਖਾਸੀਅਤ ਇਹ ਹੈ ਕਿ ਸ਼ੇਰ ਆਪਦਾ ਸ਼ਿਕਾਰ ਆਪ ਕਰਦਾ, ਕਿਸੇ ਦਾ ਮਾਰਿਆ ਸ਼ਿਕਾਰ ਨੀ ਖਾਂਦਾ ਉਹ, ਯਾਨੀ ਕਿ ਉਹ ਆਪ ਕਮਾ ਕੇ ਖਾਂਦਾ, ਤਾਂ ਹੀ ਉਹ ਸ਼ੇਰ ਹੈ। ਹਾਂ, ਗਿੱਦੜ ਹੈ, ਲੋਂਬੜੀਆਂ ਹੈ, ਹੋ ਸਕਦਾ ਸ਼ੇਰ ਕਦੇ ਭੁੱਖਾ ਵੀ ਸੌਂ ਜੇ, ਤੇ ਇਹ ਵੀ ਹੋ ਸਕਦਾ ਵੀ ਗਿੰਦੜ ਤੇ ਲੋਂਬੜੀਆਂ ਤੇ ਹੋਰ ਜਿਹੜੇ ਜਾਨਵਰ ਉਹ ਰੱਜ ਕੇ ਸੌਂਦੇ ਹੋਣ, ਪਰ ਫਿਰ ਵੀ ਉਹ ਰਾਜੇ ਨਹੀਂ ਹੋ ਸਕਦੇ।
ਠੀਕ ਹੈ,
ਰਾਜਾ ਉਹ ਹੀ ਹੋਊਗਾ ਜਿਹੜਾ ਕਿਰਤੀ ਹੈ, ਜਿਹੜਾ ਆਪਦੀ ਆਪ ਕਮਾ ਕੇ ਖਾਂਦਾ, ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰ ਕੇ, ਚਾਹੇ ਰੂਹਾਨੀ ਤੌਰ ਤੇ ਕਿਸੇ ਦਾ ਪਾਠ ਕੀਤਾ ਆਪਣੇ ਕੰਮ ਨੀ ਆਉਣਾ, ਕਿਸੇ ਦੀ ਮਤਲਬ ਜਿਹੜੀ ਚੰਗਿਆਈ ਆਪਣੇ ਕੰਮ ਨੀ ਆਉਣੀ, ਆਪਣੀ ਆਪਦੀ ਬੀਜੀ ਹੀ ਆਪਾਂ ਵਧਣੀ ਹੈ। ਤਾਂ ਉਸ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਜੇ ਬਾਦਸ਼ਾਹ ਵਾਂਗੂ ਜਿਉਣਾ ਹੈ, ਜੇ ਸਹੀ ਮਨੁੱਖਾਂ ਦੇ ਤੌਰ ਤੇ ਵਿਚਰਨਾ, ਜੇ ਇੱਜ਼ਤ ਨਾਲ ਮਤਲਬ ਦੁਨੀਆਂ ਤੇ ਆਪਦਾ ਤੁਸੀਂ ਰਹਿਣਾ, ਤਾਂ ਕਿਰਤੀ ਹੋਣਾ ਪਊਗਾ, ਆਪਦੀ ਆਪ ਕਮਾ ਕੇ ਖਾਣਾ ਪਊਗਾ। ਇਹੀ ਗੱਲਾਂ ਗੁਰੂ ਸਾਹਿਬ ਨੇ ਜੋਗੀਆਂ ਨੂੰ ਸਿੱਧਾਂ ਨੂੰ ਸਾਰਿਆਂ ਨੂੰ ਆਖੀਆਂ ਵੀ ਤੁਸੀਂ ਭਾਈ ਗ੍ਰਹਿਸਤੀਆਂ ਨੂੰ ਮਾੜਾ ਤਾਂ ਕਹਿੰਦੇ ਹੋ, ਪਰ ਫਿਰ ਮੰਗਣ ਉਹਨਾਂ ਦੇ ਹੀ ਚਾਵੜਦੇ ਹੋ। ਤੇ ਇਹਦੀ ਬਜਾਏ ਤੁਸੀਂ ਆਪ ਮਿਹਨਤ ਕਰੋ ਸਰ
ਮਿਹਨਤ
ਧਿਆਨ ਕੀ ਕਰ ਬਿਪੂਤ ਉਹ ਸਾਰਾ ਜਿਹੜਾ ਹਾਂ ਤਾਂ ਆਪ ਮਿਹਨਤ ਕਰੋ ਆਪ ਕਿਰਤ ਕਰੋ ਆਪ ਦੀ ਕਮਾ ਕੇ ਖਾਓ ਔਰ ਜਦੋਂ ਤੁਸੀਂ ਕਿਰਤ ਕਰਦੇ ਹੋ ਤਾਂ ਤੁਸੀਂ ਕਮਾ ਕੇ ਖਾਂਦੇ ਹੋ ਜਿੱਥੇ ਅਣਖ ਨਾਲ ਜਿਉਣਾ ਸ਼ੁਰੂ ਕਰ ਦਿੰਦੇ ਹੋ ਉੱਥੇ ਹਕਾਰ ਵੀ ਨਾ ਜਾਇਓ
ਜੀ
ਤਾਂ ਉਹਦੇ ਲਈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਜਿਸ ਕਰਤਾਰ ਨੇ ਜਿਸ ਕਰਤਾ ਪੁਰਖ ਨੇ ਤੁਹਾਨੂੰ ਬਣਾਇਆ ਉਸੇ ਨੇ ਹੀ ਤੁਹਾਨੂੰ ਇਹ ਸੋਝੀ ਬੁੱਧੀ ਤੇ ਸ਼ਮਤਾ ਤੇ ਸਮਰੱਥਾ ਦਿੱਤੀ ਹੈ ਤੁਸੀਂ ਕਿਰਤ ਕਰਨ ਜੋਗੇ ਹੋ ਗਏ ਸੋ ਉਹਦਾ ਧੰਨਵਾਦ ਕਰੋ ਉਹਦਾ ਸ਼ੁਕਰ ਕਰੋ ਤੇ ਇਹ ਸਮਝਦੇ ਹੋਏ ਵੀ ਸਾਨੂੰ ਉਸੇ ਦੀ ਦਿੱਤੇ ਬਲ ਬੁੱਧ ਕਰਕੇ ਹੀ ਅਸੀਂ ਇਹ ਸਮਰੱਥ ਹੋ ਰਹੇ ਹਾਂ ਤੇ ਕਿਉਂਕਿ ਉਹ ਕਰਤਾ ਸਾਰਿਆਂ ਦਾ ਸਾਂਝਾ ਬਾਪ ਹੈ ਤੇ ਉਹਦੇ ਸ਼ੁਕਰ ਦੇ ਵਿੱਚ ਰਹਿੰਦਿਆਂ ਹੋਇਆ ਜੋ ਅਸੀਂ ਕਮਾਈ ਕੀਤੀ ਜੋ ਅਸੀਂ ਕਿਰਤ ਕੀਤੀ ਹੈ ਉਹ ਉਹਦੇ ਸਦਕਾ ਹੋਈ ਹੈ ਤਾਂ ਕਦੇ ਵੀ ਹੰਕਾਰ ਚ ਨਹੀਂ ਆਵਾਂਗੇ ਹੰਕਾਰ ਨੂੰ ਬਹੁਤ ਵੱਡਾ ਰੋਗ ਕਿਹਾ ਗੁਰਬਾਣੀ ਨੇ ਤਾਂ ਉਹ ਪ੍ਰਾਈਡ ਹੈ ਤੇ ਫਾਲ ਆਪਾਂ ਅੰਗਰੇਜ਼ੀ ਚ ਵੀ ਇਹ ਸਟੇਟਮੈਂਟ ਪੜ੍ਹਦੇ ਹਾਂ ਹੋਮੈ ਦੀਰਘ ਰੋਗ ਹੈ ਗੁਰੂ ਸਾਹਿਬ ਨੇ ਬਹੁਤ ਵਾਰ ਕਿਹਾ ਤਾਂ ਹੰਕਾਰੇ ਬੰਦੇ ਨਾਲ ਕੋਈ ਵੀ ਦੋਸਤੀ ਨਹੀਂ ਕਰਦਾ ਹੰਕਾਰੇ ਬੰਦੇ ਨਾਲ ਜ਼ਿਆਦਾ ਦੇਰ ਨਿਭਦੀ ਨਹੀਂ
ਠੀਕ ਹੈ
ਹੁਣ ਇਹ ਜਿਹੜਾ ਰੱਬ ਦਾ ਸ਼ੁਕਰ ਕਰਨ ਦੀ ਗੱਲ ਹੈ ਨਿਮਰਤਾ ਦੀ ਗੱਲ ਹੈ ਹਲੀਮੀ ਦੀ ਗੱਲ ਹੈ ਇਹ ਬੱਚਿਆਂ ਦੇ ਵਿੱਚ ਜੇ ਆ ਜਾਂਦੀ ਹੈ ਤਾਂ ਦੇਖੋ ਅਸੀਂ ਸਾਰੇ ਉਸ ਬੱਚੇ ਨੂੰ ਪਸੰਦ ਕਰਦੇ ਹਾਂ ਉਹਦੇ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਜਿਹੜਾ ਨਿਮਰਤਾ ਚ ਹੈ ਜਿਹੜਾ ਸਾਰਿਆਂ ਨਾਲ ਹੱਸ ਕੇ ਗੱਲ ਕਰਦਾ ਵੱਡੇ ਛੋਟੇ ਦਾ ਫਰਕ ਨਹੀਂ ਰੱਖਦਾ ਕਿਸੇ ਨੂੰ ਨੀਵਾਂ ਨਹੀਂ ਸਮਝਦਾ ਆਪਦੇ ਆਪ ਨੂੰ ਕਿਸੇ ਤੋਂ ਉੱਚਾ ਨਹੀਂ ਸਮਝਦਾ
ਜੀ
ਤੇ ਨਾ ਹੀ ਆਪਦੇ ਆਪ ਨੂੰ ਕਿਸੇ ਤੋਂ ਨੀਵਾਂ ਸਮਝਦਾ ਕਿਉਂਕਿ ਦੋਵਾਂ ਤਰ੍ਹਾਂ ਦੀ ਫੀਲਿੰਗ ਹੀ ਮਾੜੀ ਹੈ ਸੁਪੀਰੀਅਰਟੀ ਕੰਪਲੈਕਸ ਵੀ ਓਨਾ ਹੀ ਮਾੜਾ ਜਿੰਨਾ ਇਨਫੀਰੀਅਰਟੀ ਕੰਪਲੈਕਸ ਮਾੜਾ ਤੇ ਜਦੋਂ ਅਸੀਂ ਉਸਦੇ ਨਾਮ ਚ ਆ ਜਾਂਦੇ ਹਾਂ ਉਸਦੀ ਯਾਦ ਚ ਆ ਜਾਂਦੇ ਹਾਂ ਉਸਦੀ ਹਜ਼ੂਰੀ ਚ ਆ ਜਾਂਦੇ ਹਾਂ ਨਾਮ ਸਿਮਰਨ ਇਸੇ ਨੂੰ ਕਿਹਾ ਜਾ ਸਕਦਾ ਕਿ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਨਾ ਕਿ ਹਮੇਸ਼ਾ ਉਹ ਨਾਲ ਹੈ ਹਮੇਸ਼ਾ ਜੋ ਹੋ ਰਿਹਾ ਉਹਦੇ ਸਦਕਾ ਉਹਦੀ ਸਮਰੱਥਾ ਸਦਕਾ ਹੋ ਰਿਹਾ ਤੇ ਤੀਜੀ ਗੱਲ ਜਿਹੜੀ ਵੰਡ ਛਕਣ ਦੀ ਆ ਜਾਂਦੀ ਹੈ ਉੱਥੇ ਦੇਖੋ ਆਪਦੇ ਲਈ ਤਾਂ ਚਿੜੀਆਂ ਜਨੌਰ ਤੇ ਪਸ਼ੂ ਵੀ ਮਿਹਨਤ ਕਰਦੇ ਆ ਕਮਾਉਂਦੇ ਖਾਂਦੇ ਜੇ ਮਨੁੱਖ ਜੋ ਕਰਦਾ ਸਿਰਫ ਆਪਦੇ ਵਾਸਤੇ ਆਪਦੀ ਪਰਿਵਾਰ ਵਾਸਤੇ ਆਪਦੀ ਕੋਠੀ ਆਪਦੀ ਕਾਰ ਆਪਦਾ ਬਿਜ਼ਨਸ ਆਪਦੇ ਰਿਸ਼ਤੇਦਾਰ ਜਾਂ ਆਪਦੇ 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 ਤਾਂ ਫਿਰ ਗਾਂ ਮੱਝਾਂ ਵੀ ਜਿਹੜੀਆਂ ਗਾਈਆਂ ਮੱਝਾਂ ਆਪਾਂ ਵਿੜਨਾ ਮਤਲਬ ਅਸੀਂ ਸਾਰੇ ਜਿਵੇਂ ਵਿਚਰਦੇ ਹਾਂ ਦੇਖਦੇ ਹਾਂ ਤਾਂ ਉਹ ਆਪਦੇ ਕੱਟੇ ਬੱਚੇ ਨੂੰ ਹੀ ਦੁੱਧ ਪਿਆਉਂਦੀਆਂ ਦੂਜੇ ਨੂੰ ਤਾਂ ਰੇੜੇ ਉਹ ਵੀ ਨੀ ਲੱਗਣ ਦਿੰਦੀਆਂ
ਜੀ ਜੀ
ਤੇ ਫਿਰ ਇਹੋ ਜਿਹੇ ਮਨੁੱਖ ਭਾਵੇਂ ਕਿੰਨਾ ਹੀ ਕਮਾਈ ਕਰ ਲੈਣ ਕਿੰਨਾ ਹੀ ਅਮੀਰ ਹੋ ਜਾਣ ਕਿੰਨਾ ਹੀ ਕੁਛ ਜੋੜ ਲੈਣ ਅੰਤ ਨੂੰ ਉਹਨਾਂ ਦਾ ਜੀਵਨ ਦਾ ਤਲਤਾ ਜਾਂ ਜੀਵਨ ਦਾ ਪੱਧਰ ਕਹਿ ਲਾਂਗੇ ਕਿ ਪਸ਼ੂਆਂ ਵਰਗਾ ਹੀ ਹੋਇਆ
ਪਸ਼ੂਆਂ ਵੀ ਰਹਿ
ਫਿਰ ਆਪਦੇ ਲਈ ਤਾਂ ਪਸ਼ੂ ਵੀ ਕਮਾਉਂਦੇ ਆ
ਬਿਲਕੁਲ ਬਿਲਕੁਲ ਬਿਲਕੁਲ
ਪਸ਼ੂਆਂ ਦੇ ਪੱਧਰ ਤੋਂ ਉੱਠ ਕੇ ਜੇ ਅਸੀਂ ਮਨੁੱਖਾ ਪੱਧਰ ਤੇ ਆਉਣਾ ਤਾਂ ਅਸੀਂ ਸਮਾਜਿਕ ਪ੍ਰਾਣੀ ਆ
ਜੀ
ਮਨੁੱਖ ਇੱਕ ਸਮਾਜਿਕ ਪ੍ਰਾਣੀ ਆਪਾਂ ਕਹਿ ਦਿੰਦੇ ਹਾਂ ਸਮਾਜਿਕ ਪ੍ਰਾਣੀ ਕਿਵੇਂ ਬਣਦਾ ਸਮਾਜ ਨਾਲ ਸਮਾਜ ਕੀ ਹੁੰਦਾ ਹੈ ਸਾਡੇ ਸਮਾਜ ਵਿੱਚ ਭੈਣ ਭਰਾ ਚਾਚੇ ਤਾਏ ਨਾਨਕੇ ਦਾਦਕੇ ਇਹ ਸਾਰਾ ਕੁਛ ਆ ਜਾਂਦਾ ਜੋ ਪਸ਼ੂਆਂ ਦੇ ਵਿੱਚ ਹੈ ਨਹੀਂ ਇਹ ਤਾਂ ਜਿੱਥੇ ਅਸੀਂ ਇੰਨਾ ਦਾ ਉਹ ਪਰਿਵਾਰ ਚਾਚੇ ਤਾਏ ਨਾਨਕੇ ਦਾਦਕੇ ਤੇ ਹੋਰ ਸਾਰੀਆਂ ਰਿਸ਼ਤੇਦਾਰੀਆਂ ਸਮਝਦੇ ਹਾਂ ਫਿਰ ਜਦੋਂ ਅਸੀਂ ਹੋਰ ਉਤਲੇ ਤਲ ਤੇ ਸੋਚਦੇ ਹਾਂ ਤਾਂ ਸਾਨੂੰ ਇਹ ਵੀ ਲੱਗਣ ਲੱਗ ਪੈਂਦਾ ਕਿਤੇ ਨਾ ਕਿਤੇ ਜਾ ਕੇ ਕਿ ਸਾਰਾ ਹੀ ਬ੍ਰਹਿਮੰਡ ਜਿਹੜਾ ਸਾਡਾ ਪਰਿਵਾਰ ਹੈ ਇਹ ਤਾਂ ਇੱਕ ਮਨੁੱਖਤਾ ਦੀ ਕਹਿ ਲੋ ਲੈਵਲ ਆਫ ਮਤਲਬ ਐਗਜ਼ਿਸਟੈਂਸ ਹੈ ਕਿਸ ਡਿਗਰੀ ਤੇ ਤੁਸੀਂ ਐਗਜ਼ਿਸਟ ਕਰ ਰਹੇ ਹੋ ਕਿੰਨੇ ਕੁ ਉੱਚੇ ਮਨੁੱਖ ਹੋ ਤੁਸੀਂ ਉਹ ਇਸ ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਦਾਇਰਾ ਤੁਹਾਡੇ ਪਰਿਵਾਰ ਚ ਸ਼ਾਮਲ ਹੈ ਤੁਸੀਂ ਪਿੰਡ ਪੱਧਰ ਤੇ ਜਿਉਂ ਸ਼ਹਿਰ ਮੁਹੱਲੇ ਪੱਧਰ ਤੇ ਜਿਉਂ ਰਹੇ ਹੋ ਜਾਂ ਤੁਸੀਂ ਸੂਬੇ ਪੱਧਰ ਤੇ ਜਾਂ ਕਿਸੇ ਦੇਸ਼ ਪੱਧਰ ਤੇ ਜਿਉਂ ਰਹੇ ਹੋ ਵੀ ਦੇਸ਼ ਮੇਰਾ ਹੈ ਜਾਂ ਤੁਸੀਂ ਇਹ ਸੋਚਦੇ ਹੋ ਕਿ ਸਾਰਾ ਬ੍ਰਹਿਮੰਡ ਮੇਰਾ ਹੈ
ਜੀ
ਫਿਰ ਜਦੋਂ ਤੁਸੀਂ ਸਾਰਿਆਂ ਲਈ ਕੰਮ ਕਰਨ ਲੱਗ ਪੈਂਦੇ ਹੋ ਤੇ ਫਿਰ ਤੁਸੀਂ ਉਸ ਉੱਚੇ ਲੈਵਲ ਦੇ ਮਨੁੱਖ ਬਣ ਜਾਂਦੇ ਹੋ ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਸਰਬੱਤ ਦੇ ਪਰੇ ਦਾ ਉਸ ਲਈ ਹਾਂ ਜਦੋਂ ਤੁਹਾਡਾ ਉਹ ਸਾਰਾ ਪਰਿਵਾਰ ਬਣ ਜਾਂਦਾ ਤੇ ਫਿਰ ਤੁਸੀਂ ਵੰਡ ਕੇ ਛਕਣ ਦੇ ਉਸ ਚ ਆ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਸਾਰੇ ਮੇਰੇ ਹੈ ਤੇ ਜੋ ਮੇਰੇ ਕੋਲੇ ਹੈ ਇਹ ਮੇਰੀਆਂ ਲੋੜਾਂ ਤੋਂ ਬਾਅਦ ਬਾਕੀ ਦਾ ਪ੍ਰਮਾਤਮਾ ਨੇ ਮੈਨੂੰ ਦੂਜਿਆਂ ਨੂੰ ਦੇਣ ਲਈ ਦਿੱਤਾ
ਜੀ ਜੀ
ਸਾਰਿਆਂ ਦੀਆਂ ਲੋੜਾਂ ਕਿਉਂਕਿ ਹਰੇਕ ਨੂੰ ਹਰੇਕ ਦੀ ਇੱਥੇ ਦੁਨੀਆਂ ਦੇ ਵਿੱਚ ਜੇ ਆਪਾਂ ਕੁਦਰਤ ਦੇ ਵਿੱਚ ਵੇਖੀਏ ਨਾ ਤਾਂ ਕੰਪੀਟੀਸ਼ਨ ਨਹੀਂ ਕੋਆਪਰੇਸ਼ਨ ਹੈ ਜੇ ਅਸੀਂ ਕਾਰਬਨ ਡਾਈਆਕਸਾਈਡ ਬੈਠੇ ਆ ਤੇ ਪਲਾਂਟਸ ਜਿਹੜੇ ਆ ਉਹ ਆਕਸੀਜਨ ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਆਕਸੀਜਨ ਦਿੰਦੇ ਆ। ਅਸੀਂ ਉਹਨਾਂ ਤੇ ਡਿਪੈਂਡੈਂਟ ਹੈ, ਉਹ ਸਾਡੇ ਤੇ ਡਿਪੈਂਡੈਂਟ ਹੈ। ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ
ਜੀ ਜੀ।
ਸੋ ਇਸ ਕਰਕੇ ਕੁਛ ਬੰਦੇ ਜਿਹੜੇ ਹੈ ਉਹ ਕੁਛ ਹੋਰ ਤਰ੍ਹਾਂ ਦਾ ਕੰਮ ਕਰਦੇ ਆ, ਕੁਛ ਹੋਰ ਤਰ੍ਹਾਂ ਦਾ ਕੰਮ ਕਰਦੇ ਆ। ਯਾਨੀ ਇੱਕ ਸ਼ੇਅਰਿੰਗ ਜਿਹੜੀ ਹੈ ਇਹ ਸਮਾਜ ਦੇ ਵਿੱਚ ਨਹੀਂ, ਕੁਦਰਤ ਦੇ ਵਿੱਚ ਵੀ ਸ਼ੇਅਰਿੰਗ ਹੈਗੀ ਹੈ। ਤਾਂ ਉਹ ਸ਼ੇਅਰਿੰਗ ਉਸ ਤੋਂ ਬਿਨਾਂ ਇਹ ਤਾਣਾ ਬਾਣਾ ਜਿਹੜਾ ਉਹ ਨਹੀਂ ਰਹਿ ਸਕਦਾ
ਜੀ ਜੀ।
ਔਰ ਦੂਜੀ ਗੱਲ ਇਹ ਕਿ ਕੁਦਰਤ ਦਾ ਇੱਕ ਇਹ ਵੀ ਨਿਯਮ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਵੱਟਾਂਗੇ। ਬੱਚਿਆਂ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਖਾਸ ਕਰ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚੇ ਜਿਵੇਂ ਆਪਾਂ ਕਹਿੰਦੇ ਲੋਅਰ ਸਟ੍ਰੈਟਾ ਦੇ, ਪਰ ਇਹ ਗੱਲਾਂ ਸਾਰੇ ਬੇਸਿਕ ਗੱਲਾਂ ਸਮਝਦੇ ਆ ਵੀ ਜੇ ਇੱਕ ਮੱਕੀ ਦਾ ਦਾਣਾ ਆਪਾਂ ਬੀਜਦੇ ਆ ਤਾਂ ਮੱਕੀ ਉੱਗਰਦੀ ਹੈ, ਉੱਥੇ ਕੁਛ ਹੋਰ ਨੀ ਉੱਗਰਦਾ। ਤੇ ਦੂਜੀ ਗੱਲ ਕਿ ਇੱਕ ਦਾਣਾ ਬੀਜਿਆ ਸੀ ਲੇਕਿਨ ਕੁਦਰਤ ਨੇ ਛੱਡੀ ਦੇ ਵਿੱਚ ਸਜਾ ਕੇ ਸਾਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਕਿੰਨੇ ਦਾਣੇ ਵਾਪਸ ਦਿੱਤੇ। ਸੋ ਕਹਿਣ ਦਾ ਮਤਲਬ ਜੋ ਅਸੀਂ ਬੀਜਦੇ ਆ ਉਹ ਹੀ ਵਾਪਸ ਆਉਂਦਾ
ਜੀ ਜੀ,
ਜੋ ਅਸੀਂ ਦਿੰਦੇ ਆ ਉਹੀ ਵਾਪਸ ਆਉਂਦਾ। ਦੂਜੀ ਗੱਲ ਕਿ ਜੋ ਅਸੀਂ ਦਿੰਦੇ ਆ ਉਹ ਮਲਟੀਪਲਾਈ ਹੋ ਕੇ ਵਾਪਸ ਆਉਂਦਾ। ਵੰਡ ਛਕਣ ਦਾ ਜਿਹੜਾ ਕੰਸੈਪਟ ਹੈ ਉਹਦੇ ਨਾਲ ਜਦੋਂ ਅਸੀਂ ਜੋ ਜੇ ਅਸੀਂ ਚੰਗਿਆਈ ਦੇਵਾਂਗੇ, ਜੇ ਅਸੀਂ ਪਿਆਰ ਦੇਵਾਂਗੇ ਬੱਚਿਆਂ ਨੂੰ, ਕਈ ਵਾਰੀ ਇਹ ਗੱਲਾਂ ਉਵੇਂ ਜਿਵੇਂ ਉਹਨਾਂ ਦੇ ਸਕੂਲ ਦੇ ਮਾਹੌਲ ਹੁੰਦੇ ਉਸ ਤਰ੍ਹਾਂ ਸਮਝਾਈਦਾ ਵੀ ਮੰਨ ਲਓ ਤੁਸੀਂ ਆਉਂਦੇ ਹੋ ਸਵੇਰੇ ਕਿਸੇ ਨੂੰ ਸਮਾਈਲ ਕਰਕੇ ਹੈਲੋ ਕਹਿੰਦੇ ਹੋ, ਸਤਿ ਸ੍ਰੀ ਅਕਾਲ ਕਹਿੰਦੇ ਹੋ, ਅੱਗੋਂ ਤੁਹਾਨੂੰ ਕੋਈ ਗਾਲ ਕੱਢਦਾ ਕਹਿੰਦੇ ਜੀ ਨਹੀਂ, ਨਾਲੇ ਹੱਸ ਪੈਂਦੇ ਆ। ਅੱਛਾ ਜੇ ਤੁਸੀਂ ਕਿਸੇ ਨੂੰ ਕੋਈ ਕਿਸੇ ਨੂੰ ਗਾਲ ਕੱਢ ਕੇ ਬੁਲਾਵੇ ਅੱਗੋਂ ਕੋਈ ਉਹਨੂੰ ਥੈਂਕ ਯੂ ਆਖੂਗਾ, ਧੰਨਵਾਦ ਕਰੂਗਾ, ਕਹਿੰਦੇ ਜੀ ਨਹੀਂ। ਤਾਂ ਉਹ ਉਸ ਮਤਲਬ ਉਹ ਆਪਦੀ ਡੇਲੀ ਲਾਈਫ ਦੀਆਂ ਐਕਟੀਵਿਟੀਜ਼ ਨਾਲ ਜਦੋਂ ਉਹ ਗੱਲਾਂ ਸਮਝਾਈ ਗਈਆਂ ਤਾਂ ਉਹ ਕਨੈਕਟ ਹੋ ਜਾਂਦੇ ਆ
ਜੀ ਜੀ।
ਫਿਰ ਬਈ ਜੇ ਤੁਸੀਂ ਕਿਸੇ ਨੂੰ ਪਿਆਰ ਨਾਲ ਬੁਲਾਉਣੇ ਤੇ ਅਗਲਾ ਵੀ ਅੱਗੋਂ ਸਮਾਈਲ ਕਰਦਾ, ਇਹ ਨਹੀਂ ਜੇ ਤੁਸੀਂ ਅਗਲੇ ਨੂੰ ਮਾੜਾ ਬੋਲੋਗੇ ਤਾਂ ਅਗਲਾ ਤੁਹਾਨੂੰ ਨਫ਼ਰਤ ਕਰੂਗਾ, ਤੁਹਾਨੂੰ ਘੂਰੂਗਾ। ਸੋ ਨਫ਼ਰਤ ਦਿਓਗੇ ਤਾਂ ਨਫ਼ਰਤ ਹੀ ਵਾਪਸ ਆਊਗੀ, ਜੇ ਪਿਆਰ ਦਿਓਗੇ ਪਿਆਰ ਵਾਪਸ ਆਊਗਾ। ਇਹ ਕੁਦਰਤ ਦੇ ਨਿਯਮ ਹੈ, ਤਾਂ ਜੋ ਬੀਜੋਗੇ ਉਹੀ ਵੱਢੋਗੇ
ਜੇ
ਤੁਸੀਂ। ਹਾਂ
ਜੀ, ਬੜਾ ਵਧੀਆ ਤੁਸੀਂ ਮਤਲਬ ਇਸ ਚੀਜ਼ ਨੂੰ ਅਲੈਬੋਰੇਟ ਕਰਕੇ ਦੱਸਿਆ। ਮਤਲਬ ਕਈ ਤਾਂ ਗੱਲਾਂ ਬਾਤਾਂ ਮੈਨੂੰ ਵੀ ਨਹੀਂ ਸੀ ਪਤਾ, ਵਾਕਈ ਕਿਰਤ ਕਰਨ ਦੇ ਜਿਹੜਾ ਕਿਰਤੀ ਹੈਗਾ ਉਹ ਬਾਦਸ਼ਾਹ ਸ਼ੇਰ ਆ, ਤੇ ਜਿਹੜਾ ਕਹਿ ਲੋ ਵੀ ਹੰਕਾਰ ਹੈ ਉਸ ਨੂੰ ਹਉਮੈ ਨੂੰ ਮਿਟਾਉਣ ਵਾਸਤੇ ਗੁਰੂ ਸਾਹਿਬ ਪਾਤਸ਼ਾਹ ਨੇ ਸਾਨੂੰ ਨਾਮ ਜਪੋ ਦਾ ਕਨਸੈਪਟ ਦਿੱਤਾ। ਤੇ ਵੰਡ ਛਕੋ ਬੜਾ ਵਧੀਆ ਦੱਸਿਆ ਤੁਸੀਂ ਕਿ ਜਿਹੜਾ ਹੈਗਾ ਹਿਊਮੈਨਿਟੀ ਆ, ਇਨਸਾਨੀਅਤ ਆ, ਜਿਹੜੀ ਇਨਸਾਨੀਅਤ ਸਾਨੂੰ ਜਿਹੜੀ ਹੈਗੀ ਆ ਵੰਡ ਛਕੋ ਸਿਖਾਉਂਦੀ ਹੈ ਵੀ ਆਪਦੇ ਆਪ ਤੇ ਤਾਂ ਸਾਰੇ ਹੀ ਕਰਦੇ ਆ ਜਾਨਵਰ ਵੀ, ਤੇ ਸਾਡੇ ਤੇ ਜਾਨਵਰਾਂ ਚ ਕੀ ਫਰਕ ਹੈ। ਸੋ ਬੜੇ ਵਧੀਆ ਤਰੀਕੇ ਨਾਲ ਹਾਂਜੀ ਦੱਸਿਆ। ਸੋ ਮਤਲਬ ਤੁਸੀਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਕਿਸ ਜਿਹੜੀ ਸਟ੍ਰੈਟੇਜੀ ਦੇ ਨਾਲ, ਮੋਡ ਆਫ ਜਿਹੜੀ ਸਟ੍ਰੈਟੇਜੀ ਸਾਡੀ ਹੋਣੀ ਚਾਹੀਦੀ ਹੈ ਜਿਸ ਨੂੰ ਉਹ ਸਰਲ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਮਝ ਸਕਣ, ਉਹ ਜਿਹੜਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ ਤੁਸੀਂ ਉਹਨਾਂ ਦੇ ਨਾਲ ਡਿਸਕਸ ਕਰਦੇ ਹੋ, ਸ਼ੇਅਰ ਕਰਦੇ ਹੋ। ਸੋ ਸਰੋਤਿਆਂ ਦੇ ਧਿਆਨ ਦੇ ਵਿੱਚ ਹਾਂਜੀ ਸਰੋਤਿਆਂ ਦੇ ਧਿਆਨ ਦੇ ਵਿੱਚ ਮੈਂ ਦਿਵਾਉਣਾ ਚਾਹੁੰਦਾ ਕਿ ਅੱਜ ਅਸੀਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਦੇ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬ, ਸਾਰੀ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ ਸੰਗਤ ਜੋ ਮਨਾਉਣੀ ਹੈਗੀ ਉਹਨਾਂ ਨੇ, ਸੋ ਉਸਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਨਾਲ ਵਿਚਾਰ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਅੱਗੇ ਪ੍ਰਿੰਸੀਪਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਵੇਂ ਸਰਕਾਰਾਂ ਦੀ ਆਪਾਂ ਗੱਲ ਕਰਦੇ ਹਾਂ, ਸਰਕਾਰਾਂ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਤੇ ਬੜੇ ਇਹ ਸ਼ਿੱਦਤ ਦੇ ਨਾਲ, ਬੜੇ ਜਾਹੋ ਜਲਾਲ ਦੇ ਨਾਲ ਕਹਿ ਲੋ ਵੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਜਿਹੜਾ ਹੈਗਾ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੁਲਤਾਨਪੁਰ ਲੋਧੀ ਦੇ ਵਿਖੇ, ਤੇ ਦੂਸਰੇ ਪਾਸੇ ਨਨਕਾਣਾ ਸਾਹਿਬ ਵਿਖੇ ਜਿਹੜਾ ਹੈਗਾ ਜਿਹੜੀ ਆਪਣੇ ਕਰਤਾਰਪੁਰ ਸਾਹਿਬ ਜਿਹੜੇ ਇਮਰਾਨ ਖਾਨ ਸਾਹਿਬ ਨੇ ਮਤਲਬ ਪਾਕਿਸਤਾਨ ਜਿਹੜੀ ਸਰਕਾਰ ਹੈਗੀ ਹੈ ਉਹ ਉੱਥੇ ਜਿਹੜਾ ਹੈਗਾ ਗੁਰਪੁਰਬ ਮਨਾਉਣ ਜਾ ਰਹੀ ਹੈਗੀ ਹੈ। ਸੋ ਸਾਰੀ ਦੁਨੀਆਂ ਭਰ ਦੇ ਵਿੱਚ ਜੋ ਵੀ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ ਉਹਨਾਂ ਦੇ ਮਨ ਚ ਬਹੁਤ ਉਤਸ਼ਾਹ। ਸੋ ਮਤਲਬ ਮੈਂ ਕਦੇ ਕਦੇ ਦੇਖਦਾ ਹੈਗਾ ਵੀ ਜਿਵੇਂ ਹੁਣ ਸਰਕਾਰਾਂ ਆਪਾਂ ਮਨਾ ਰਹੀਆਂ ਹੈਗੀਆਂ ਤੇ ਬੜੇ ਤਤਪਰ ਹੋ ਕੇ ਇਸ ਇਹਨਾਂ ਸਮਾਗਮਾਂ ਦੇ ਵਿਚ ਲੱਗੇ ਹੋਏ ਆ। ਕੀ ਤੁਹਾਨੂੰ ਇਹ ਨੀ ਲੱਗਦਾ ਕਿ ਸਮਾਗਮ ਤਾਂ ਮਨਾਏ ਜਾ ਰਹੇ ਆ ਜਾਂ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਹੁਤ ਮਤਲਬ ਉਤਸ਼ਾਹਿਤ ਹੋ ਕੇ ਤਿਆਰੀਆਂ ਦੇ ਵਿਚ ਲੱਗੇ ਹੋਏ ਆ, ਤੇ ਦੂਜੇ ਪਾਸੇ ਆਪਾਂ ਦੇਖਦੇ ਆ ਕੋਈ ਬੇਰੁਜ਼ਗਾਰ ਜਿਹੜੇ ਹੈਗੇ ਆ ਸਾਡੇ ਉਹ ਵਿਚਾਰੇ ਧਰਨੇ ਲਾ ਰਹੇ ਆ ਨੌਕਰੀਆਂ ਦੇ ਪਿੱਛੇ, ਜਾਂ ਕੋਈ ਕਰਮਚਾਰੀ ਵਰਗ ਆ ਉਹਨਾਂ ਨੂੰ ਕੋਈ ਤਨਖਾਹਾਂ ਨੀ ਮਿਲੀਆਂ ਤੇ ਮਿਲ ਰਹੀਆਂ, ਉਹਨਾਂ ਨੂੰ ਤਨਖਾਹਾਂ ਲੈਣ ਵਾਸਤੇ ਧਰਨੇ ਕੱਢਣੇ ਪੈ ਰਹੇ ਆ, ਤੇ ਇੱਕ ਪਾਸੇ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਆਪਦੀਆਂ ਤਨਖਾਹਾਂ ਵਧਾ ਰਹੀਆਂ ਤੇ ਜਾਂ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਵਜ਼ੀਰਾਂ ਨੂੰ ਜਿਹੜੀਆਂ ਹੈਗੀਆਂ ਉਹ ਦੇ ਰਹੇ ਹੈਗੇ ਆ। ਸੋ ਮਤਲਬ ਮੈਂ ਕਦੇ ਕਦੇ ਸੋਚਦਾ ਵੀ ਇੱਕ ਪਾਸੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਇਸ ਗੁਰਪੁਰਬ ਜਿਹੜੇ ਮਨਾਉਣ ਦੇ ਪਿੱਛੇ ਸਾਡਾ ਮੇਨ ਪਰਪਸ ਦਾ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਾਨੂੰ ਉਹਨਾਂ ਨੇ ਸਿਧਾਂਤ ਦਿੱਤਾ, ਜੋ ਸਾਨੂੰ ਉਹਨਾਂ ਨੇ ਫਲਸਫਾ ਦਿੱਤਾ ਹੈਗਾ ਕਿ ਤੇ ਅਸੀਂ ਕੱਲੇ ਕੀ ਇਹ ਬਰਥਡੇ ਮਨਾਉਣ ਤੱਕ ਹੀ ਸੀਮਤ ਹੈ, ਆਪ ਪ੍ਰੈਕਟੀਕਲੀ ਅਸੀਂ ਉਵੇਂ ਹੈ ਨੀ, ਜਾਂ ਕਿਸੇ ਥਾਂ ਤੇ ਆਪਾਂ ਦੇਖੀਏ ਵੀ ਕੀ ਇਹਨਾਂ ਦੇ ਫਰਜ਼ ਨੀ ਬਣਦੇ ਕਿ ਅਸੀਂ ਆਪਦੀਆਂ ਤਨਖਾਹਾਂ ਨਾ ਵਧਾਈਏ ਕਰੀਏ ਤੇ ਅਸੀਂ ਉਹ ਪੈਸਾ ਹੋਰ ਲੋੜਵੰਦਾਂ ਦੀ ਥਾਂ ਤੇ ਲਾਈਏ ਜੋ ਐਕਚੁਅਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਬੜਾ ਵੈਲਿਡ ਕੁਐਸਚਨ ਹੈ ਔਰ ਨੋ ਡਾਊਟ ਇਸ ਚ ਮੈਨੂੰ ਲੱਗਦਾ ਜਵਾਬ ਵੀ ਤੁਸੀਂ ਕਾਫੀ ਹੱਦ ਤੱਕ ਕਵਰ ਕਰ ਹੀ ਲਿਆ ਜਿਸ ਹਿਸਾਬ ਦਾ ਤੁਸੀਂ ਕੁਐਸਚਨ ਫਾਰਮ ਕੀਤਾ, ਤੇ ਮੈਂ ਇਸ ਕੁਐਸਚਨ ਤੇ ਆਉਣਾ। ਲੇਕਿਨ ਮੈਂ ਪਹਿਲਾਂ ਇੱਕ ਪਹਿਲੀ ਗੱਲ ਚੋਂ ਮੈਂ ਕਲੀਅਰ ਕਰਦਾ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਕੌਣ ਸੀ ਤੇ ਜਦੋਂ ਸਾਨੂੰ ਕਹਿੰਦੇ ਆ ਨਾ ਸਿੱਖਾਂ ਦੇ ਪਹਿਲੇ ਗੁਰੂ ਸੀ, ਤਾਂ ਉਹ ਜਦੋਂ ਇਹ ਗੱਲਾਂ ਉਹਨਾਂ ਨੂੰ ਕਿਰਤ ਕਰੋ ਵੰਡ ਜਪੋ ਨਾਮ ਜਪੋ ਦੀਆਂ ਦੱਸੀਆਂ ਜਾਂਦੀਆਂ, ਤੇ ਉਦੋਂ ਬਾਅਦ ਜਦੋਂ ਉਹਨਾਂ ਨੂੰ ਪੁੱਛੀਦਾ ਫਿਰ ਵੀ ਹੁਣ ਦੱਸੋ ਵੀ ਇਹ ਗੱਲਾਂ ਕਿਹਦੇ ਕੰਮ ਦੀਆਂ ਕੀ ਇਹ, ਤਾਂ ਉਹ ਕਹਿੰਦੇ ਜੀ ਸਾਰਿਆਂ ਦੇ। ਤਾਂ ਫਿਰ ਪੁੱਛੀਦਾ ਵੀ ਤੁਹਾਡੇ ਸਾਰਿਆਂ ਦੇ, ਕੁੜੀਆਂ ਦੇ ਵੀ ਮੁੰਡਿਆਂ ਦੇ ਵੀ? ਕਹਿੰਦੇ ਜੀ ਹਾਂ। ਬਸ ਤੁਹਾਡੇ ਹੀ ਕੰਮ ਦੀਆਂ ਨਹੀਂ ਜੀ, ਸਾਰਿਆਂ ਦੇ ਵੱਡਿਆਂ ਦੇ ਵੀ। ਫਿਰ ਗੱਲ ਕਲੀਅਰ ਹੋ ਜਾਂਦੀ ਹੈ ਕਿ ਹਰ ਮਨੁੱਖ ਦੇ ਇਹ ਕੰਮ ਦੀ ਗੱਲ ਹੈ ਕਿ ਉਹ ਕਿਰਤ ਕਰੂਗਾ, ਵੰਡ ਛਕੂਗਾ, ਨਾਮ ਜਪੂਗਾ ਤਾਂ ਉਹਨੂੰ ਫਾਇਦਾ ਹੋਊਗਾ। ਯਾਨੀ ਸਹੀ ਮਨੁੱਖ ਬਣਨ ਵਾਸਤੇ ਉਹ ਇਹ ਤਿੰਨੇ ਫਾਰਮੂਲੇ ਜਿਹੜੇ ਹੈ ਤਿੰਨ ਗੱਲਾਂ ਫਾਲੋ ਕਰੇ ਤਾਂ ਉਹ ਵਧੀਆ ਮਨੁੱਖ ਬਣ ਸਕਦਾ ਹੈ, ਭਾਵੇਂ ਅਮਰੀਕਨ ਹੈ, ਭਾਵੇਂ ਅਫਰੀਕਨ ਹੈ, ਭਾਵੇਂ ਪੰਜਾਬੀ ਹੈ ਤੇ ਭਾਵੇਂ ਕੋਈ ਮਰਾਠੀ ਹੈ, ਯਾਨੀ ਗੋਰਾ ਹੈ, ਭਾਵੇਂ ਕਾਲਾ ਹੈ ਤੇ ਭਾਵੇਂ ਪੁਲਿਸ ਭਾਵੇਂ ਬੰਦਾ। ਤਾਂ ਕਹਿਣ ਦਾ ਮਤਲਬ ਫਿਰ ਉੱਥੇ ਇਹ ਗੱਲ ਕਲੀਅਰ ਹੁੰਦੀ ਹੈ ਕਿ ਜਗਤ ਗੁਰੂ ਜਾਂ ਮਨੁੱਖਤਾ ਦੇ ਗੁਰੂ ਤਾਂ ਉਹ ਬਣਦੇ ਆ ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਮਨੁੱਖਤਾ ਲਈ ਹੈ। ਜਿਨ੍ਹਾਂ ਨੇ ਮਨੁੱਖ ਬਣਨਾ ਚੰਗੇ, ਜਿਨ੍ਹਾਂ ਨੇ ਚੰਗੇ ਇਨਸਾਨ ਬਣਨਾ ਤੇ ਉਹ ਕੋਈ ਵੀ ਹੈ, ਕਿਸੇ ਵੀ ਕਿਤੋਂ ਦਾ ਵੀ ਰਹਿਣ ਵਾਲਾ, ਕਿਸੇ ਵੀ ਫਿਰਕੇ ਕਿਸੇ ਤਰ੍ਹਾਂ ਦਾ ਵੀ ਉਹਦੇ ਚ ਵਖਰੇਵਾ ਹੋਵੇ, ਲੇਕਿਨ ਅਗਰ ਉਹ ਚੰਗਾ ਇਨਸਾਨ ਬਣਨਾ ਚਾਹੁੰਦਾ ਤੇ ਉਹ ਗੁਰੂ ਨਾਨਕ ਨੂੰ ਗੁਰੂ ਧਾਰ ਕੇ ਗੁਰੂ ਨਾਨਕ ਕਹਿ ਸਕਦਾ। ਇਸ ਤਰ੍ਹਾਂ ਇਸ ਪੱਖੋਂ ਅਸੀਂ ਕਹਿ ਸਕਦੇ ਕਿ ਨਾਨਕ ਜਗਤ ਗੁਰੂ ਹੈ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਯੂਨੀਵਰਸਲ ਹੈ, ਹਰੇਕ ਤੇ ਲਾਗੂ ਹੋਣ ਵਾਲੀਆਂ, ਔਰ ਉਹ ਕੁਦਰਤੀ ਨਿਯਮ ਹੈ, ਉਹ ਲਾਗੂ ਹੋਣੀਆਂ ਹੀ ਹੋਣੀਆਂ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹ ਇਹੋ ਜਿਹੀਆਂ ਸਿੱਖਿਆਵਾਂ ਹੈ ਹੀ ਨਹੀਂ ਵੀ ਜਿਹੜੀਆਂ ਆਪਸ਼ਨਲ ਹੋਣ। ਤਾਂ ਇਸ ਪੱਖੋਂ ਫਿਰ ਬੱਚਿਆਂ ਨੂੰ ਇਹ ਕਲੈਰਿਟੀ ਹੋ ਜਾਂਦੀ ਹੈ ਕਿ ਅਸੀਂ ਵੀ ਵਰਤ ਸਕਦੇ ਹਾਂ ਉਹ ਸਿੱਖਿਆਵਾਂ ਨੂੰ ਤੇ ਚੰਗੇ ਇਨਸਾਨ ਬਣ ਸਕਦੇ ਹਾਂ। ਸੋ ਇਸ ਤਰ੍ਹਾਂ ਨਾਲ ਅਸੀਂ ਗੁਰੂ ਨਾਨਕ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਕੂਲਾਂ ਦੇ ਵਿੱਚ, ਔਰ ਉਹ ਜਿਹੜੀ ਸਿਕਿਉਰਡ ਜਿਹੜੀ ਇੱਕ ਨੈਰੋ ਵਿਜ਼ਨ ਹੈ ਨਾ ਉਹਨਾਂ ਦੇ ਵਿੱਚ ਬਣੀ ਹੋਈ ਕਿ ਕਦੇ ਸਿੱਖਾਂ ਦੇ ਹੈ ਤੇ ਕਹਿਣ ਨੂੰ ਜਗਤ ਗੁਰੂ ਵੀ ਕਹੀ ਜਾਂਦੇ ਹੈ, ਉਹ ਅਸੀਂ ਕਲੀਅਰ ਕਰਨ ਦੀ ਵੀ ਕੋਸ਼ਿਸ਼ ਕਰੀ ਦੀ ਹੈ। ਹੁਣ ਜਿਹੜੀ ਗੱਲ ਆਈ ਤੁਹਾਡੀ ਕਿ ਇਹਨੂੰ ਮਨਾਉਣਾ ਹੈ ਨਾ ਜਾਂ ਕਰਨਾ, ਉਹਦੇ ਕੋਲ ਸਿੱਖਿਆਵਾਂ ਜਿਹੜੀਆਂ ਉਹ ਤਾਂ ਕਿਰਤ ਕਰਨ ਦੀਆਂ ਤੇ ਵੰਡ ਛਕਣ ਦੀਆਂ, ਲੇਕਿਨ ਇਹ ਗੱਲਾਂ ਫਿਰ ਉਹ ਆ ਜਾਂਦੀਆਂ ਕਿ ਵੰਡ ਕੇ ਛਕਦਿਆਂ ਹੋਇਆਂ ਵੀ ਤੁਹਾਡੇ ਕੋਲੇ ਮੰਨ ਲਓ ਦੋ ਚੀਜ਼ਾਂ ਹੈ, ਦੋ ਟੋਫੀਆਂ ਕਹਿ ਲਓ ਬੱਚਿਆਂ ਨੂੰ ਜਿਵੇਂ ਸਮਝਾਈਦਾ, ਤੇ ਦੋਵੇਂ ਅੱਡ ਅੱਡ ਤਰ੍ਹਾਂ ਦੀਆਂ, ਇੱਕ ਦਾ ਫਲੇਵਰ ਤੁਹਾਨੂੰ ਬਹੁਤ ਪਸੰਦ ਹੈ ਤੇ ਤੁਸੀਂ ਦੂਜੇ ਨੂੰ ਟੋਫੀ ਦੇਣੀ ਹੈ ਤੇ ਕਿਹੜੀ ਦਿਓਗੇ? ਤਾਂ ਉਹ ਆਮ ਤੌਰ ਤੇ ਕਹਿੰਦੇ ਜੀ ਅਸੀਂ ਉਹ ਦਿਆਂਗੇ ਜਿਹੜੀ ਸਾਨੂੰ ਨੀ ਪਸੰਦ, ਜੇ ਕਹਿੰਦੇ ਵੀ ਹੈ ਵੀ ਅਸੀਂ ਉਹ ਦਿਆਂਗੇ ਪਸੰਦ ਹੈ, ਤੇ ਉਹਨਾਂ ਨੂੰ ਜਦੋਂ ਇਹ ਕਹੀਦਾ ਨਾ ਕਿ ਦਿਲ ਤੇ ਹੱਥ ਰੱਖ ਕੇ ਕਹੋ ਤੇ ਫਿਰ ਹੱਥ ਲੈਂਦੇ ਵੀ ਵਾਕਈ ਅਸੀਂ ਚੰਗੇ ਵਾਲੀ ਤਾਂ ਨੀ ਦਿਆਂਗੇ, ਕੋਸ਼ਿਸ਼ ਕਰਾਂਗੇ ਦੂਜੀ ਦਿਆਂਗੇ। ਤੇ ਫਿਰ ਜਦੋਂ ਉਹਨਾਂ ਨੂੰ ਇਹ ਗੱਲ ਸਮਝਾਈ ਦੀ ਹੈ ਵੀ ਜੋ ਬੀਜੋਗੇ ਉਹ ਤੁਹਾਨੂੰ ਮਲਟੀਪਲਾਈ ਹੋ ਕੇ ਆਉਣਾ
ਜੀ,
ਤੇ ਫਿਰ ਪੋਸੀਬਲ ਇਹ ਵੀ ਹੈ ਵੀ ਹੋ ਸਕਦਾ ਤੁਸੀਂ ਦੋਵੇਂ ਹੀ ਦੇ ਦਿਓ, ਕਿਉਂਕਿ ਤੁਹਾਨੂੰ ਇਸ ਗੱਲ ਤੇ ਭਰੋਸਾ ਵੀ ਕੁਦਰਤ ਨੇ ਤੁਹਾਨੂੰ ਦੋ ਦੀਆਂ ਕਈ ਗੁਣਾ ਕਰਕੇ ਮੋੜਨੀਆਂ
ਜੀ।
ਤਾਂ ਵੰਡਣ ਦਾ ਜਿਹੜਾ ਬਹੁਤ ਹੀ ਇੰਪੋਰਟੈਂਟ ਕਾਨਸੈਪਟ ਹੈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ ਹੈ। ਪਰ ਇੱਥੇ ਜਿਹੜਾ ਅਸੀਂ ਸਮਾਗਮਾਂ ਚ ਦੇਖਦੇ ਹਾਂ ਐਕਚੁਅਲੀ ਜੋ ਵਰਲਡ ਵਾਈਡ ਕਰਪਸ਼ਨ ਰੈਂਪੈਂਟ ਹੈਗੀ ਹੈ, ਜਿੰਨੀ ਕਰਪਸ਼ਨ ਹੈ ਐਕਚੁਅਲੀ ਉਹ ਸਾਰੀ ਇੱਕ ਸਮਝ ਲਓ ਉਹੀ ਫਿਤਰਤ ਹੈ ਪਸ਼ੂਆਂ ਦੇ ਤਲ ਤੇ ਜਾਣ ਵਾਲੀ ਕਿ ਮੈਂ ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੇਰਾ ਹੋਵੇ, ਆਹ ਵੀ ਮੈਂ ਆਹ ਵੀ ਲੈ ਲਾਂ, ਉਹ ਵੀ ਲੈ ਲਾਂ, ਤਾਂ ਉਹ ਉਸ ਮਤਲਬ ਫਿਤਰਤ ਦਾ ਹੀ ਨਤੀਜਾ ਹੈ ਕਿ ਬੰਦਾ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਕਰਨ ਲੱਗ ਪਿਆ।
ਜੀ
ਹੁਣ ਇਹ ਜਿਹੜੇ ਫੰਕਸ਼ਨਸ ਹੈ ਐਕਚੁਅਲੀ ਆਪਾਂ ਆਮ ਦੇਖਦੇ ਹਾਂ ਕਿ ਔਰ ਬੜੇ ਸੋਹਣੇ ਅਖਾਣ ਵੀ ਪੜ੍ਹਦੇ ਹਾਂ ਕਿ ਇਟਸ ਨਾਟ ਵਟ ਯੂ ਸੇ ਬਟ ਵਟ ਯੂ ਡੂ ਦੈਟ ਮੈਟਰਸ। ਤਾਂ ਬੱਚੇ ਵੀ ਸਾਨੂੰ ਉਹ ਨਹੀਂ ਕਰਦੇ ਜੋ ਅਸੀਂ ਕਹਿੰਦੇ ਹਾਂ, ਬੱਚੇ ਉਹ ਕਰਦੇ ਆ ਜੋ ਉਹ ਦੇਖਦੇ ਹੈ। ਤੇ ਹੁਣ ਇਹ ਲੀਡਰ ਹੈ ਜਾਂ ਸਾਡੇ ਪੋਲੀਟੀਸ਼ੀਅਨਸ ਹੈ ਜਾਂ ਕਿਸੇ ਵੀ ਜਾਂ ਸਾਡੀ ਪ੍ਰੀਸਟ ਕਲਾਸ ਹੈ, ਉੱਥੇ ਅਸੀਂ ਮੈਂ ਸਮਝਦਾ ਕਿ ਠੀਕ ਹੈ ਸਿੰਬੋਲਿਜ਼ਮ ਹੋਣਾ ਚਾਹੀਦਾ ਹੈ, ਗੁਰੂ ਸਾਹਿਬ ਦਾ ਗੁਰਪੁਰਬ ਹੈ, ਇਹਨੂੰ ਐਸਥੈਟਿਕ ਤਰੀਕੇ ਦੇ ਨਾਲ ਹਾਈਲਾਈਟ ਕਰੀਏ ਦੁਨੀਆਂ ਦੇ ਵਿੱਚ, ਔਰ ਉਹਦੇ ਤੇ ਨੋ ਡਾਊਟ ਐਕਸਪੈਂਡੀਚਰ ਵੀ ਹੋਊਗਾ, ਬਟ ਕਿਤੇ ਨਾ ਕਿਤੇ ਐਕਸਟਰਾ ਵੇਗੈਂਟ ਨਾ ਹੋ ਜਾਈਏ ਕਿਤੇ ਨਾ ਕਿਤੇ ਉਸ। ਲੇਕਿਨ ਜਦੋਂ ਇਹ ਐਕਸਟਰਾ ਵੇਗੈਂਟ ਹੁੰਦਾ ਉਦੋਂ ਇਹਦੇ ਪਿੱਛੇ ਆਪਦੇ ਆਪ ਨੂੰ ਉਭਾਰਨ ਦੀ, ਆਪਦੇ ਆਪ ਨੂੰ ਦਿਖਾਉਣ ਦੀ ਇੱਕ ਲਾਲਸਾ ਹੁੰਦੀ ਹੈ ਜਿਹੜੀ ਇਹਦੇ ਤੇ ਜ਼ਿਆਦਾ ਜ਼ੋਰ ਲਵਾ ਦਿੰਦੀ ਹੈ।
ਬਿਲਕੁਲ ਬਿਲਕੁਲ,
ਉਹ ਕੰਸੈਪਟ ਨੂੰ ਜਾਂ ਗੁਰੂ ਸਾਹਿਬ ਨੂੰ ਉਭਾਰਨ ਦੀ ਬਜਾਏ ਆਪਦੇ ਆਪ ਨੂੰ ਉਭਾਰਨ ਦੀ, ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਆਪਦੇ ਲਈ ਵਰਤਣ ਦਾ ਇੱਕ ਜਿਹੜਾ, ਜੇ ਕਿਤੇ ਉਹ ਕਿਸੇ ਚ ਆ ਜਾਂਦਾ ਤਾਂ ਫਿਰ ਉਹ ਬਹੁਤ ਗਲਤ ਗੱਲ ਹੈ। ਇੰਨਾ ਐਕਸਟਰਾਵੈਗੈਂਟ ਐਕਸਪੈਂਡੀਚਰ ਕਿ ਤੁਹਾਡੇ ਕੋਲ ਬਾਅਦ ਚ, ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਲੈ ਲਈਏ ਵੀ ਤੁਸੀਂ ਇੱਕ ਕਾਲਜ ਚਲਾਉਣਾ ਤੇ ਤੁਸੀਂ ਉਸ ਕਾਲਜ ਦੇ ਲਈ ਐਡਵਰਟਾਈਜ਼ਮੈਂਟ ਕਰਨੀ ਤਾਂ ਪਊਗੀ, ਬਟ ਇੰਨੀ ਵੀ ਨਾ ਖਰਚਾ ਉਸ ਐਡਵਰਟਾਈਜ਼ਮੈਂਟ ਤੇ ਕਰਦੇ ਹੋ ਕਿ ਬਾਅਦ ਚ ਤੁਹਾਡੇ ਕੋਲ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਫੀਸਾਂ ਨਾ ਰਹਿਣ, ਟੀਚਰਾਂ ਨੂੰ ਦੇਣ ਵਾਸਤੇ ਤਨਖਾਹਾਂ ਨਾ ਰਹਿਣ। ਤਾਂ ਇਹ ਜਿਹੜਾ ਐਕਸਪੈਂਡੀਚਰ ਉੱਥੇ ਲਾ ਰਹੇ ਉਹਦੀ ਬਜਾਏ ਇਹ ਬਹੁਤ ਵੱਡਾ ਲੈਕਚਰਾਂ ਨਾਲੋਂ ਤੇ ਉੱਥੇ ਕੀਤੇ ਹੋਏ ਸਮਾਗਮਾਂ, ਉਹ ਠੀਕ ਹੈ ਜਿੰਨੇ ਕੁ ਜ਼ਰੂਰੀ ਆ ਉਨੇ ਕੁ ਕਰੋ, ਹਾਈਲਾਈਟ ਹੋ ਜਾਏ ਦੁਨੀਆਂ ਦੇ ਵਿੱਚ ਕਿ ਆਹ ਗੁਰਪੁਰਬ ਦਾ, ਔਰ ਇਹ ਬਹੁਤ ਉੱਚੇ ਮੈਸੇਜ ਦਾ ਦੇਣ ਵਾਲੇ ਉਸ ਪਰਮ ਮਨੁੱਖ ਨੂੰ ਜਾਂ ਰਹਿਬਰ ਨੂੰ ਅਸੀਂ ਡੈਡੀਕੇਟ ਕੀਤਾ। ਬਟ ਐਟ ਦਾ ਸੇਮ ਟਾਈਮ ਉਹਨਾਂ ਬੰਦਿਆਂ ਦੀ ਡਿਊਟੀ ਇਹ ਵੀ ਬਣਦੀ ਹੈ ਕਿ ਕੁਛ ਐਗਜ਼ਾਮਪਲ ਸੈੱਟ ਕਰਨ, ਆਪਦੀਆਂ ਕੁਛ ਮਤਲਬ ਜਿਹੜੀਆਂ ਹੈਗੀਆਂ ਫੈਸਿਲਿਟੀਜ਼ ਹੈ ਉਹਨਾਂ ਨੂੰ ਆਪਦੇ ਜੀਵਨ ਦੇ ਵਿੱਚ ਤਾਂ ਘੱਟੋ ਘੱਟ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਹੀ ਸਹੀ ਲਾਗੂ ਕਰਨ ਕਿ ਅਸੀਂ ਆਪਦੀਆਂ ਸੈਲਰੀਜ਼ ਇੰਨੀਆਂ ਘਟਾ ਰਹੇ ਹਾਂ ਆਪਦੇ ਫਾਈਨੈਂਸ਼ੀਅਲ ਸਟੇਟ ਨੂੰ ਦੇਖਦੇ ਹੋਏ, ਹਨਾ, ਜਿੱਥੇ ਸਾਡੀ ਐਜੂਕੇਸ਼ਨ ਪੰਜਾਬ ਦੀ ਹੁਣ ਇੰਡੀਆ 'ਚ ਅਸੀਂ 18ਵੇਂ ਨੰਬਰ 'ਤੇ ਹਾਂ ਕੁਆਲਿਟੀ ਇੰਡੈਕਸ 'ਚ, ਟੀਚਰਾਂ ਦੀਆਂ ਸੈਲਰੀਆਂ ਦੀ ਪ੍ਰੋਬਲਮ ਆ ਰਹੀ ਹੈ, ਵੈਕੈਂਸੀਆਂ ਇੰਨੀਆਂ ਪਈਆਂ, ਟੀਚਰ ਰਿਕਰੂਟ ਨਹੀਂ ਹੋ ਰਹੇ, ਫਾਰਮਰ ਜਿਹੜਾ ਹੈਗਾ ਕਿਸਾਨ ਜਿਹੜਾ ਉਹਨੂੰ ਫਸਲਾਂ ਦੇ ਪ੍ਰੋਪਰ ਮੁੱਲ ਨਹੀਂ ਮਿਲ ਰਹੇ। ਤਾਂ ਇੱਕ ਪਾਸੇ ਤੁਸੀਂ ਦੇਖੋ ਹਰ 5 ਸਾਲਾਂ ਬਾਅਦ ਪੋਲੀਟੀਸ਼ੀਅਨ ਦਾ ਜਿਹੜਾ ਬੈਂਕ ਬੈਲੈਂਸ ਵੱਧ ਜਾਂਦਾ ਹੈ, ਤੇ ਬਾਕੀ ਵਰਗ ਜਿਹੜਾ ਹੈਗਾ ਵੋਟਰ ਉਹਦਾ ਜਿਹੜਾ ਹੈ ਇੰਡਸਟਰੀ ਹੈ, ਭਾਵੇਂ ਕੋਈ ਦੁਕਾਨਦਾਰ ਹੈ ਤੇ ਭਾਵੇਂ ਕੋਈ ਫਾਰਮਰ ਹੈ, ਉਹ ਘਾਟੇ 'ਚ ਜਾ ਰਿਹਾ ਹਰ ਵਾਰੀ। ਜੇ ਕਿਤੇ ਇਹ ਉਹ ਗੁਰੂ ਨਾਨਕ ਦੇ ਉਹ ਕਿਰਤ ਕਰੋ ਤੇ ਵੰਡ ਛਕੋ ਤੇ ਨਾਮ ਜਪੋ ਦਾ ਕੰਸੈਪਟ ਪਹਿਲਾਂ ਇਹ ਸਾਡੇ ਆਗੂ ਅਪਣਾ ਲੈਣ, ਤਾਂ ਇਹ ਸਾਡਾ ਬਹੁਤ ਇਸ ਕੌਮ ਦਾ ਜਾਂ ਮਨੁੱਖਤਾ ਦਾ ਫਾਇਦਾ ਕਰ ਸਕਦੇ, ਕਿਉਂਕਿ ਜਦੋਂ ਇਹ ਅਪਣਾਉਣਗੇ ਤਾਂ ਸਾਡੇ ਲਈ ਰੋਜ਼ ਉਹ ਜ਼ਿਆਦਾ ਮਾਇਨੇ ਰੱਖਦਾ, ਇਹਨਾਂ ਦਾ ਬੋਲਿਆ ਲਫ਼ਜ਼ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਚਿਰ ਆਪ ਉਸਨੂੰ ਅਪਣਾਉਂਦੇ ਨੇ।
ਬਿਲਕੁਲ ਬਿਲਕੁਲ, ਤੁਹਾਡੀ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ, ਮਤਲਬ ਹੋਰ ਨਹੀਂ ਤਾਂ ਘੱਟੋ ਘੱਟ ਵੀ ਚਲੋ ਉਸ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਜਾਂ ਜਿਹੜੇ ਖਰਚੇ ਹੈਗੇ ਆ ਤੁਸੀਂ ਉਸ ਮਹੀਨੇ ਦੇ ਕੰਟਰੋਲ ਕਰਕੇ ਉਹ ਤੁਸੀਂ ਲੋੜਵੰਦ ਥਾਵਾਂ ਤੇ ਲਾ ਦਿਓ, ਹੈ ਨਾ। ਆਪਾਂ ਕਹੀਏ ਵੀ ਚਲੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਅਸੀਂ ਆਹ ਕੀਤਾ ਹੈਗਾ, ਸੋ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਹੈਗਾ ਵੀ ਅਸੀਂ ਖਰਚੇ ਬਹੁਤ ਕਰ ਰਹੇ ਹਾਂ, ਕਦੇ ਕਦੇ ਮਹਿਸੂਸ ਹੁੰਦਾ ਵੀ ਉਹ ਇੱਕ ਵਿਖਾਵਾ ਕਰਨ ਵਾਸਤੇ ਜਾਂ ਅਸੀਂ ਉਹ ਚੀਜ਼ਾਂ ਜ਼ਿਆਦਾ ਕਰ ਰਹੇ, ਬਟ ਅਸੀਂ ਸਿਧਾਂਤਕ ਤੌਰ ਤੇ ਪ੍ਰੈਕਟੀਕਲੀ ਜਿਹੜੀ ਹੈਗੀ ਆ ਜੋ ਉਹ ਫਲਸਫਾ ਹੈਗਾ ਜੋ ਸਿਧਾਂਤ ਹੈਗਾ ਉਸ ਨੂੰ ਉਹ ਨਹੀਂ ਅਸੀਂ ਮਤਲਬ ਕਰਦੇ, ਅਡੋਪਟ ਨਹੀਂ ਕਰਦੇ ਜਾਂ ਉਸ ਤੇ ਅਸੀਂ ਪੂਰੇ ਨਹੀਂ ਉਤਰਦੇ। ਤੇ ਹੁਣ ਜਿਵੇਂ ਮਤਲਬ ਇਸ ਤੋਂ ਅਗਲਾ ਮੈਂ ਮਤਲਬ ਡਿਸਕਸ ਕਰਦਾ ਜਿਵੇਂ ਰਵੀ ਸਿੰਘ ਖਾਨ,
ਆਪਾਂ ਇਸੇ ਗੱਲ ਤੇ ਨਾ ਮੈਂ ਇੱਕ ਗੱਲ ਕਹਿਣੀ ਚਾਹੁੰਗਾ, ਇਸੇ ਤੇ ਮੈਂ ਗੱਲ ਮੈਂ ਮਹਿਸੂਸ ਕਰਦਾ ਕਿ ਇਹ ਅਸੀਂ ਇਹ ਨਹੀਂ ਕਿ ਅਸੀਂ ਕਰਨਾ ਨੀ ਚਾਹੁੰਦੇ, ਜਿਹੜੀ ਸਾਨੂੰ ਯਕੀਨ ਹੋ ਜਾਏ ਨਾ ਉਹ ਅਸੀਂ ਕਰ ਹੀ ਲੈਂਦੇ ਹਾਂ, ਤਾਂ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਚ ਯਕੀਨ ਹੀ ਨਹੀਂ ਕਿ
ਕਿੰਨੇ ਵਾਰ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੋ ਆਇਆ ਸੋ ਚੱਲ ਸੀ। ਤੇ ਇਹ ਵੀ ਬੜਾ ਉਹਨਾਂ ਨੇ ਕਲੀਅਰ ਤੇ ਪ੍ਰਸਾਈਜ਼ ਕਿਹਾ ਕਿ ਹਮ ਆਦਮੀ ਹਾਂ ਇੱਕ ਦਮੀ ਲੇਕਿਨ ਹਾਂ ਹਮ ਆਦਮੀ ਹਾਂ ਇੱਕ ਦਮੀ ਅਗਲੇ ਦਮ ਦਾ ਭਰੋਸਾ ਨੀ ਬੰਦਿਆ
ਕੋਈ ਭਰੋਸਾ ਨੀ
ਲੰਬੀਆਂ ਲੰਬੀਆਂ ਸਾਈਆਂ ਲਾਈ ਬੈਠਾ ਤਾਂ ਇਹ ਜਿਹੜਾ ਇੱਕ ਗੈਸਚਰ ਦੇ ਤੌਰ ਤੇ ਚਲੋ ਤੁਸੀਂ ਕਹਿ ਲੋ ਵੀ ਇੱਕ ਮਹੀਨੇ ਦੀ ਤਨਖਾਹ ਜਾਂ ਉਸ ਚ ਕੁਛ ਕਰ ਲੈਣ ਬਟ ਮੈਂ ਸਮਝਦਾ ਕਿ ਜੇ ਇਹ ਨਾਮ ਜਪਣ ਇੱਥੇ ਸਾਰੀ ਜੋ ਖੇਡ ਹੈ ਉਹ ਈਗੋ ਦੀ ਹੈ ਹੋਮੇ ਦੀ ਹੈ ਤੇ ਨਾਮ ਐਕਚੁਲੀ ਸਾਰਾ ਗੁਰਬਾਣੀ ਦਾ ਮੈਸੇਜ ਹੀ ਨਾਮ ਹੈ ਜੇ ਉਸ ਮੈਸੇਜ ਨੂੰ ਸਾਰਿਆਂ ਨੂੰ ਸਮਝੀਏ ਤਾਂ ਹੋਮੇ ਚਲੀ ਜਾਊਗੀ ਤੇ ਉੱਥੇ ਆਪਾਂ ਨੀ ਬਾਬਾ ਸਾਹਮਣੇ ਆਉਣਾ ਚਾਹੀਦਾ ਸਮਾਗਮਾਂ ਚ ਗੁਰੂ ਨਾਨਕ ਸਾਹਮਣੇ ਆਉਣਾ ਚਾਹੀਦਾ ਹੈ ਗੁਰੂ ਨਾਨਕ ਕੀ ਹੈ ਉਹ ਸੁਨੇਹਾ ਗੁਰੂ ਨਾਨਕ ਇੱਕ ਕਾਨਸੈਪਟ ਹੈ ਉਹ ਕਾਨਸੈਪਟ ਸਾਹਮਣੇ ਆਉਣਾ ਚਾਹੀਦਾ ਉਹ ਸਿਧਾਂਤ ਸਾਹਮਣੇ ਆਉਣਾ ਚਾਹੀਦਾ ਆਪਾਂ ਪਿੱਛੇ ਹੋ ਜਾਣਾ ਚਾਹੀਦਾ ਮੈਂ ਪਿੱਛੇ ਹੋ ਜਾਣੀ ਚਾਹੀਦੀ ਹੈ ਤੇਰਾ ਹੀ ਸਭ ਕੁਛ ਹੋ ਜਾਣਾ ਚਾਹੀਦਾ ਫਿਰ ਕੋਈ ਲੀਡਰ ਤਿੰਨ ਚਾਰ ਸਟੇਜਾਂ ਬਣਾ ਕੇ ਕਰੋੜਾਂ ਰੁਪਈਆਂ ਦੀਆਂ ਤੁਸੀਂ ਜੇ ਕਹੋ ਵੀ ਸਾਡੇ ਚ ਹੋਮੇ ਨਹੀਂ ਹੈ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਤੁਹਾਡੇ ਤੇ
ਹੁਣ ਤੁਸੀਂ ਦੇਖੋ ਨਾ ਹਾਂਜੀ ਇਹਨਾਂ ਸਮਾਗਮਾਂ ਨੂੰ ਆਪਾਂ ਲੈ ਕੇ ਦੇਖਦੇ ਹਾਂ ਤੇ ਜਿਹੜੀ ਆਪਣੀ ਮਾਲਕੀ ਸਾਹਿਬ ਜਾਣੀ ਹੈਗੀ ਹੈ ਦਿੱਲੀ ਤੋਂ ਉੱਥੇ ਦੋ ਧੜੇ ਹੋਏ ਵੇ ਆ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਨਹੀਂ ਜੀ ਇਹ ਮੈਂ ਆਪਣੇ ਕੰਟਰੋਲ ਹੇਠ ਇਹ ਸਮਾਗਮ ਜਿਹੜਾ ਹੈਗਾ ਰੱਖਣਾ ਦੂਜਾ ਧੜਾ ਕਹਿੰਦਾ ਜੀ ਮੈਂ ਰੱਖਣਾ ਜੇ ਆਪਾਂ ਇੱਥੇ ਪੰਜਾਬ ਚ ਦੇਖਦੇ ਹਾਂ ਤੇ ਉਹ ਪੰਜਾਬ ਸਰਕਾਰ ਕਹਿੰਦੀ ਜੀ ਵੀ ਮੈਂ ਇਹ ਅਸੀਂ ਸਮਾਗਮ ਕਰਨਾ ਉਧਰੋਂ ਐਸ ਜੀ ਪੀ ਸੀ ਕਹਿੰਦੀ ਜੀ ਅਸੀਂ ਕਰਨਾ ਸੋ ਮਤਲਬ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈਗਾ ਮੈਨੂੰ ਕਦੇ ਕਦੇ ਹਾਸਾ ਆਉਂਦਾ ਹੈਗਾ ਵੀ ਉਹ ਸਿਧਾਂਤ ਵਾਲੇ ਪਾਸੇ ਤੇ ਇਹਨਾਂ ਦਾ ਧਿਆਨ ਹੀ ਨੀ ਕਿਸੇ ਨੂੰ ਤਾਂ ਉਹ ਗੋਲਕ ਵਾਲੇ ਪਾਸੇ ਧਿਆਨ ਹੈ ਕਿਸੇ ਨੂੰ ਆਪਦੀ ਚੌਧਰ ਵਾਲੇ ਪਾਸੇ ਧਿਆਨ ਹੈਗਾ ਵੀ ਅਸੀਂ ਉਸ ਚੀਜ਼ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਈਗੋ ਵਾਲੀ ਹੈਨਾ ਵੀ ਉਹ ਆਪਣੀਆਂ ਈਗੋਆਂ ਦੇ ਵਿੱਚ ਪਏ ਵੀ ਆ ਜੋ ਬੇਸਿਕ ਸਾਡੇ ਬਾਬੇ ਨਾਨਕ ਨੇ ਸਾਨੂੰ ਫਲਸਫਾ ਦਿੱਤਾ ਸਿਧਾਂਤ ਦਿੱਤਾ ਹੈਗਾ ਉਸ ਤੇ ਤਾਂ ਕੋਈ ਇੰਪਲੀਮੈਂਟੇਸ਼ਨ ਦੀ ਕੋਈ ਗੱਲਬਾਤ ਹੀ ਨੀ ਸੋ ਕਦੇ ਕਦੇ ਮਤਲਬ ਮੈਂ ਦੇਖਦਾ ਜਿਵੇਂ ਹੁਣ ਆਪਣੇ ਰਵੀ ਸਿੰਘ ਹੈ ਖਾਲਸਾ ਏਡ ਵਾਲੇ ਸੋ ਇਹ ਮਤਲਬ ਬਾਬੇ ਮੈਨੂੰ ਲੱਗਦਾ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਰਹੇ ਆ ਤੇ ਕਿੱਥੇ ਕਿੱਥੇ ਤੁਸੀਂ ਦੇਖੋ ਲੋੜਵੰਦਾਂ ਨੂੰ ਕਿਸੇ ਥਾਂ ਤੇ ਪਾਣੀ ਦੇ ਲੰਗਰ ਲਾਏ ਜਾ ਰਹੇ ਹੈਗੇ ਆ ਕਿਸੇ ਥਾਂ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਉਹਨਾਂ ਕੰਟਰੀਜ਼ ਦੇ ਵਿੱਚ ਮਤਲਬ ਇਹ ਸੇਵਾਵਾਂ ਦੇ ਰਹੇ ਆ ਇਹ ਲੰਗਰ ਲਾ ਰਹੇ ਆ ਲੋੜਵੰਦਾਂ ਦੀ ਮਦਦ ਕਰ ਰਹੇ ਆ ਜਿੱਥੇ ਕਹਿ ਲੋ ਵੀ ਪਲ ਭਰ ਦਾ ਭਰੋਸਾ ਨੀ ਵੀ ਕਿਹੜੇ ਵੇਲੇ ਕੋਈ ਗੋਲੀ ਆ ਜੇ ਤੇ ਮੌਤ ਹੋ ਜਾਵੇ ਸੋ ਉਸ ਥਾਂ ਤੇ ਉਹਨਾਂ ਲੋਕਾਂ ਦੇ ਵਿੱਚ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਬਿਨਾਂ ਭੇਦ ਭਾਵ ਤੋਂ ਵੀ ਇਹ ਮਤਲਬ ਇਹ ਨੀ ਵੀ ਸਿੱਖ ਅਸੀਂ ਸਿਰਫ ਆਪਦੀ ਕਮਿਊਨਿਟੀ ਵਾਸਤੇ ਕਰਨਾ ਸੋ ਕਿਸੇ ਥਾਂ ਤੇ ਜੋ ਵੀ ਲੋੜਵੰਦ ਕਮਿਊਨਿਟੀ ਹੈਗੀ ਹੈ ਉਸਥੇ ਇਹ ਸੇਵਾ ਕਰ ਰਿਹਾ ਇਹ ਨੀ ਦੇਖਣਾ ਇੱਥੇ ਮੰਦਿਰ ਦੀ ਆਪਾਂ ਕੋਈ ਮੁਰੰਮਤ ਕਰਾਉਣੀ ਹੈ ਸਫਾਈ ਕਰਨੀ ਉੱਥੇ ਮੰਦਿਰ ਦੀ ਕਰਨੀ ਹੈ ਸੋ ਦੁਨੀਆਂ ਭਰ ਦੇ ਵਿੱਚ ਇਹ ਮਤਲਬ ਜੋ ਸੇਵਾ ਕਾਰਜ ਕਰ ਰਹੇ ਆ ਬਾਬੇ ਨਾਨਕ ਦਾ ਮੈਨੂੰ ਲੱਗਦਾ ਜੋ ਸਿਧਾਂਤ ਹੈ ਉਸ ਸਿਧਾਂਤ ਤੇ ਚੱਲ ਰਹੇ ਆ ਤੇ ਇਸ ਚੀਜ਼ ਨੂੰ ਜਿਹੜੀ ਸੰਗਤ ਹੈਗੀ ਹੈ ਜਾਂ ਜਿਹੜੇ ਲੋਕ ਹੈਗੇ ਆ ਉਹ ਇਹਨਾਂ ਦਾ ਕਿਹਾ ਸੁਣਦੇ ਵੀ ਆ ਇਹਨਾਂ ਦੇ ਕਹੇ ਦਾ ਅਸਰ ਹੈ ਇਹਨਾਂ ਦੇ ਇੱਕ ਇੱਕ ਵਰਡ ਕਹੇ ਦਾ ਅਸਰ ਹੈ ਸੋ ਆਪਾਂ ਕਹਾਂਗੇ ਕਿ ਵਾਕਈ ਮਤਲਬ ਜੇ ਬਾਬੇ ਨਾਨਕ ਦੇ ਸਿਧਾਂਤ ਤੇ ਚੱਲਦੇ ਤਾਂ ਦੁਨੀਆਂ ਸੁਣਦੀ ਆ ਦੂਜੇ ਪਾਸੇ ਮੈਂ ਦੇਖਦਾ ਕਿ ਕਿੱਡੇ ਕਿੱਡੇ ਵੱਡੇ ਸਮਾਗਮ ਕੀਤੇ ਜਾਂਦੇ ਆ ਸਾਡੀ ਅੱਜ ਦੀ ਅਜੋਕੀ ਦੀ ਲੀਡਰਸ਼ਿਪ ਹੈਗੀ ਆ ਤੇ ਉਹ ਕਿੱਡੇ ਕਿੱਡੇ ਲੰਬੇ ਭਾਸ਼ਣ ਦਿੰਦੀ ਆ ਤੇ ਮੈਨੂੰ ਲੱਗਦਾ ਵੀ ਉਹਨਾਂ ਦੇ ਭਾਸ਼ਣਾਂ ਦਾ ਕੋਈ ਕਿਸੇ ਤੇ ਇੱਕ ਭਾਗ ਰੱਤੀ ਭਰ ਅਸਰ ਨਹੀਂ ਹੁੰਦਾ ਸੋ ਮਤਲਬ ਜਿੱਥੇ ਅਸੀਂ ਆਪ ਸਿਧਾਂਤਹੀਨ ਆ ਅਸੀਂ ਆਪ ਸਿਧਾਂਤ ਤੇ ਨਹੀਂ ਚੱਲਦੇ ਤੇ ਜਿਹੜੀ ਪਬਲਿਕ ਹੈਗੀ ਹੈ ਜਾਂ ਆਵਾਮ ਹੈਗਾ ਉਹ ਵੀ ਤੁਹਾਡੀ ਗੱਲ ਨਹੀਂ ਸੁਣਦਾ ਹੈਗਾ ਚਾਹੇ ਅਸੀਂ ਕਿੱਡੇ ਮਰਜ਼ੀ ਖਰਚੇ ਕਰ ਲਈਏ ਜੋ ਮਰਜ਼ੀ ਕਰ ਲਈਏ ਸੋ ਦੂਜੇ ਪਾਸੇ ਆਪਾਂ ਦੇਖਦੇ ਹਾਂ ਰਵੀ ਸਿੰਘ ਖਾਲਸਾ ਵਰਗੇ ਜੇ ਅੱਜ ਕਿਸੇ ਥਾਂ ਤੇ ਕੋਈ ਵੀ ਵਰਡ ਕਹਿੰਦੇ ਆ ਆਪਦੇ ਮੂੰਹੋਂ ਕੱਢਦੇ ਆ ਤੇ ਜਿਹੜੀ ਸੰਗਤ ਹੈਗੀ ਆ ਲੋਕ ਹੈਗੇ ਉਹ ਸੁਣਦੇ ਆ ਤੇ ਉਹਦੇ ਤੇ ਪਹਿਰਾ ਦਿੰਦੇ ਆ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਕਹਿਣਾ ਇਸ ਬਾਰੇ
ਬਿਲਕੁਲ ਸਹੀ ਗੱਲ ਹੈ ਐਕਚੁਲੀ ਮੈਂ ਜਿਵੇਂ ਪਹਿਲਾਂ ਆਪਾਂ ਗੱਲ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਸਾਡੇ ਲਈ ਲਾਈਫ ਸਿੰਪਲੀਫਾਈ ਕੀਤੀ ਸੀ ਸਾਨੂੰ ਐਕਸਟ੍ਰਾਵੇਗੈਂਜ਼ਾ ਤੋਂ ਸਾਨੂੰ ਅਡੰਬਰਾਂ ਤੋਂ ਸਾਨੂੰ ਕਿਸੇ ਤਰ੍ਹਾਂ ਦੇ ਵੀ ਕਰਮ ਕਾਂਡਾਂ ਤੋਂ ਪਾਸੇ ਕਰਕੇ ਇੱਕ ਨਿਰਮਲ ਜੀਵਨ ਜਾਚ ਦੱਸੀ ਸੀ ਕਿ ਤੁਸੀਂ ਐਂ ਜਿਉਂਦੇ ਰਹੋ ਸਵਾਸ ਸਵਾਸ ਸਿਮਰਨਾ ਹੈ ਨਾਲ ਨਾਲ ਕੰਮ ਕਿਰਤ ਕਰਨੀ ਹੈ ਤੇ ਨਾਲ ਨਾਲ ਵੰਡ ਕੇ ਛਕਣਾ ਹੈ ਇਕੱਠੇ ਚੱਲਣੇ ਹੈ ਤਾਂ ਸਾਰਾ ਕੰਮ ਛੱਡ ਕੇ ਇਕੱਲੇ ਗੀਤ ਗਾਈ
ਲਈ ਜਾਣੇ ਸਾਡੇ ਵਾਸਤੇ ਮਨਾ ਹੈ, ਕਿਰਤ ਕਰਦਿਆਂ ਹੋਇਆ ਉਹਨੂੰ ਯਾਦ ਰੱਖਣਾ ਔਰ ਉਹਦੀ ਹਜ਼ੂਰੀ ਚ ਰਹਿ ਕੇ ਜਦੋਂ ਤੁਸੀਂ ਕਿਰਤ ਕਰਦੇ ਹੋ ਸਮਝ ਲਓ ਨਾਮ ਜਪਿਆ ਗਿਆ ਨਾਲ ਹੀ ਕਿਰਤ ਹੋ ਗਈ, ਫਿਰ ਤੁਸੀਂ ਵੰਡ ਕੇ ਵੀ ਜਕ ਰਹੇ ਹੋ। ਜੇ ਕਿਰਤ ਹੈ ਜਿਹੜੀ ਉਹ ਦੂਜਿਆਂ ਦੇ ਭਲੇ ਲਈ, ਜੇ ਤੁਸੀਂ ਕਮਾਈ ਕਰ ਰਹੇ ਹੋ ਗ੍ਰਹਿਸਥੀ ਚ ਰਹਿ ਰਹੇ ਹੋ ਤਾਂ ਸਾਰਾ ਉਹ ਕਿਰਤ ਚ ਹੀ ਆ ਜਾਂਦਾ। ਜਿਹੜਾ ਇਹ ਹੁਣ ਕਹਿ ਲੋ ਰਵੀ ਸਿੰਘ ਖਾਲਸਾ ਏਡ ਹੈ, ਅਸੀਂ ਗੁਰੂ ਨਾਨਕ ਅਸਲੀ ਕਿਸੇ ਵੀ ਜਿਹੜੀ ਹੁੰਦੀ ਹੈ ਕਿਸੇ ਨੂੰ ਟ੍ਰਿਬਿਊਟ ਹੁੰਦੀ ਹੈ ਮਹਾਂਪੁਰਖ ਨੂੰ, ਉਹ ਉਹਦੇ ਵਰਗਾ ਵੰਡ ਚ ਹੁੰਦੀ ਹੈ, ਸਿਰਫ ਉਹਦਾ ਪ੍ਰਚਾਰ ਕਰਨ ਜਾਂ ਉਹਦੇ ਬਾਰੇ ਸ਼ੋਭਾ ਕਰਨ ਚ ਨਹੀਂ ਹੁੰਦੀ, ਉਹਦੇ ਵਰਗਾ ਬਣਨਾ ਜ਼ਰੂਰੀ ਹੁੰਦਾ। ਤਾਂ ਗੁਰੂ ਸਾਹਿਬ ਨੇ ਵੀ ਸਾਨੂੰ ਹੁਕਮ ਵੀ ਇਹੀ ਕੀਤਾ ਹੈ, ਖਾਲਸਾ ਮੇਰਾ ਰੂਪ ਹੈ ਖਾਸ
ਖਾਸ
ਤੇ ਜਬ ਤੱਕ ਖਾਲਸਾ ਰਹੇ ਨਿਆਰ। ਅਸੀਂ ਗੁਰੂ ਸਾਹਿਬ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਹੈ, ਉਹ ਉਹਨਾਂ ਲੀਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ, ਨਾ ਸਿਰਫ ਸਮਾਗਮਾਂ ਚ ਉਹਨਾਂ ਦੀ ਸ਼ੋਭਾ ਕਰਕੇ ਤੇ ਬਸ ਸਾਡਾ ਕੰਮ ਖਤਮ ਹੋ ਜਾਣਾ ਹੈ। ਸੋ ਅਸੀਂ ਕਿੰਨੇ ਕੁ ਕੰਮ ਉਹਨਾਂ ਦੇ ਕਹੇ ਤੇ ਕਰਦੇ ਹਾਂ, ਇਹ ਸਾਡਾ ਪੈਮਾਨਾ ਹੋਊਗਾ ਕਿ ਅਸੀਂ ਗੁਰਪੁਰਬ ਕਿੱਦਾਂ ਕਾਮਯਾਬੀ ਨਾਲ ਮਨਾਇਆ। ਅਸੀਂ ਇਸ ਗੁਰਪੁਰਬ ਤੇ ਐਦ ਕਰੀਏ ਕਿ ਅਸੀਂ ਅੱਗੇ ਤੋਂ ਇਮਾਨਦਾਰੀ ਨਾਲ ਕਿਰਤ ਕਰਾਂਗੇ, ਉਹਦੀ ਹਜ਼ੂਰੀ ਚ ਰਹਿੰਦਿਆਂ ਹੋਇਆ ਸ਼ੁਕਰਾਨੇ ਚ ਰਹਿੰਦਿਆਂ ਹੋਇਆ ਸਾਰਿਆਂ ਨਾਲ ਵੰਡ ਕੇ ਛਕਾਂਗੇ, ਸਰਬੱਤ ਦੇ ਭਲੇ ਲੋਚਾਂਗੇ, ਤਾਂ ਫੇਰ ਤਾਂ ਸਾਡਾ ਗੁਰਪੁਰਬ ਮਨਾਇਆ ਲਾਹੇਵੰਦ ਹੈ। ਤੇ ਨਹੀਂ ਤਾਂ ਇਹ ਠੀਕ ਹੈ, ਵੱਡੇ ਵੱਡੇ ਸਮਾਗਮ ਹੋਣਗੇ, ਕਰੋੜਾਂ ਰੁਪਈਆ ਲੋਕਾਂ ਦੇ ਟੈਕਸਾਂ ਚੋਂ ਕੱਟ ਕੇ, ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ ਇਹਨਾਂ ਸਮਾਗਮਾਂ ਦੇ ਉੱਤੇ ਵੱਡੇ ਵੱਡੇ ਲੀਡਰ ਸਟੇਜਾਂ ਤੇ ਵੱਡੇ ਵੱਡੇ ਸਟੇਜ ਬਣਾ ਕੇ ਤੇ ਉਹ ਆਪਦੇ ਆਪ ਨੂੰ ਪ੍ਰਮੋਟ ਕਰਨਗੇ। ਲੇਕਿਨ ਜਿੱਥੋਂ ਤੱਕ ਕਈ ਚੰਗੀਆਂ ਗੱਲਾਂ ਵੀ ਹੋ ਰਹੀਆਂ ਕਿ ਸੈਮੀਨਾਰ ਹੋ ਰਹੇ ਹੈ, ਨੌਜਵਾਨ ਇਨਵੋਲਵ ਹੋ ਰਹੇ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੱਕ ਯੂਥ ਕਾਨਫਰੰਸ ਕਰਾਈ ਜਾ ਰਹੀ ਹੈ, ਤਾਂ ਉਹ ਜਿਹੜੇ ਨੌਜਵਾਨ ਸਕਾਲਰ ਹੈਗੇ ਆ ਉਹ ਪੇਪਰ ਪ੍ਰੈਜੈਂਟ ਕਰਨਗੇ, ਤਾਂ ਉਹ ਉਹੋ ਜਿਹੀਆਂ ਗੱਲਾਂ ਤਾਂ ਮਤਲਬ ਜਿਵੇਂ ਮੈਂ ਕਿਹਾ ਕਿ ਠੀਕ ਹੈ ਇਸ ਗੁਰਪੁਰਬ ਨੂੰ ਹਾਈਲਾਈਟ ਕਰਨਾ, ਇਸ ਗੁਰਪੁਰਬ ਨੂੰ ਦੁਨੀਆਂ ਦੇ ਵਿੱਚ ਉਹਨਾਂ ਕੁ ਪ੍ਰਚਾਰ ਕਰਨਾ ਤਾਂ ਠੀਕ ਹੈ, ਅਸਥੈਟਿਕਲੀ ਕਰੀਏ, ਲੇਕਿਨ ਇਹਨੂੰ ਇੱਕ ਐਕਸਟਰਾ ਵੀਗੈਂਟ ਇੱਕ ਸ਼ੋਸ਼ੇਬਾਜ਼ੀ ਵਾਲਾ ਕੰਮ ਨਾ ਕਰ ਦਈਏ ਕਿ ਇਸ ਤੇ ਇੰਨਾ ਖਰਚਾ। ਔਰ ਜਿਹੜਾ ਨਗਰ ਕੀਰਤਨ ਜਾਂ ਪਾਲਕੀਆਂ ਵਜਾਉਣ ਦਾ ਕੰਮ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਇਹ ਉਹ ਝਾਕੀਆਂ ਵਾਲਾ ਪ੍ਰਭਾਵ ਸਾਡੇ ਤੇ ਪੈ ਗਿਆ ਜੋ ਸਨਾਤਨੀ ਧਰਮ ਦੇ ਵਿੱਚ ਸੀ। ਅਦਰਵਾਈਜ਼ ਤਾਂ ਅਸੀਂ ਜਿੱਥੇ ਵੀ ਹੈਗੇ ਆ ਗੁਰੂ ਸਾਡੇ ਅੰਗ ਸੰਗ ਹੈ, ਜੇ ਅਸੀਂ ਉਹਦਾ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਉਹਨੂੰ ਮਤਲਬ ਜਿਹੜਾ ਆਹ ਇਹ ਮੇਰਾ ਪਰਸਨਲ ਵਿਚਾਰ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਨੂੰ ਲੱਗਦਾ ਕਿ ਨਗਰ ਕੀਰਤਨ ਜਿਹੜੇ ਹੈ ਕਿਤੇ ਵੀ ਸਾਨੂੰ ਗੁਰਮਤ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਇੱਕ ਕਹਿ ਲਓ ਕਿ ਉਸਤ ਦੀ ਜਾਂ ਗੁਰੂ ਦੀ ਜਾਂ ਪਰਮਾਤਮਾ ਦੀ ਉਸਤ ਦੀ ਇਹ ਵਿਧੀ ਜਿਹੜੀ ਹੈ ਸਾਨੂੰ ਕਿਤੇ ਵੀ ਉਹ ਮਤਲਬ ਨਹੀਂ ਦਿਖੀ ਮਿਲਦੀ।
ਬਿਲਕੁਲ
ਜਿੱਥੇ ਅਸੀਂ ਹੈ ਅਸੀਂ ਹਾਂ ਪ੍ਰਭਾਤ ਫੇਰੀਆਂ ਉਹ ਹੋਰ ਗੱਲ ਹੁੰਦੀ ਹੈ, ਬਟ ਨਗਰ ਕੀਰਤਨ ਜਿੱਥੇ ਤੁਸੀਂ ਗੁਰੂ ਸਾਹਿਬ ਨੂੰ ਲੈ ਕੇ ਸੜਕੋ ਸੜਕੀ ਜਾ ਰਹੇ ਹੋ ਤੇ ਫਿਰ ਲੋਕ ਉਹਨੂੰ ਮੱਥਾ ਟੇਕ ਰਹੇ, ਕਿਤੇ ਨਾ ਕਿਤੇ ਉਹ ਉਸ ਤੇ ਪੈਸਾ ਜਿਹੜਾ ਉਹ ਮੁੱਖ ਹੋ ਜਾਂਦਾ
ਮੁੱਖ ਹੋ ਜਾਂਦਾ। ਸੋ
ਉਹ ਕੋਈ ਇਹਦਾ ਇਹ ਜ਼ਰੂਰੀ ਅੰਗ ਨਹੀਂ ਹੈ ਸਾਡਾ।
ਜੀ ਸੋ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਦਿਲ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਨਾਲ ਕਾਫੀਆਂ ਲੰਬੀਆਂ ਵਿਚਾਰਾਂ ਕੀਤੀਆਂ ਜਾਣ। ਸੋ ਟਾਈਮ ਟੂ ਟਾਈਮ ਅਸੀਂ ਤੁਹਾਡੀ ਜਿਹੜੀ ਹਰਮਨ ਰੇਡੀਓ ਤੇ ਸੇਵਾਵਾਂ ਲੈਂਦੇ ਰਹਾਂਗੇ। ਸੋ ਤੁਹਾਡੇ ਜੋ ਵੀ ਵਿਚਾਰ ਤੁਸੀਂ ਹਾਜੀ ਸਾਂਝੇ ਕੀਤੇ ਆ, ਇਹ ਦੁਨੀਆਂ ਭਰ ਦੇ ਵਿੱਚ ਜਿਹੜੇ ਹੈਗੇ ਸਾਡੇ ਸਰੋਤੇ ਉਹਨਾਂ ਨੂੰ ਸੁਣ ਰਹੇ ਹੈਗੇ ਆ। ਸੋ ਲਾਸਟ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਮਤਲਬ ਜਿਹੜਾ ਹੈਗਾ ਤੁਹਾਨੂੰ ਇੱਕ ਹੋਰ ਤੁਹਾਡੇ ਨਾਲ ਵਿਚਾਰ ਕਰਨੇ ਚਾਹੂੰਗਾ ਬੜੀ ਸੰਖੇਪ ਦੇ ਵਿੱਚ। ਪਿੱਛੇ ਜੇ ਮੈਂ ਦੇਖਿਆ ਥੋੜੀ ਜਿਹੀ ਹਾਸੋਹੀਣਾ ਜਿਹਾ ਵੀ ਲੱਗਦਾ ਹੈਗਾ ਕਿ ਏਅਰ ਇੰਡੀਆ ਵਾਲਿਆਂ ਨੇ ਵੀ ਨਾ ਜਹਾਜ਼ ਤੇ ਕਹਿੰਦੇ ਵੀ ਇੱਕ ਓਂਕਾਰ ਉੱਤੇ ਲਿਖਾਇਆ ਹੈਗਾ। ਸੋ ਇਹਦੇ ਪਿੱਛੇ ਕੀ ਤੁਹਾਨੂੰ ਕੀ ਲੱਗਦਾ ਵੀ ਕੀ ਮਕਸਦ ਕੀ ਹੈ ਵੀ ਹਾਂਜੀ ਇਹ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਕੇ ਇਹ ਲਿਖਾ ਰਹੇ ਹੈ ਕਿ ਕੀ ਸੋਰਟ ਆਫ ਐਡਵਰਟਾਈਜ਼ਮੈਂਟ ਹੈ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ? ਮੈਨੂੰ ਬੜੀ ਹਾਸੋਹੀਣੀ ਜੀ ਇਹ ਗੱਲ ਲੱਗੀ।
ਨਹੀਂ ਮੈਂ ਤਾਂ ਇਹਨੂੰ ਉਲਟਾ ਬੜੇ ਹੀ ਫਿਕਰਮੰਦ ਨਜ਼ਰੀਏ ਨਾਲ ਦੇਖਦਾ ਕਿ ਇਹ ਇੱਕ ਇਹੋ ਜਿਹੇ ਸਾਡੇ ਸਿੰਬਲ ਦਾ ਜਿਹੜੇ ਸਾਡੇ ਲਈ ਬੜੇ ਹੀ ਮੁਕੱਦਸ ਮਤਲਬ ਬਹੁਤ ਹੀ ਇੰਪੋਰਟੈਂਸ ਰੱਖਦੇ, ਸਾਡੇ ਦਿਲ ਦੇ ਬਹੁਤ ਕਰੀਬ ਹੈ, ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਅਸੀਂ ਮਤਲਬ ਵਿਖਾਵੇ ਚ ਲਿਆਵਾਂਗੇ ਤਾਂ ਉਹਨਾਂ ਦੀ ਜਿਹੜੀ ਪਵਿੱਤਰਤਾ ਹੈ, ਜਿਹੜੀ ਸਾਡੇ ਮਨ ਦੇ ਵਿੱਚ ਉਹਨਾਂ ਪ੍ਰਤੀ ਆਸਥਾ ਹੈ, ਮਤਲਬ ਜਿਹੜੀ ਚੀਜ਼ ਨੂੰ ਤੁਸੀਂ ਆਏ ਇੰਨਾ ਕਾਮਨਲੀ ਤੇ ਹਰ ਜਗ੍ਹਾ ਤੇ ਕਰ ਦਿੰਦੇ, ਉਹਦੇ ਨਾਲ ਇਹ ਇੱਕ ਸਿੰਬਲ ਤਾਂ ਪਹੁੰਚਦਾ ਹਰ ਥਾਈ, ਲੇਕਿਨ ਇਹ ਸਿੰਬਲ ਕਾਹਦੇ ਲਈ ਸਟੈਂਡ ਕਰਦਾ, ਕਿਹੜੇ ਬੰਦੇ ਇਸ ਸਿੰਬਲ ਨੂੰ ਯੂਜ਼ ਕਰ ਰਹੇ ਸੀ, ਉਹਨਾਂ ਦੇ ਵਿੱਚੋਂ ਇਹ ਝਲਕਦਾ ਤਾਂ ਫਿਰ ਤਾਂ ਇਹ ਮਾਇਨੇ ਰੱਖਦਾ। ਲੇਕਿਨ ਜਦੋਂ ਔਰ ਦੂਜੀ ਗੱਲ ਜਿਹੜੀ ਫਿਕਰਮੰਦ ਵਾਲੀ ਇਹ ਹੈ ਕਿ ਇਹ ਜਿਹੜਾ ਭਾਰਤ ਦੇਸ਼ ਹੈ ਖਾਸ ਕਰ ਵੱਖੋ ਵੱਖਰੇ ਚ ਫਿਰਕੇ ਹੈ ਵੱਖੋ ਵੱਖਰੀਆਂ ਮਨੌਤਾਂ ਦੇ ਲੋਕ ਹੈ ਮੈਂ ਨੀ ਚਾਹੁੰਦਾ ਕਿ ਕੱਲ ਨੂੰ ਕਿਸੇ ਹੋਰ ਦਾ ਕੋਈ ਇਸ ਤਰ੍ਹਾਂ ਦਾ ਅਹਿਮ ਦਿਹਾੜਾ ਆਵੇ ਤੇ ਫਿਰ ਉਹ ਵੀ ਤਾਂ ਚਾਹੁਣਗੇ ਕਿ ਸਾਡਾ ਵੀ ਹੁਣ ਸਿੰਬਲ ਡਿਸਪਲੇ ਹੋਵੇ ਤੇ ਮੰਨ ਲਓ ਉਹਨਾਂ ਦਾ ਵੀ ਹੋ ਜਾਂਦਾ ਹੈ ਪਰ ਬਸ ਸਾਰਿਆਂ ਚੋਂ ਜੇ ਕਿਸੇ ਇੱਕ ਦਾ ਵੀ ਰਹਿ ਗਿਆ ਤਾਂ ਗੁਰੂ ਨਾਨਕ ਨੂੰ ਇਹ ਪਸੰਦ ਨਹੀਂ ਆਊਗਾ ਔਰ ਜਿਹੜੀ ਮੇਨ ਗੱਲ ਮੈਂ ਸਮਝਦਾ ਕਿ ਸਿੰਬੋਲਿਜ਼ਮ ਜਿਹੜਾ ਇਸ ਤਰ੍ਹਾਂ ਦਾ ਸਿੰਬੋਲਿਜ਼ਮ ਹੈ ਇਹ ਆਸਥਾ ਦੀ ਗੱਲ ਹੈ ਇਹ ਪਰਸਨਲ ਲੈਵਲ ਤੇ ਹੈ ਇਹ ਸਰਕਾਰਾਂ ਨੂੰ ਇਸ ਨਾ ਹੀ ਆਉਣ ਤਾਂ ਚੰਗੀ ਗੱਲ ਹੈ ਉਹ ਆਪਦਾ ਚੰਗੀ ਗਵਰਨੈਂਸ ਦੇਣ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਜੋ ਗੁਰੂ ਨਾਨਕ ਨੇ ਕਿਹਾ ਕਿ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ ਤੇ ਰਾਜੇ ਹੀ ਮੁਕੱਦਮ ਕੁੱਤੇ ਨਾ ਹੋਣ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਇੱਕ ਆਮ ਜਿਹੜਾ ਉਹਦਾ ਬਿਊਰੋਕਰੈਟ ਉਹ ਕਿਹੋ ਜਿਹਾ ਹੋਣਾ ਚਾਹੀਦਾ ਹਰੇਕ ਦੇ ਲਈ ਸੇਧਾਂ ਹੈਗੀਆਂ ਸੋ ਜੇ ਉਹ ਉਸ ਤਰ੍ਹਾਂ ਦਾ ਕੰਮ ਕਰਦੇ ਉਹ ਸਾਰੇ ਆਪ ਹੀ ਏਕ ਓਂਕਾਰ ਦੇ ਅੰਬੈਸਡਰ ਬਣ ਜਾਂਦੇ ਆ ਬਟ ਇਹ ਸਿੰਬਲ ਲਾ ਕੇ ਤਾਂ ਉਲਟਾ ਕਈ ਤਰ੍ਹਾਂ ਦੀਆਂ ਅਸੀਂ ਉਲਝਣਾਂ ਖੜੀਆਂ ਕਰ ਲਾਂਗੇ ਇਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਸਿੰਬਲ ਯੂਜ ਕਰਨੇ ਔਰ ਅੱਜ ਇਹ ਕੀਤਾ ਕੱਲ ਨੂੰ ਕਿਸੇ ਹੋਰ ਦਾ ਕਰਨ ਜੇ ਪਰਸੋਂ ਕਿਸੇ ਹੋਰ ਦਾ ਹੁਣ ਜਿਵੇਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਹੁਣ ਉਹ ਰਫਾਲ ਦਾ ਸਾਡਾ ਡਿਫੈਂਸ ਮਿਨਿਸਟਰ ਜਿਹੜਾ ਉੱਥੋਂ ਲੈ ਕੇ ਆਇਆ ਤੇ ਉੱਥੇ ਜੋ ਉਹਨੇ ਉਹ ਕਰਮਕਾਂਡ ਕੀਤਾ ਉਹ ਇੱਥੇ ਸਾਰੀਆਂ ਜਿਹੜੀਆਂ ਮਤਲਬ ਹੈਗੀਆਂ ਉਹ ਤਾਂ ਸਾਰੇ ਮੰਨਦੇ ਨੀ ਉਸ ਤਰ੍ਹਾਂ ਦੀ ਚੀਜ਼ ਨੂੰ ਉਹ ਇੱਕ ਪਰਸਨਲ ਸੀਗਾ ਕਿ ਤੁਹਾਡੀਆਂ ਮਨੌਤਾਂ ਹੈ ਨਿੰਬੂ ਮਿਰਚ ਵਾਲਾ ਜਾਂ ਕੁਛ ਹੋਰ ਕਰਨਾ ਤਾਂ ਉਹ ਤੁਹਾਨੂੰ ਪਰਸਨਲ ਲੈਵਲ ਤੇ ਕਰਨਾ ਚਾਹੀਦਾ ਸੀ ਇਟ ਸ਼ੁੱਡ ਨਾਟ ਹੈਵ ਬੀਨ ਮੇਡ ਅ ਨੈਸ਼ਨਲ ਇਵੈਂਟ ਲਾਈਕ ਇੰਨਾ ਉਹਨੂੰ ਐਡਵਰਟਾਈਜ਼ ਨਹੀਂ ਕਰਨਾ ਉਹ ਜਿਹੜੀਆਂ ਸਾਡੀਆਂ ਮਨ ਨਾਲ ਜੁੜੀਆਂ ਗੱਲਾਂ ਇਹ ਆਏ ਆਏ ਉਹਨਾਂ ਨੂੰ ਮੈਨੂੰ ਇਹ ਵੀ ਪਤਾ ਕਿ ਉਹਨਾਂ ਨੂੰ ਇਹਨਾਂ ਸੈਂਟੀਮੈਂਟਸ ਨਾਲ ਕੋਈ ਖਾਸ ਨਹੀਂ ਹੋਣਾ ਕਿਉਂਕਿ ਜਿਹਨਾਂ ਨੇ ਮਤਲਬ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਨਵੰਬਰ 84 ਦਾ ਕਿਸੇ ਨੂੰ ਪਤਾ ਨੀ ਬੱਚਿਆਂ ਨੂੰ ਮੈਂ ਕਹਿੰਦਾ ਜਿਹਨਾਂ ਨੂੰ ਪਤਾ ਉਹ ਵੀ ਤਾਂ ਬੋਲਦੇ ਨੀ
ਜੀ
ਤੇ ਜੇ ਇੰਨੇ ਹੀ ਉਹ ਗੁਰੂ ਨਾਨਕ ਦਾ ਹੇਜ ਹੋਵੇ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਇੰਨਾ ਹੀ ਉਹਨਾਂ ਨੂੰ ਹੋਵੇ ਤਾਂ ਫਿਰ ਇਨਸਾਫ਼ ਦਾ ਵੀ ਹੋਣਾ ਚਾਹੀਦਾ
ਬਿਲਕੁਲ ਬਿਲਕੁਲ
ਤੇ ਉਸ ਪਾਸੇ ਵੀ ਆਉਣ ਹਨਾ ਉਸ ਪਾਸੇ ਫਿਰ ਓਨੀ ਜਿੱਦਤ ਨਾਲ ਸਰਕਾਰਾਂ ਨੀ ਆ ਰਹੀਆਂ ਹਾਂ ਨੋ ਡਾਊਟ ਹਰ ਫਿਰਕੇ ਦੇ ਵਿੱਚ ਚੰਗੇ ਲੋਕ ਹੈਗੇ ਆ ਔਰ ਉਹ ਚੰਗੇ ਲੋਕ ਵਾਕਈ ਅੱਜ ਵੀ ਚਾਹੁੰਦੇ ਕਿ ਇਨਸਾਫ਼ ਹੋਣਾ ਚਾਹੀਦਾ ਬਟ ਸਰਕਾਰੀ ਲੈਵਲ ਤੇ ਦੇਖਿਆ ਗਿਆ ਕਿ ਅਕਸਰ ਇਸ ਪਾਸੇ ਚਾਲ ਦੋਸਤ ਹੀ ਹੈ
ਜੀ ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਆਪਣੇ ਜਿਹੜੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬਾਂ ਨੂੰ ਲੈ ਕੇ ਆਪਣੇ ਸਾਰੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸੋ ਇਸੇ ਤਰ੍ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਰਹਾਂਗੇ ਤੇ ਆਪਣੀਆਂ ਜਿਹੜੀਆਂ ਹੈਗੀਆਂ ਖਾਸ ਮੁਲਾਕਾਤਾਂ ਚੱਲਦੀਆਂ ਰਹਿਣਗੀਆਂ ਸੋ ਅਗੇਨ ਤੁਹਾਡਾ ਮੈਂ ਹਰਮਨ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ
ਆਪ ਸਾਹਿਬ ਦਾ ਧੰਨਵਾਦ ਸਰੋਤਿਆਂ ਦਾ ਧੰਨਵਾਦ ਗੁਰਮਤ ਦੀ ਗੱਲ ਕਰਦਿਆਂ ਹੋਇਆ ਜੇ ਕਿਤੇ ਕੋਈ ਉਣਕਾਈ ਰਹਿ ਗਈ ਹੋਵੇ ਤਾਂ ਫੁੱਲ ਚੁੱਕ ਦੀ ਖਿਮਾ ਕਰਨਾ ਸੰਗਤ ਬਖਸ਼ਣਹਾਰ ਹੈ ਗੁਰੂ ਆਪ ਬਖਸ਼ਣਹਾਰ ਹੈ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਸਰੋਤਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਜੋ ਅਸੀਂ ਅੱਜ ਗੱਲਬਾਤ ਕੀਤੀ ਸੀਗੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਵਿੱਚ ਇਹ ਸਨ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਇਹਨਾਂ ਦਾ ਕਾਫੀ ਲੰਬਾ ਜਿਹੜਾ ਹੈਗਾ ਤਜਰਬਾ ਉਹ ਐਜੂਕੇਸ਼ਨ ਫੀਲਡ ਦੇ ਵਿੱਚ ਰਿਹਾ ਤੇ ਇਹਦੇ ਨਾਲ ਨਾਲ ਹੀ ਇਹ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਜ਼ ਦੇ ਵਿੱਚ ਨੌਜਵਾਨਾਂ ਦੇ ਨਾਲ ਗੁਰਮਤ ਟ੍ਰੇਨਿੰਗ ਕੈਂਪ ਤੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਜਿਹੜੇ ਹੈਗੇ ਆ ਆਰਗਨਾਈਜ਼ ਕਰਦੇ ਰਹਿੰਦੇ ਹੈਗੇ ਆ ਸੋ ਇਸੇ ਤਰ੍ਹਾਂ ਆਪਾਂ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਦੇ ਰਵਾਂਗੇ ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਸੋਮਵਾਰ ਆਪਾਂ ਦੁਆਰਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਦੁਆਰਾ ਤੁਹਾਡੇ ਰੂਬਰੂ ਹੋਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਹੁਣ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੇ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਥ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਮਾਤੀ ਭੈਣ ਮਹਿਬੂਬ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਮਾਤੀ ਭੈਣ ਅਤੇ ਮਹਿਬੂਬ ਦਾ ਸੂਰ ਸੱਸ ਦੀ ਲੜਾਈ ਵਿੱਚ ਚਾਰੋਂ ਸੱਚੂ ਇਹ ਕਦੇ ਇੱਕ ਪਿੱਛੇ ਲੱਗ ਕੇ ਨੀ ਘਰ ਤੋੜੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਛੱਡ ਸਿਹਤ ਨੂੰ ਸੰਭਾਲੀਏ ਰੁੱਖ ਦੀਆਂ ਪਾਣੀ ਤਿੰਨੋਂ ਹੀ ਵਿਚਾਲੀਏ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਥ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਥ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ
अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चलते हैं HK Kids.
ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK Kids,
जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-3143 या 451-909-0053 या तुसी विजिट भी कर सकते हो 73 कंटेम्पो बुलवर्ड वॉलेट 3750 मेलबर्न। काफे नाम याद रखे हो
रेडियो एक बार फिर लेके आ रहा है प्रोग्राम माइग्रेशन मैटर्स With Visa Aid, Immigration and Education Services, जिस विच माइग्रेशन संबंधी किसी भी तरह के सवाल का जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
रोटी हजम नहीं होंगी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेडी की सीधी खेतों चो मिल च लाई जाती, आस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन लड्डुआ लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो
0408-895-5640 समिता शर्मा 0404-527-518 या विजिट करो www.lakshyaenglish.com.au। वी प्रोवाइड द बेस्ट स्ट्रेटजीज एंड ट्रिक्स टू असिस्ट यू इन अचीविंग योर डिजायर्ड स्कोर। लक्ष्य ISPTE कोचिंग इंस्टीट्यूट 28 चैटर रोड रिजर्वायर विक्टोरिया।
तुसी सुन रहे हो अपना हरमन रेडियो 24 घंटे 7 दिन ऑस्ट्रेलिया का पहला पंजाबी रेडियो हरमन रेडियो 24 घंटे 7 दिन
हरमन रेडियो
हो गड्डियां दे नाम नी गणाउणा चाहुंदा मैं लाके पैसा नेड़े तेरे नहीं आउणा चाहुंदा मैं हो गड्डियां दे नाम नी गणाउणा चाहुंदा मैं लाके पैसा नेड़े तेरे नहीं आउणा चाहुंदा मैं हुक करदा प्यार बस यही जानदा बहुती शोशेबाजी मेरे कोलों करी जानी नी शोशेबाजी मेरे कोलों करी जानी नी दुनिया ते ऐसी कोई शै नी जट्टी ए जेड़ी तेरे कदमां च धरी जानी दुनिया ते ऐसी कोई शायद नहीं जटी है जेड़ी तेरे कदमां च तरी जानी नी हो दुनिया ते ऐसी कोई शायद नहीं जटी है तेरे बारे जटी है ਦੀ ਸੋਚ ਰੱਖਿਆ ਹੋਰਾਂ ਬਾਰੇ ਫੀਲਿੰਗ ਤਾਂ ਰੋਕ ਰੱਖਿਆ ਤੇਰੇ ਬਾਰੇ ਗੱਲ ਮੈਂ ਤੋ ਜਰੀ ਜਾਣੀ ਨੀ ਤੇਰੀ ਸੇਫਟੀ ਦੇ ਲਈ ਹੀ ਗਲੌਕ ਰੱਖਿਆ ਤੇਰੇ ਬਾਰੇ ਜੱਟੀ ਇਹੀ ਸੋਚ ਰੱਖਿਆ।